ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਬ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਤੰਦਰੁਸਤ ਹੋ ਚੜ੍ਹਦੀ ਕਲਾ ਚੋਂ ਤੇ ਆਓ ਫੇਰ ਸਾਰੇ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰੋਗਰਾਮ ਸਿਡਨੀ ਸਮੇਂ ਦੇ ਮੁਤਾਬਿਕ 9:02 ਹੋ ਗਏ ਨੇ ਇਸ ਸਮੇਂ ਔਰ ਦਿਨ ਐਤਵਾਰ ਚੜ੍ਹ ਚੁੱਕਾ 5 ਮਈ 2019 ਔਰ ਬ੍ਰਿਸਬਨ ਦੇ ਵਿਚ 1 ਘੰਟਾ ਪਿੱਛੇ ਹੈ ਜੀ 8 ਵਜ ਉੱਥੇ ਵੀ ਸੋਰੀ ਮਾਫ਼ ਕਰਨਾ ਡੇ ਲਾਈਟ ਸੇਵਿੰਗ ਖਤਮ ਹੋ ਚੁੱਕੀ ਹੈ 9:02 ਹੀ ਹੈ ਤੇ ਐਡਲੇਡ ਦੇ ਵਿਚ ਅੱਧਾ ਘੰਟਾ ਪਿੱਛੇ 8:32 7:02 ਸਵੇਰ ਦੇ ਪਰਥ ਦੇ ਵਿਚ ਹੋਏ ਨੇ ਔਰ ਇੰਡੀਆ ਦੇ ਵਿਚ ਇਸ ਵੇਲੇ 4:32 ਹੋਏ ਨੇ ਤੇ ਲੰਡਨ ਦੇ ਵਿਚ ਅੱਧੀ ਰਾਤ ਤੋਂ 2 ਮਿੰਟ ਉੱਥੇ ਹੋ ਗਏ ਨੇ ਤੇ ਉੱਥੇ ਅੱਜ ਦੀ ਤਰੀਕ ਬਦਲ ਚੁੱਕੀ ਹੈ ਨਿਊਯਾਰਕ ਦੇ ਵਿਚ 7:02 ਸ਼ਾਮ ਦੇ ਔਰ ਸਰੀ ਦੇ ਵਿਚ 4:02 ਸ਼ਾਮ ਦੇ ਹੋਏ ਨੇ ਸੋ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ ਇੰਗਲੈਂਡ ਤੋਂ ਵਰਿੰਦਰ ਹੁਣੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਸੱਤੀ ਸਿੰਘ ਵੀ ਪ੍ਰੋਗਰਾਮ ਚ ਕੌਫ ਸਾਰਬਰ ਤੋਂ ਸ਼ਾਮਲ ਹੋ ਚੁੱਕੇ ਨੇ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਸੁਣਦੇ ਨੇ ਕਈ ਵਾਰੀ ਮੈਸੇਜ ਨਹੀਂ ਪਾ ਹੁੰਦਾ ਕੋਈ ਚੱਕਰ ਨਹੀਂ ਜੀ ਪਰ ਮਿਲਦੇ ਹੋ ਤੁਸੀਂ ਦੱਸ ਦਿੰਦੇ ਹੋ ਕਿ ਸੁਣਦੇ ਆ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਮਿਲੇ ਸੀ ਸਿੱਖ ਖੇਡਾਂ ਦੇ ਵਿਚ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਇੱਕ ਤਾਂ ਇਹੋ ਜਿਹੇ ਸੱਜਣ ਮਿੱਤਰ ਵੀ ਜੁੜੇ ਸੀ ਮਿਲੇ ਸੀ ਉੱਥੇ ਬਲੈਕਬਰਨ ਗੁਰੂ ਘਰ ਦੇ ਵਿਚ ਕਿ ਉਹ ਕਹਿੰਦੇ ਕਿ ਅਸੀਂ ਪਹਿਲੇ ਲਿਸਨਰਸ ਦੇ ਵਿਚੋਂ ਸੀ ਜਦੋਂ ਆਪਾਂ 3 ਜਣੇ ਹੁੰਦੇ ਸੀ ਨਾ ਸੁਣਨ ਵਾਲੇ ਇੱਕ ਮੈਂ ਤੇ ਇੱਕ ਮਿੰਟੂ ਬਾਜੀ 4 ਜਣੇ ਇੱਕ ਸਰਬਜੀਤ ਤੇ ਚੌਥੇ ਉਹ ਹੁੰਦੇ ਸੀ ਤੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਬੜਾ ਚੰਗਾ ਲੱਗਿਆ ਤੇ ਪ੍ਰੋਗਰਾਮ ਦੇਖੋ ਅੱਜ ਆਪਾਂ 2 ਘੰਟੇ ਕਰਨਾ ਤੇ ਮਿੰਟੂ ਬਰਾੜ ਜੀ ਵੀ ਆ ਰਹੇ ਨੇ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ ਤੇ ਅੱਜ ਇੱਕ ਅਸੀਂ ਬਹੁਤ ਸੋਹਣੀ ਚੰਗੀ ਚੀਜ਼ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਦੇ ਵਿਚ ਤੇ ਥੋੜਾ ਜਿਹਾ ਸਰਪ੍ਰਾਈਜ਼ ਰੱਖਾਂਗੇ ਇੱਕ ਮੁਲਾਕਾਤ ਕਰਾਵਾਂਗੇ ਤੇ ਮੁਲਾਕਾਤ ਦੇ ਵਿਚ ਬੜੀਆਂ ਚੰਗੀਆਂ ਗੱਲਾਂ ਸੋਹਣੀਆਂ ਗੱਲਾਂ ਆਪਾਂ ਕਰਾਂਗੇ ਤੇ ਉਸ ਤੋਂ ਇਲਾਵਾ ਹੋਰ ਵੀ ਖੁਲਾਸੇ ਹੋਣਗੇ ਇਲੈਕਸ਼ਨ ਦੀ ਗੱਲ ਕੀਤੀ ਜਾਊਗੀ ਦੋਨਾਂ ਦੇਸ਼ਾਂ ਦੇ ਵਿਚ ਇਲੈਕਸ਼ਨ ਹੈ ਤੇ ਕੱਲ ਪਤਾ ਲੱਗਿਆ ਸੀ ਇਟਲੀ ਚ ਵੀ ਇਲੈਕਸ਼ਨ ਹੈ ਨਹੀਂ ਇਟਲੀ ਚ ਮੀਂਹ ਪੈ ਰਿਹਾ ਸੀ ਸੱਚ ਤੇ ਕਈ ਪਾਸੇ ਵੋਟਾਂ ਪੈ ਰਹੀਆਂ ਨੇ ਤੇ ਮੀਂਹ ਵੀ ਪੈ ਰਿਹਾ ਖੈਰ ਕੌਫ ਸਾਰਬਰ ਦੇ ਵਿਚ ਅੱਜ ਦਿਨ ਬੜਾ ਖੂਬਸੂਰਤ ਚੜਿਆ ਹਵਾ ਦੇ ਵਿਚ ਠੰਡਕ ਹੈ ਧੁੱਪ ਖਿੜੀ ਹੋਈ ਹੈ ਹਲਕੀ ਹਲਕੀ ਹਵਾ ਚੱਲ ਰਹੀ ਹੈ ਸੋ ਕੰਮਕਾਰ ਬੜੇ ਸੋਹਣੇ ਚੱਲ ਰਹੇ ਨੇ ਅੱਜ ਐਤਵਾਰ ਵਾਲੇ ਦਿਨ ਦਿਹਾੜੀ ਲੱਗੇਗੀ ਪੂਰੀ ਪਰ ਅੱਜ ਐਤਵਾਰ ਵੀ ਹੈ ਗੁਰੂ ਘਰ ਵੀ ਜਾਣਾ ਬਹੁਤਿਆਂ ਨੇ ਸੋ ਉਹਦੀ ਵੀ ਤਿਆਰੀ ਹੋ ਰਹੀ ਹੋਏਗੀ ਸਾਡੇ ਜਿਹੜੇ ਰੂਰਲ ਇਲਾਕੇ ਨੇ ਸ਼ੈਪਟਨ ਹੋ ਗਿਆ ਗ੍ਰਿਫਿਤ ਰਿਵਰਲੈਂਡ ਤੇ ਆਪਣਾ ਬੁਲਗੁਲਗਾ ਤੇ ਉਧਰ ਕੇਨਜ਼ ਇਹ ਇਲਾਕੇ ਇੱਦਾਂ ਹੈ ਕਿ ਐਤਵਾਰ ਨੂੰ ਨਾ ਸਵੇਰੇ 9-10 ਵਜੇ ਤੱਕ 3-4 ਘੰਟੇ ਫਿਰ ਕੰਮ ਤੇ ਲਾਈਦੇ ਆ ਸ਼ੈੱਡ ਦੇ ਵਿਚ ਕੋਈ ਕੰਮ ਕਰਨਾ ਕੋਈ ਹਲਕਾ ਕੰਮ ਕਰਨਾ ਆਲੇ ਦੁਆਲੇ ਸ਼ੈੱਡ ਨੂੰ ਸਪਰੇ ਪਾਉਣਾ ਘਰ ਦੇ ਦੁਆਲੇ ਸਪਰੇ ਪਾਉਣਾ ਉਸ ਤੋਂ ਬਾਅਦ ਫਿਰ ਤਿਆਰ ਹੋ ਕੇ ਗੁਰੂ ਘਰ ਜਾਣਾ ਹੁੰਦਾ। ਸੋ ਇਹ ਇਸ ਇਲਾਕੇ ਦੇ ਵਿੱਚ ਇੱਦਾਂ ਹੈ। ਪਰ ਸ਼ਹਿਰਾਂ ਦੇ ਵਿੱਚ ਕੀ ਹੈ ਕਿ ਘਾਹ ਕੱਟਣਾ ਹੁੰਦਾ, ਚਲੋ ਹਜੇ ਪ੍ਰੋਗਰਾਮ ਵੀ ਸੁਣਦੇ ਹੋਣੇ ਕਈ, ਸਫਾਈ ਵੈਕਿਊਮ ਚੱਲ ਰਿਹਾ ਹੋਣਾ, ਐਤਵਾਰ ਦੇ ਇਹ ਸਟੈਂਡਰਡ ਪ੍ਰੋਸੀਜਰ ਹੈ। ਪਰ ਜਿਹੜੇ ਪ੍ਰੋਸੀਜਰ ਹੈ ਨਾ ਉਹ ਚੱਲਦੇ ਰਹਿਣੇ ਚਾਹੀਦੇ ਆ, ਤੇ ਨਾਲ ਦੀ ਨਾਲ ਹੋਰ ਵੀ ਪ੍ਰੋਸੀਜਰ ਚੱਲਦੇ ਰਹਿਣੇ ਚਾਹੀਦੇ ਆ। ਕਈ ਵਾਰੀ ਇੱਦਾਂ ਹੁੰਦੀ ਹੈ ਕੰਮ ਜਿਹੜਾ ਆ ਤੁਹਾਡੇ ਹੱਥੀ ਪੈਰੀ ਚੜ ਜਾਂਦਾ ਆ। ਇਹਦਾ ਮਤਲਬ ਇਹ ਹੈ ਕਿ ਜਦੋਂ ਕੰਮ ਕਰ ਰਹੇ ਹੋਈਏ ਤਾਂ ਉਹ ਆਟੋਮੈਟਿਕ ਹੋ ਜਾਂਦਾ, ਪ੍ਰੈਕਟਿਸ ਇਹ ਇੰਨੀ ਹੋ ਜਾਂਦੀ ਹੈ ਕਿ ਮੱਲੋ ਮੱਲੀ ਹਨੇਰੇ ਚ ਵੀ ਪਤਾ ਹੁੰਦਾ ਕਿ ਉਹ ਟੂਲ ਸਾਡਾ ਕਿੱਥੇ ਪਿਆ, ਉਥੋਂ ਚੱਕ ਕੇ ਅਸੀਂ ਕੰਮ ਕਰਨਾ ਸ਼ੁਰੂ ਕਰ ਦੇਣਾ। ਤੇ ਪਰ ਜਿਹੜਾ ਸਾਡਾ ਧਿਆਨ ਹੈ ਉਹਦੇ ਜਿਹੜੀ ਮੈਨੇਜਮੈਂਟ ਹੈ ਉਹ ਬੜੀ ਆਪਾਂ ਨੂੰ ਸਿੱਖਣੀ ਚਾਹੀਦੀ ਹੈ ਕਿ ਜਦੋਂ ਕੰਮ ਆਪਣੇ ਆਪ ਚੱਲਣ ਲੱਗ ਪੈਣ, ਆਟੋ ਤੇ ਹੋ ਜਾਣ, ਇੰਪਰੋਵਾਈਜੇਸ਼ਨ ਹੋ ਜਾਵੇ, ਤੇ ਫਿਰ ਆਪਾਂ ਸੋਚਣਾ ਕੀ ਆ। ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਨੇ, ਲੋਕ ਨੇ, ਮਿੱਤਰ ਸਾਡੇ ਨਾਲ ਮਿਲਦੇ ਨੇ, ਉਹਨਾਂ ਨੂੰ ਇਹੀ ਸਮੱਸਿਆ ਹੈ ਕਿ ਕਈ ਵਾਰੀ ਉਹ ਟਰੱਕ ਚਲਾਉਂਦੇ ਨੇ, ਗੱਡੀਆਂ ਚਲਾਉਂਦੇ ਨੇ, ਲੰਬੀ ਲੰਬੀ ਡਰਾਈਵਿੰਗ ਕਰਦੇ ਨੇ ਜਾਂ ਖੇਤੀ ਵੀ ਕਰਦੇ ਨੇ, ਫਿਜ਼ੀਕਲ ਕੰਮ ਕਰਦੇ ਨੇ, ਤੇ ਉਹਨਾਂ ਦਾ ਮਾਈਂਡ ਵਿਹਲਾ ਹੁੰਦਾ ਆ। ਉਹ ਕੀ ਕਰਨਾ, ਉਸ ਵੇਲੇ ਕੀ ਕਰਨਾ, ਉਹਨੂੰ ਮੈਨੇਜ ਕਿੱਦਾਂ ਕਰਨਾ ਹੈ। ਫਿਰ ਉੱਥੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਕਈ ਵਾਰੀ ਬਹੁਤ ਵੀਡੀਓ ਦੇਖਦੇ ਨੇ, ਆਡੀਓ ਸੁਣਨ ਲੱਗ ਜਾਂਦੇ ਨੇ। ਖੈਰ ਰੇਡੀਓ ਵੀ ਉਹਨਾਂ ਦਾ ਭਾਈਵਾਲ ਬਣਦਾ, ਜਿਸ ਤਰ੍ਹਾਂ ਹੁਣ ਬਣਿਆ ਹੋਇਆ ਤੁਹਾਡਾ ਹਰਮਨ ਰੇਡੀਓ ਦੇ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ। ਵਿਚਾਰ ਕਈਆਂ ਨੂੰ ਚੰਗੇ ਲੱਗਦੇ ਨੇ ਤੇ ਕਈਆਂ ਨੂੰ ਗੀਤ ਚੰਗੇ ਲੱਗਦੇ ਨੇ, ਔਰ ਇੱਕ ਨਾ ਬੜੀ ਮਾੜੀ ਰੁਝਾਨ ਹੈ, ਮਾੜਾ ਰੁਝਾਨ ਹੈ ਕਿ ਲੋਕ ਕਈ ਨਾ ਕਾਨਫਰੰਸ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਤੇ ਉਹਦੇ ਵਿੱਚ ਫਿਰ ਵਿਚਾਰਾਂ ਵੀ ਚੱਲਦੀਆਂ ਰਹਿੰਦੀਆਂ ਨੇ। ਜੇ ਤਾਂ ਵਿਚਾਰਾਂ ਹੋਣ ਸਾਰਥਕ ਫਿਰ ਤਾਂ ਹੈਗੀ ਠੀਕ, ਪਰ ਕਈ ਵਾਰੀ ਫਿਰ ਉਹ ਚੁਗਲੀਆਂ ਦਾ ਘਰ ਬਣ ਜਾਂਦਾ ਆ, ਉਹ ਚਸਕਾ ਪੈ ਜਾਂਦਾ, ਤੇ ਉਸ ਚਸਕੇ ਦੇ ਨਾਲ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਆਪਣਾ ਅਸੀਂ ਵਿਗਾੜ ਬੈਠੀ ਦਾ, ਕਲੇਸ਼ ਪਾ ਲਈ ਦਾ, ਆਪਸ ਦੇ ਵਿੱਚ ਪਾਰਟੀਆਂ ਬਣ ਜਾਂਦੀਆਂ। ਸੋ ਇਸ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਅਸੀਂ ਮੈਨੇਜ ਕਰਨਾ ਆ। ਅਸੀਂ ਕੰਮ ਕਰ ਰਹੇ ਹਾਂ, ਕਿਰਤ ਕਰ ਰਹੇ ਹਾਂ, ਪਰ ਕਿਰਤ ਕਰਨ ਦੇ ਨਾਲ ਸਾਨੂੰ ਮਹਾਰਾਜ ਨੇ ਦੱਸਿਆ ਕਿ ਨਾਮ ਵੀ ਜਪਣਾ ਆ। ਸੋ ਤਾਂ ਉਹ ਸਾਰਥਕ ਹੋਣਾ ਜੇ ਅਸੀਂ ਆਪਾਂ ਐਵੇਂ ਸ਼ੇਖੀਆਂ ਮਾਰੀ ਜਾਣੀਆਂ ਵੀ ਕਿਰਤ ਕਰੋ ਜੀ, ਕਿਰਤ ਕਰੋ, ਤੇ ਨਾਲ ਆਪਾਂ ਕਿਰਤ ਦੇ ਨਾਲ ਜਿਹੜੇ ਬਾਕੀ ਦੋ ਕੰਮ ਹੈ, ਨਾਮ ਜਪੋ ਤੇ ਵੰਡ ਛਕੋ ਵਾਲਾ, ਉਹ ਨਹੀਂ ਕਰਨਾ, ਤਾਂ ਫਿਰ ਉਹਦੇ ਵਿੱਚ ਕੋਈ ਐਡੀ ਭਲਾਈ ਦੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਕੁਛ ਉਦਾਹਰਣਾਂ ਦੇਣਾ ਚਾਹਾਂਗਾ ਇਸ ਵਰਤਾਰੇ ਦੀਆਂ ਕਿ ਨਾਮਦੇਵ ਜੀ, ਭਗਤ ਨਾਮਦੇਵ ਜੀ ਤੇ ਤਰਲੋਚਨ ਮਿੱਤਰ ਹੋਏ ਨੇ ਆਪਸ ਦੇ ਵਿੱਚ, ਤੇ ਸਾਊਥ ਦੀ ਇਹ ਗੱਲ ਹੈ। ਭਗਤ ਨਾਮਦੇਵ ਜੀ ਦੇ ਬਾਰੇ ਸਾਰੇ ਜਾਣਦੇ ਆ ਕਿ ਉਹਨਾਂ ਦਾ ਜਿਹੜਾ ਪਿੰਡ ਹੈ ਉਹ ਨਰਸੀ ਹੈ, ਹਜੂਰ ਸਾਹਿਬ ਤੋਂ ਤਕਰੀਬਨ 150 ਕਿਲੋਮੀਟਰ ਤੇ, ਤੇ ਉਹ ਉੱਥੋਂ ਦੇ ਰਹਿਣ ਵਾਲੇ ਸੀ, ਤੇ ਜਿਹੜਾ ਔਂਡਾ ਹੈ ਉਹ ਮੰਦਰ ਹੈ ਜਿਹੜਾ ਉਹਨਾਂ ਨੇ ਘੁਮਾਇਆ ਸੀ, ਤੇ ਉਹ ਉੱਥੋਂ 20 ਕਿਲੋਮੀਟਰ ਹੈ। ਖੈਰ ਭਗਤ ਨਾਮਦੇਵ ਜੀ ਰੰਗਣ ਦਾ ਕੰਮ ਕਰਦੇ ਸੀ, ਕੱਪੜੇ ਰੰਗਣ ਦਾ, ਤੇ ਛੀਂਬੇ ਜਾਤ ਦੇ ਵਿੱਚੋਂ ਸੀ, ਤਾਂ ਤਰਲੋਚਨ ਉਹਨਾਂ ਦਾ ਮਿੱਤਰ ਸੀ, ਤੇ ਬਾਣੀ ਦੇ ਵਿੱਚ ਬੜਾ ਸਪਸ਼ਟ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਜੀ ਇਸ ਵਰਤਾਰੇ ਨੂੰ ਦਰਸਾਉਂਦੇ ਨੇ ਕਿ ਤਰਲੋਚਨ ਦੇਖਦਾ ਹੈ ਕਿ ਨਾਮਾ ਜਿਹੜਾ ਨਾਮਦੇਵ ਹੈ ਉਹ ਕੱਪੜੇ ਰੰਗਣ ਦੇ ਵਿੱਚ ਮਾਹਰ ਹੈ, ਉਹ ਕੱਪੜੇ ਰੰਗੀ ਜਾ ਰਿਹਾ, ਬੜਾ ਕੰਮ ਚੱਲ ਰਿਹਾ, ਤੇ ਨਾਮਦੇਵ ਜੀ ਨੂੰ ਕਹਿੰਦੇ ਨੇ ਕਿ ਨਾਮਾ ਮਾਇਆ ਮੋਇਆ ਕਹੇ ਤਰਲੋਚਨ ਮੀਤ, ਤੂੰ ਤਾਂ ਮਾਇਆ ਦੇ ਵਿੱਚ ਫਸ ਗਿਆ, ਕੱਪੜੇ ਹੀ ਰੰਗੀ ਜਾ ਰਿਹਾ, ਕੱਪੜੇ ਰੰਗੀ ਜਾ ਰਿਹਾ। ਤਰਲੋਚਨ ਉਹਦਾ ਮਿੱਤਰ ਉਸਨੂੰ ਕਹਿ ਰਿਹਾ, ਕਾਹੇ ਛੀਪੋ ਛਾਈ ਲੈ ਰਾਮ ਨਾ ਲਾਵੋ ਚੀਤ, ਕਿਉਂ ਕਹਿੰਦੇ ਕੱਪੜਿਆਂ ਦੇ ਵਿੱਚ ਤੂੰ ਇਹਦੇ ਛਾਪੇ ਲਾਈ ਜਾਂਦਾ, ਕਿਉਂ ਇਹਦੇ ਵਿੱਚ ਫਸਿਆ ਹੋਇਆ, ਤੂੰ ਰਾਮ ਦੇ ਨਾਲ ਪਰਮਾਤਮਾ ਦੇ ਨਾਲ ਚਿੱਤ ਕਿਉਂ ਨਹੀਂ ਲਾਉਂਦਾ। ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਅਸੀਂ ਟਰੱਕ ਚਲਾ ਰਹੇ ਹਾਂ, ਅਸੀਂ ਖੇਤੀ ਕਰ ਰਹੇ ਹਾਂ, ਅਸੀਂ ਆਪਣੇ ਫਿਜ਼ੀਕਲ ਕੰਮ ਕਰ ਰਹੇ ਹਾਂ, ਪਰ ਕੀ ਸਾਡਾ ਚਿੱਤ ਜਿਹੜਾ ਆ ਉਹ ਰਾਮ ਦੇ ਨਾਲ ਲੱਗਾ, ਜਾਂ ਅਸੀਂ ਗਲਤ ਸੋਚਾਂ ਸੋਚ ਰਹੇ ਹਾਂ, ਜਾਂ ਅਸੀਂ ਦੁਨਿਆਵੀ ਸੋਚਾਂ ਸੋਚ ਰਹੇ ਹਾਂ, ਜਾਂ ਅਸੀਂ ਮਨ ਦੇ ਵਿੱਚ ਕਲੇਸ਼ ਧਾਰਿਆ ਹੋਇਆ। ਇਹੀ ਸਵਾਲ ਤਰਲੋਚਨ, ਭਗਤ ਤਰਲੋਚਨ ਜੀ ਨਾਮਦੇਵ ਜੀ ਨੂੰ ਕਰ ਰਹੇ ਨੇ, ਤੇ ਅੱਗੋਂ ਨਾਮਦੇਵ ਜੀ ਉਸ ਦੀ ਰਿਸਪੋਂਸ ਅਗਲੇ ਸ਼ਲੋਕ ਦੇ ਵਿੱਚ ਦੇ ਰਹੇ ਨੇ। ਇਹ ਨਾਮਾ ਕਹੇ ਤਰਲੋਚਨਾ ਮੁਕਤੇ ਰਾਮ ਸਮਾਲ, ਕਹਿੰਦੇ ਨੇ ਕਿ ਜਦ ਮੈਂ ਕੰਮ ਕਰਦਾ ਹਾਂ ਤਾਂ ਮੇਰੇ ਮੁੱਖ ਦੇ ਵਿੱਚੋਂ ਰਾਮ ਨਾਮ ਮੈਂ ਜਪਦਾ ਹਾਂ, ਮੇਰੇ ਮਨ ਦੇ ਵਿੱਚ ਰਾਮ ਨਾਮ ਹੈ। ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਹਿੰਦੇ ਹੱਥ ਪੈਰ ਮੇਰੇ ਕੰਮ ਕਰ ਰਹੇ ਨੇ ਪਰ ਮੇਰਾ ਜਿਹੜਾ ਚੀਤ ਹੈ, ਚਿੱਤ, ਉਹ ਅਕਾਲ ਪੁਰਖ ਦੇ ਨਾਲ ਹੈ। ਇਹੋ ਜਿਹੀ ਸਥਿਤੀ ਹੋਣੀ ਚਾਹੀਦੀ ਹੈ ਸਾਡੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਸੀਂ ਕਿਰਤ ਤਾਂ ਕਰ ਰਹੇ ਹਾਂ, ਬਹੁਤ ਚੰਗੀ ਗੱਲ ਹੈ, ਸਾਰੇ ਕਿਰਤ ਕਰ ਰਹੇ ਨੇ, ਤੁਸੀਂ ਦੇਖੋ ਇਹਦੇ ਨਤੀਜੇ ਵੀ ਨਿਕਲ ਰਹੇ ਨੇ, ਵੱਡੇ ਵੱਡੇ ਆਪਾਂ ਫੰਕਸ਼ਨ ਕਰਾ ਰਹੇ ਹਾਂ, ਵੱਡੇ ਵੱਡੇ ਗੁਰਦੁਆਰਿਆਂ ਨੂੰ ਚਲਾ ਰਹੇ ਹਾਂ, ਸਾਰੀ ਕੌਮਾਂ ਦੁਨੀਆਂ ਸਭ ਤੋਂ ਐਗਜ਼ਾਮਪਲ ਦੇਖ ਰਹੀ ਹੈ, ਪਰ ਅਸੀਂ ਨਾਮ ਜਪਣ ਤੇ ਵੰਡ ਛਕਣ, ਨਾਮ ਜਪਣ ਤੇ ਉਸ ਨੂੰ ਗਾਂਹ ਪ੍ਰੋਪੋਗੇਟ ਕਰਨਾ, ਉਸ ਨੂੰ ਗਾਂਹ ਤੋਰਨਾ, ਇਹਦੇ ਵਿੱਚ ਆਪਾਂ ਮੈਨੂੰ ਲੱਗਦਾ ਥੋੜੇ ਜਿਹੇ ਪਿੱਛੇ ਰਹਿ ਗਏ ਹਾਂ, ਤੇ ਇਹ ਬਹੁਤ ਸੋਹਣਾ ਆਪਣੇ ਕੋਲ ਉਪਲਬਧੀ ਆਪਣਾ ਮੌਕਾ ਆ ਕਿ ਆਪਾਂ ਇਹ ਨਾਮ ਵੀ ਜਪਣ ਦਾ ਜਿਹੜਾ ਆ ਉਹ ਪਿਰਤ ਆਪਣੇ ਅੰਦਰ ਪਾਈਏ। ਹੁਣ ਮੈਂ ਇੱਕ ਹੋਰ ਉਦਾਹਰਨ ਦੇਣਾ ਚਾਹੁੰਦਾ, ਮੈਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਪੜ੍ਹ ਰਿਹਾ ਸੀ ਦਰ ਦਰਵਾਜ਼ੇ, ਤੇ ਇਹਦੇ ਵਿੱਚ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ, ਹੋਤੀ ਮਰਦਾਨ ਸੰਤ ਸੁਭਾਅ ਵਾਲੇ ਇੱਕ ਸ਼ਰਧਾਵਾਨ ਫੌਜੀ ਦਾ ਨਾਂ ਸੀ, ਹੋਤੀ ਮਰਦਾਨ ਸੀ ਉਸਦਾ ਨਾਮ, ਜਿਹੜਾ ਰਾਤ ਨੂੰ ਇਬਾਦਤ ਵਿੱਚ ਲੀਨ ਹੋ ਜਾਂਦਾ ਸੀ। ਇੱਕ ਵਾਰੀ ਕਰਨਲ ਨੇ ਖਤਰੇ ਵਾਲੀ ਰਾਤ ਇੱਕ ਨੂੰ ਕਿਲੇ ਦੇ ਦੁਆਰ ਤੇ ਉਸ ਨੂੰ ਪਹਿਰੇ ਤੇ ਲਾਇਆ, ਪਰ ਆਦਤ ਅਤੇ ਨੇਮ ਵਾਂਗ ਹੋਤੀ ਰਾਤ ਪੈਂਦਿਆਂ ਹੀ ਇਬਾਦਤ ਵਿੱਚ ਝੁੱਕ ਗਿਆ ਅਤੇ ਇਤਨਾ ਡੂੰਘਾ ਉਤਰ ਗਿਆ ਕਿ ਸਵੇਰੇ ਪੰਛੀਆਂ ਦੀ ਆਵਾਜ਼ ਨਾਲ ਉਸ ਨੇ ਸੁਰਤਨ ਸੰਭਾਲੀ ਅਤੇ ਡਿਊਟੀ ਪ੍ਰਤੀ ਅਣਗਹਿਲੀ ਦਿਖਾਉਣ ਦੇ ਪੱਖੋਂ ਆਪਣਾ ਪਛਤਾਵਾ ਪ੍ਰਗਟਾਉਣ ਲਈ ਜਦੋਂ ਕਰਨਲ ਸਾਹਮਣੇ ਪੇਸ਼ ਹੋਇਆ ਤਾਂ ਕਰਨਲ ਨੇ ਕਿਹਾ, ਸ਼ਾਬਾਸ਼, ਜਿਵੇਂ ਤੂੰ ਡਿਊਟੀ ਦਿੱਤੀ ਹੈ ਉਵੇਂ ਕਿਸੇ ਨੇ ਨਹੀਂ ਦਿੱਤੀ, ਮੈਂ ਚਾਰ ਵਾਰੀ ਗਿਆ, ਤੂੰ ਚਾਰੇ ਵਾਰੀ ਖੜਾ ਸੀ। ਸੁਣ ਕੇ ਹੋਤੀ ਨੇ ਕਿਹਾ, ਜਨਾਬ, ਮੈਂ ਅਸਤੀਫਾ ਦੇਣ ਆਇਆ ਹਾਂ, ਹੁਣ ਮੈਂ ਉਸ ਖੁਦਾ ਦੀ ਡਿਊਟੀ ਦੇਵਾਂਗਾ ਜਿਸ ਨੇ ਰਾਤ ਵੇਲੇ ਮੇਰੀ ਡਿਊਟੀ ਦਿੱਤੀ ਸੀ। ਰਾਤ ਵੇਲੇ ਮੈਂ ਖੁਦਾ ਦੇ ਕੋਲ ਸਾਂ, ਪਰ ਮੇਰਾ ਖੁਦਾ ਮੇਰੀ ਜਗ੍ਹਾ ਡਿਊਟੀ ਦਿੰਦਾ ਰਿਹਾ ਹੋਵੇਗਾ। ਸੋ ਇਹ ਜਿਹੜੀ ਬਿਰਤੀ ਹੈ ਇਹ ਆਪਣੇ ਦੇ ਵਿੱਚ ਆ ਜਾਣੀ ਚਾਹੀਦੀ ਹੈ। ਖੈਰ, ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਪਹਿਲਾ ਹੀ ਗੀਤ ਗੁਰਦਾਸ ਮਾਨ ਸਾਹਿਬ ਦਾ ਤੁਹਾਨੂੰ ਸੁਣਾਉਂਦੇ ਹਾਂ, ਭਲੀ ਕਰੇਗਾ ਖੁਦਾ, ਤੇ ਇਹ ਬਹੁਤ ਪੁਰਾਣੀ ਐਲਬਮ ਸੀਗੀ, ਉਹਨਾਂ ਦੇ ਵਿੱਚੋਂ ਇੱਕ ਗੀਤ ਸੀ ਤੇ ਸੂਫੀਆਨਾ ਅੰਦਾਜ਼ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਆਓ ਸੁਣਦੇ ਹਾਂ ਗੁਰਦਾਸ ਮਾਨ ਸਾਹਿਬ ਨੂੰ।
ਸੱਚ ਬੋਲਣ ਦੀ ਪੂਰਾ ਤੋਲਣ ਦੀ, ਸੱਚ ਬੋਲਣ ਦੀ ਪੂਰਾ ਤੋਲਣ ਦੀ, ਮਾਂ ਸਦਕੇ ਆਦਤ ਪਾ ਸੱਜਣਾ, ਭਲੀ ਕਰੇਗਾ ਖੁਦਾ ਸੱਜਣਾ, ਭਲੀ ਕਰੇਗਾ ਖੁਦਾ ਸੱਜਣਾ। ਪਲ ਵਿੱਚ ਚੱਲ ਤੋਂ ਹੱਲ ਕਰਦਾ, ਜਿਹੜਾ ਹਰ ਮੁਸ਼ਕਿਲ ਹੱਲ ਕਰਦਾ, ਬੰਦ ਬੰਦ ਕਟਵਾ ਜਾਂ ਪੋਸ਼ ਲੋਹਾ, ਬੰਦ ਬੰਦ ਕਟਵਾ ਜਾਂ ਪੋਸ਼ ਲੋਹਾ, ਜਿਵੇਂ ਮੰਨਦਾ ਯਾਰ ਮਨਾ ਸੱਜਣਾ, ਭਲੀ ਕਰੇਗਾ ਖੁਦਾ ਸੱਜਣਾ, ਭਲੀ ਕਰੇਗਾ ਖੁਦਾ ਸੱਜਣਾ। ਸਿਰ ਦੇ ਕੇ ਸਿੱਧਕ ਨਿਭਾ ਸੱਜਣਾ, ਭਲੀ ਕਰੇਗਾ ਖੁਦਾ ਸੱਜਣਾ, ਭਲੀ ਕਰੇਗਾ ਖੁਦਾ ਸੱਜਣਾ। ਮਹਿਬੂਬ ਬਣਾ, ਮਹਿਬੂਬ ਬਣਾ,
ਉਹਦਾ ਇੱਕ ਇੱਕ ਬੋਲ ਖੁਦਾ ਸੱਜਣਾ ਭਲੀ ਕਰੇਗਾ ਖੁਦਾ ਸੱਜਣਾ ਭਲੀ ਕਰੇਗਾ ਖੁਦਾ ਸੱਜਣਾ ਕੋਈ ਰੱਬ ਦੇ ਹਰ ਦੀ ਨਾ ਸੱਜਣਾ ਭਲੀ ਕਰੇਗਾ ਖੁਦਾ ਸੱਜਣਾ ਭਲੀ ਕਰੇਗਾ ਖੁਦਾ ਸੱਜਣਾ
ਭਲੀ ਕਰੇਗਾ ਖੁਦਾ ਸੱਜਣਾ। ਬਹੁਤ ਹੀ ਖੂਬਸੂਰਤ ਗੀਤ ਗੁਰਦਾਸ ਮਾਨ ਸਾਹਿਬ ਨੇ ਗਾਇਆ ਸੀ ਜਿਹੜਾ ਅਸੀਂ ਸੁਣਿਆ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ। ਸੋ ਇਸ ਤੋਂ ਬਾਅਦ ਆਪਾਂ ਥੋੜੀ ਮੌਸਮ ਦੀ ਜਾਣਕਾਰੀ ਲੈਂਦੇ ਹਾਂ। ਕੇਨਸ ਦੇ ਵਿਚ ਅੱਜ 29 ਡਿਗਰੀ ਤਾਪਮਾਨ ਰਹੇਗਾ, ਹਲਕੇ ਬੱਦਲ ਛਾਏ ਰਹਿਣਗੇ ਤੇ ਬ੍ਰਿਸਬਨ ਦੇ ਵਿਚ ਧੁੱਪ ਖਿੜੀ ਰਹੇਗੀ। 25 ਡਿਗਰੀ ਤਾਪਮਾਨ ਅੱਜ, ਕੌਫ ਹਾਰਬਰ ਦੇ ਵਿਚ ਹਲਕੇ ਬੱਦਲ ਹੋਣ ਦੀ ਸੰਭਾਵਨਾ। ਦੁਪਹਿਰ ਤੋਂ ਬਾਅਦ 22 ਡਿਗਰੀ, ਸਿਡਨੀ ਦੇ ਵਿਚ ਤੇਜ਼ ਹਵਾਵਾਂ ਤੇ ਮੀਂਹ ਦਸਿਆ ਗਿਆ। 20 ਡਿਗਰੀ, ਕੈਨਬਰਾ ਦੇ ਵਿਚ 3 ਤੋਂ ਲੈ ਕੇ 18 ਡਿਗਰੀ। ਮੈਲਬਨ ਦੇ ਵਿਚ ਹਲਕੇ ਸ਼ਾਵਰ ਦੁਪਹਿਰ ਤੋਂ ਬਾਅਦ 17 ਡਿਗਰੀ ਔਰ ਐਡਲੇਡ ਦੇ ਵਿਚ 19 ਡਿਗਰੀ, ਮੌਸਮ ਸਾਫ਼ ਰਹੇਗਾ। ਪਰਥ ਦੇ ਵਿਚ ਵੀ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। 24 ਡਿਗਰੀ, ਡਾਰਵਿਨ ਦੇ ਵਿਚ ਹਲਕੇ ਬੱਦਲ 34 ਡਿਗਰੀ। ਹੁਣ ਮੈਨੂੰ ਲਗਦਾ ਸੁੱਕਾ ਮੌਸਮ ਸ਼ੁਰੂ ਹੋ ਚੁੱਕਾ ਹੈ ਉਧਰ ਤੇ। ਐਲਿਸ ਸਪ੍ਰਿੰਗ ਦੇ ਵਿਚ 6 ਤੋਂ ਲੈ ਕੇ 23 ਡਿਗਰੀ, ਮੌਸਮ ਸਾਫ਼ ਰਹੇਗਾ। ਉਸ ਤੋਂ ਬਾਅਦ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 21 ਡਿਗਰੀ ਔਰ ਦਿਨਾਂ ਨੂੰ 39 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਉਧਰ ਇੰਡੀਆ ਦੇ ਵਿਚ, ਭਾਰਤ ਦੇ ਵਿਚ ਜਿਹੜਾ ਚੱਕਰਵਾਤ ਯਾਨੀ ਕਿ ਸਾਈਕਲੋਨ ਫਣੀ ਆਇਆ ਸੀ, ਉਸ ਦੇ ਨਾਲ ਤਕਰੀਬਨ 15 ਮੌਤਾਂ ਹੁਣ ਹੋ ਚੁੱਕੀਆਂ ਨੇ। ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਸ ਦਾ ਖੁਲਾਸਾ ਆਉਣ ਵਾਲੇ ਕੁਝ ਘੰਟਿਆਂ ਦੇ ਵਿਚ ਆਉਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਕੁਝ ਸੱਜਣ ਸਾਡੇ ਨਾਲ ਅੱਜ ਜੁੜ ਰਹੇ ਨੇ, ਪ੍ਰਗਟ ਚਾਂਗਲੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਕੀ ਹਾਲ ਚਾਲ ਹੈ ਜੀ ਪ੍ਰਗਟ ਜੀ? ਜੀ ਐਸ ਚਾਲ ਹੋਣਾ ਨੇ ਕੁਝ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ। ਜਗਤਾਰ ਜੌਲ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਸੱਤੀ ਸਿੰਘ ਜੀ ਸਤਿ ਸ੍ਰੀ ਅਕਾਲ। ਵਰਿੰਦਰ ਸਿੰਘ ਹੋਣਾ ਨੇ ਸੁਨੇਹਾ ਭੇਜਿਆ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ ਪ੍ਰਧਾਨਗੀ ਵਾਲਾ ਛੱਜ ਛੱਡਣ ਦੀਆਂ। ਤੁਸੀਂ ਖੇਡਾਂ ਵਿਚ ਨਸ਼ੇ ਵਿਰੁੱਧ ਡਟੇ ਸੀ ਤੇ ਜੋ ਕਿ ਕੋਈ ਸੂਰਮਾ ਹੀ ਕਰ ਸਕਦਾ ਹੈ, ਮੈਂ ਸੋ ਤੁਹਾਡੇ ਕੋਲੋਂ ਪਰਮਾਤਮਾ ਨੇ ਆਪ ਸੇਵਾ ਕਰਵਾ ਲਈ ਜਿੰਨੀ ਹੋ ਸਕਦੀ ਸੀ ਜ਼ਿੰਦਗੀ ਵਿਚ ਅਗਲੇ ਕੰਮਾਂ ਲਈ। ਤੁਹਾਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ। ਦਿਲ ਵਾਲੀ ਗੱਲ ਪੋਡਕਾਸਟ ਤੇ ਹੀ ਸੁਣਦੇ ਹੁੰਦੇ ਆ ਕਿਉਂਕਿ ਸਮੇਂ ਦਾ ਬਹੁਤ ਫਰਕ ਹੈ, ਬਾਕੀ ਪੇਂਡੂ ਆਸਟ੍ਰੇਲੀਆ ਵੇਖਣ ਵਾਲਾ ਹੁੰਦਾ। ਵਰਿੰਦਰ ਸਿੰਘ ਇੰਗਲੈਂਡ ਤੋਂ ਬਹੁਤ ਬਹੁਤ ਧੰਨਵਾਦ ਵਰਿੰਦਰ, ਬੜਾ ਮਾਣ ਸਤਿਕਾਰ ਕਰਦੇ ਹੋ ਤੁਸੀਂ, ਸ਼ੁਕਰੀਆ ਜੀ। ਤੇ ਬਾਕੀ ਮਿੰਟੂ ਬਰਾੜ ਹੋਣਾ ਨੇ ਵੀ ਆ ਜਾਣਾ, ਫਿਰ ਗੱਲਾਂ ਕਰਾਂਗੇ ਥੋੜੀਆਂ ਜਿਹੀਆਂ ਇਸ ਦੇ ਬਾਰੇ ਵੀ, ਵਿਹਲੇ ਹੋਣ ਬਾਰੇ ਵੀ। ਤਾਂ ਨਿਸ਼ਾਨ ਸਿੰਘ ਬਾਟ ਵੀ ਅਮਰੀਕਾ ਕੈਲੀਫੋਰਨੀਆ ਵਾਲੇ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੱਲ ਆਪਣੇ ਵੀ ਨਿਸ਼ਾਨ ਸਿੰਘ ਉਹਨਾਂ ਦਾ ਮੈਸੇਜ ਰਹਿ ਗਿਆ ਮੈਲਬਨ ਵਾਲਿਆਂ ਦਾ, ਮਾਫੀ ਚਾਹੁੰਦੇ ਆ ਜੀ ਨਿਸ਼ਾਨ, ਪਰ ਤੁਸੀਂ ਪ੍ਰੋਗਰਾਮ ਸੁਣਦੇ ਹੁੰਦੇ ਆ, ਬੜਾ ਧੰਨਵਾਦ ਤੁਹਾਡਾ। ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਰਬੱਤ ਦਾ ਭਲਾ ਮੰਗਦੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ। ਤੇ ਦੇਖੋ ਹੁਣ ਜਿਹੜਾ ਤੁਹਾਨੂੰ ਮੈਂ ਗੀਤ ਸੁਣਾਉਂਦਾ, ਅੱਜ ਇੱਕ ਟਰੱਕਾਂ ਵਾਲਿਆਂ ਲਈ ਗੀਤ ਵੀ ਲੈ ਕੇ ਆਇਆ ਮੈਂ ਤੇ, ਪਰ ਉਸ ਤੋਂ ਪਹਿਲਾਂ ਨਾ ਥੋੜਾ ਰੋਮਾਂਟਿਕ ਗੀਤ ਵੀ ਸੁਣਾਉਣਾ ਤੁਹਾਨੂੰ। ਗੀਤ ਬੜਾ ਜ਼ਬਰਦਸਤ ਹੈ ਤੇ ਸਾਰਿਆਂ ਨੇ ਇਹ ਸੁਣਿਆ ਹੋਣਾ ਤੇ ਦੇਖੋ ਗੀਤ ਸੁਣਨਾ ਆਪਾਂ। ਕੱਲ ਕੀ ਆਵਾਜ਼ ਫਿਲਮ ਆਈ ਸੀ, ਬਹੁਤ ਸੋਹਣਾ ਗੀਤ ਗਾਇਆ ਸੀ ਆਸ਼ਾ ਭੋਸਲੇ ਔਰ ਕੁਮਾਰ ਸਾਨੂ ਦੀ ਆਵਾਜ਼ ਦੇ ਵਿਚ ਗੀਤ ਹੈ, ਔਰ ਕਾਫੀ ਉਦੋਂ ਜਦ ਫਿਲਮਾਂ ਬਣਦੀਆਂ ਹੁੰਦੀਆਂ ਸੀ ਨਾ ਵਿਆਹ ਦੀਆਂ ਤੇ ਇਹ ਗੀਤ ਲਾਉਂਦੇ ਹੁੰਦੇ ਸੀ, ਤੇ ਆਓ ਅੱਜ ਆਪਾਂ ਇਹ ਗੀਤ ਸੁਣਦੇ ਹਾਂ। ਤੁਮਾਰੀ ਨਜ਼ਰੋਂ ਮੈਂ ਹਮਨੇ ਦੇਖਾ, ਕਿਆ ਬਾਤ ਹੈ ਗੀਤ, ਲਓ ਮਾਣੋ ਆਨੰਦ।
नजरों में हमने देखा अजब सी चाहत झलक रही है, तुम्हारी नजरों में हमने देखा अजब सी चाहत झलक रही है, तुम्हारे होठों की सुर्ख साथियों से तुम्हारे होठों की सुर्खियों से वफा की शबनम झलक रही है
तुम्हारी नजरों में हमने देखा अजब सी चाहत झलक रही है चाहत झलक रही है हमारी सांसों को छू के देखो हमारी सांसों को छू के देखो तुम्हारी खुशबू महक रही है तुम्हारी नजरों में हमने देखा अजब सी चाहत चाहत झलक रही है चाहत झलक रही है तुम्हारी नजरों में हमने देखा अजब सी चाहत झलक रही है
तुम्हारे होठों की सुर्खियों से तुम्हारे होठों की सुर्खियों से वफा की शबनम झलक रही है
तुम्हारी नजरों में हमने देखा अजब सी चाहत झलक रही है
कल की आवाज ए सी फिल्म का नाम 1992 दे विच ए फिल्म आई सी ते योगी हुणी सति श्री अकाल बुला रहे ने एडलेड तो ते योगी माफी चाहना कि गीत साडे को है पर उसकी क्वालिटी जिहड़ी है वह काफी डाउन है जिहड़ा यूट्यूब ते भी पिया उसकी भी क्वालिटी अच्छी नहीं है सो इस करके गीत मैं सोचा कि ना ही चलाईए तो ज्यादा वधिया है ते लो जी उस तो बाद ज्ञानी संतोख सिंह जी सति श्री अकाल ताया जी की हाल चाल है ठीक ठाक हो कहिंदे मैं सुन रहा हां जी देखो ताया जी बहुत बहुत धन्नवाद कि तुसीं समां कढ रहे हो ते आप जी का जो प्रोग्राम से असी पिछले हफ्ते किया वह मैं पॉडकास्ट से चढ़ गया सी वैसे उदो ही ते मैं थोड़े नाल शेयर करता सी तां विजय विरदी हुणी भी सति श्री अकाल बुला रहे ने ते कहंदे ने कि बहुत सोहनी मॉर्निंग गुड मॉर्निंग चढ़ी है सिडनी दे विच बहुत सोहना दिन है ब्यूटीफुल कोल्ड मॉर्निंग हेयर इन सिडनी फोटो भी तुसी भेजी है त ਤੇ ਮੈਂ ਲਾਈਵ ਬਲੌਗ ਤੇ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ। ਔਰ ਧੰਨਵਾਦ ਤੁਹਾਡਾ, ਤੁਸੀਂ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਦੇ ਵਿਚ। ਭੁਪਿੰਦਰ ਲਾਂਬਾ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਔਰ ਉਹ ਵੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ ਫਤਿਹ ਬੁਲਾ ਕੇ। ਤੇ ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ ਜੀ, ਸਤਿ ਸ੍ਰੀ ਅਕਾਲ, ਕਿੱਦਾਂ ਵਿਨੀਪੈਗ, ਠੀਕ ਠਾਕ ਸਾਰੇ? ਤੇ ਅੱਜ ਇਕ ਹੋਰ ਵਰਤਾਰਾ ਜਿਹੜਾ ਮੇਰੇ ਤੇ ਦੇਖ ਨਹੀਂ ਹੋਇਆ ਪਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਦੇਖਿਆ ਕਿਸੇ ਨੇ ਵੀ ਨਹੀਂ ਹੋਣਾ, ਵੈਸੇ ਖਬਰ ਹੀ ਬਣੀ ਆ। ਅੱਜ ਤੁਹਾਨੂੰ ਪਤਾ ਮੀਂਹ ਪੈਣਾ ਸੀਗਾ, ਮੀਂਹ ਵੱਖਰੇ ਤਰੀਕੇ ਦਾ ਪੈਣਾ ਸੀਗਾ। ਅੱਜ ਤਾਰੇ ਟੁੱਟਣੇ ਸੀ ਅਸਮਾਨ ਦੇ ਵਿਚੋਂ, ਤਾਰੇ ਟੁੱਟਣ ਦਾ ਮੀਂਹ ਪੈਣਾ ਸੀ ਅੱਜ ਤੜਕੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਨਾ ਆਸਟ੍ਰੇਲੀਆ ਦੇ ਵਿਚ ਤੁਸੀਂ ਤਾਰੇ ਟੁੱਟਦੇ ਦੇਖ ਸਕਦੇ ਸੀ, ਜਿਹਨੂੰ ਮੀਟੀਓਰ ਸ਼ਾਵਰ ਵੀ ਕਹਿੰਦੇ ਨੇ। ਤੇ ਅੱਜ ਫੁੱਲ ਮੂਨ ਵੀ ਸੀਗਾ, ਜਾਣੀ ਕਿ ਪੁੰਨਿਆ ਸੀ, ਤੇ ਮੀਂਹ ਵੀ ਪੈਣਾ ਸੀ, ਜਾਣੀ ਕਿ ਤਾਰੇ ਟੁੱਟਣੇ ਸੀ, ਮੀਟੀਓਰ ਰੇਨ ਕਹਿੰਦੇ ਆ ਉਹਨੂੰ। ਸੋ ਬਹੁਤ ਸਾਰੇ ਮੈਨੂੰ ਲੱਗਦਾ ਮਿਸ ਕਰ ਗਏ ਹੋਣਗੇ। ਤੇ ਨਾਸਾ ਦੇ ਕਹਿਣ ਦੇ ਮੁਤਾਬਿਕ ਇਹ ਜਿਹੜੇ ਪੱਥਰ ਡਿੱਗਦੇ ਨੇ, ਅਸਮਾਨੀ ਪੱਥਰ, ਉਹ ਤਕਰੀਬਨ 30 ਮੀਟੀਓਰ ਜਿਹੜੇ ਨੇ ਉਹ 1 ਘੰਟੇ ਦੇ ਡਿੱਗਣ ਦਾ ਅੰਦਾਜ਼ਾ ਉਹਨਾਂ ਨੇ ਲਾਇਆ ਸੀ। ਇਹ ਤੁਸੀਂ ਮਿਸ ਕਰ ਗਏ, ਮੈਂ ਵੀ ਮਿਸ ਕਰ ਗਿਆ, ਮੈਂ ਖਬਰ ਹੀ ਬਾਅਦ ਚੋਂ ਦੇਖੀ ਆ। ਖੈਰ ਇੱਧਰ ਨੂੰ ਆਪਾਂ ਘੱਟ ਹੀ ਧਿਆਨ ਦੇਈਦਾ, ਪਹਿਲਾਂ ਤਾਂ ਪਤਾ ਹੁੰਦਾ ਸੀ ਜੀ, ਜਦੋਂ ਕੋਠਿਆਂ ਤੇ ਪੈਂਦੇ ਹੁੰਦੇ ਸੀ, ਬਾਹਰ ਮੰਜੇ ਡਾਏ ਹੁੰਦੇ ਸੀ, ਤਾਂ ਕੱਲੇ ਕੱਲੇ ਤਾਰੇ ਦਾ ਪਤਾ ਹੁੰਦਾ ਸੀ ਕਿਹੜਾ ਤਾਰਾ ਕਿੱਧਰ ਨੂੰ ਚਲੇ ਗਿਆ, ਨਾਮ ਵੀ ਰੱਖੇ ਹੁੰਦੇ ਸੀ। ਤੇ ਅੱਜ ਕੱਲ ਤਾਂ ਮੈਨੂੰ ਲੱਗਦਾ ਕਿ ਤਾਰੇ ਤਾਂ ਦੇਖਣ ਨੂੰ ਮਤਲਬ ਬੜਾ ਦੁਰਲੱਭ ਹੋ ਗਏ ਨੇ, ਕਿਉਂਕਿ ਸ਼ਹਿਰਾਂ ਦੇ ਵਿਚ ਅਸੀਂ ਰਹਿੰਦੇ ਹਾਂ ਤੇ ਉਥੇ ਜਿਹੜੀ ਲਾਈਟ ਹੈ ਉਹ ਰੋਸ਼ਨੀ ਹੈ ਸ਼ਹਿਰ ਦੀ ਅਸਮਾਨ ਦੇ ਵਿਚ, ਉਹ ਵੀ ਇਕ ਪੋਲਿਊਸ਼ਨ ਹੈ, ਤੇ ਉਹ ਦੇਖਣ ਨਹੀਂ ਦਿੰਦੀ ਤਾਰੇ। ਤੇ ਜਦੋਂ ਕੋਈ ਪਿੰਡ ਆਉਂਦਾ ਆ ਉਥੇ ਆ ਕੇ ਦੇਖਦੇ ਆ ਤਾਂ ਪਤਾ ਲੱਗਦਾ ਕਿ ਅੱਛਾ ਅਸਮਾਨ ਦੇ ਵਿਚ ਇੰਨੇ ਤਾਰੇ ਨੇ ਜੀ। ਇਕ ਟਾਈਮ ਹੁੰਦਾ ਸੀ, ਗਿਆਨੀ ਜੀ ਜਾਣਦੇ ਆ, ਭਲੀ ਭਾਂਤੀ ਜਾਣਦੇ ਆ, ਕਿ ਜਦੋਂ ਬਾਹਰ ਮੰਜਿਆਂ ਤੇ ਪੈਂਦੇ ਹੁੰਦੇ ਸੀ ਤਾਂ ਤਾਰੇ ਗਿਣਨ ਦੀ ਮੁਹਿੰਮ ਵੀ ਚੱਲਦੀ ਹੁੰਦੀ ਸੀ ਕਿ ਤਾਰੇ ਗਿਣੋ। ਸੋ ਉਹ ਪਤਾ ਹੁੰਦਾ ਸੀ ਹੁਣ ਤਾਰਾ ਆ ਇੱਥੇ ਚਲੇ ਗਿਆ, ਆ ਉੱਥੇ ਚਲੇ ਗਿਆ, ਉੱਠੋ ਹੁਣ ਹਾਲ ਵਾਹਣ ਦਾ ਟਾਈਮ ਹੋ ਗਿਆ, ਹੁਣ ਪਸ਼ੂ ਚੋਣ ਦਾ ਟਾਈਮ ਹੋ ਗਿਆ, ਧਾਰਾਂ ਕੱਢਣੀਆਂ ਨੇ। ਬੜਾ ਰਿਲੇਸ਼ਨਸ਼ਿਪ ਸੀ ਸਾਡਾ ਇਹਨਾਂ ਸਾਰੇ ਤਾਰਿਆਂ ਨਾਲ, ਸਮੇਂ ਦੀ ਵੰਡ ਦਾ ਇੱਕ ਬੜਾ ਅੱਛਾ ਪ੍ਰਤੀਕ ਤਾਰੇ ਮੰਨੇ ਜਾਂਦੇ ਨੇ। ਖੈਰ ਅੱਗੇ ਵੱਧਦੇ ਹਾਂ, ਹੋਰ ਸੁਨੇਹੇ ਲੈਂਦੇ ਹਾਂ। ਤੇ ਰਜਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਜਲੌਂਗ ਤੋਂ, ਸਤਿ ਸ੍ਰੀ ਅਕਾਲ ਰਜਿੰਦਰ, ਕੀ ਹਾਲ ਚਾਲ, ਠੀਕ ਠਾਕ ਹੋ? ਦਿਲਪ੍ਰੀਤ ਢੀਂਡਸਾ ਸਾਡੇ ਗੁਆਂਢੀ, ਕੱਲ ਕਲਿੱਪਰ ਆ ਰਹੇ ਸੀ ਖੀਰਿਆਂ ਨੂੰ, ਅੱਜ ਵੀ ਫੋਟੋਆਂ ਤੁਸੀਂ ਦੇਖ ਸਕਦੇ ਹੋ ਪਈਆਂ ਨੇ, ਮੈਂ ਪਾਈਆਂ ਹੋਈਆਂ ਨੇ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਚਾਲ ਜੀ ਕੀ ਹਾਲ ਚਾਲ, ਠੀਕ ਠਾਕ ਹੋ? ਤੇ ਉਮੀਦਵਾਰਾਂ ਦੀਆਂ ਜਾਣਕਾਰੀਆਂ ਭੇਜ ਰਹੇ ਨੇ, ਕੁਛ ਖਬਰਾਂ ਭੇਜ ਰਹੇ ਨੇ, ਮਿੰਟੂ ਬਰਾੜ ਜੀ ਨੂੰ ਆ ਲੈਣ ਦਿਓ, ਫਿਰ ਆਪਾਂ ਉਹ ਸਾਰੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ। ਆਸਟ੍ਰੇਲੀਆ ਦੀਆਂ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਅੱਜ ਇੱਕ ਬਹੁਤ ਅਹਿਮ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਵਾਉਣੀ ਹੈ, ਤੇ ਉਹ ਵੀ ਕਿਆ ਬਾਤ ਹੀ ਹੋਣੀ ਹੈ, ਤੁਸੀਂ ਦੇਖਿਓ ਬੜੇ ਮਤਲਬ ਵਧੀਆ ਉਹ ਇਨਵੈਂਸ਼ਨਸ ਕੀਤੀਆਂ ਹੋਈਆਂ ਸੱਜਣਾ ਨੇ। ਪਰ ਸਾਡੇ ਬਹੁਤ ਵੀਰ ਜਿਹੜੇ ਡਰਾਈਵਿੰਗ ਕਰਦੇ ਨੇ, ਟਰੱਕ ਚਲਾਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿਚ, ਖਾਸ ਕਰਕੇ ਆਸਟ੍ਰੇਲੀਆ ਦੇ ਸਾਰੇ ਤਕਰੀਬਨ ਟਰੱਕ ਡਰਾਈਵਰ ਵੀਰ ਸਾਨੂੰ ਸੁਣਦੇ ਨੇ, ਅਮਰੀਕਾ ਦੇ ਵੀ ਤੇ ਇਟਲੀ ਤੋਂ ਵੀ ਪਤਾ ਲੱਗਿਆ ਸੁਣਦੇ ਨੇ, ਮਿਡਲ ਈਸਟ ਚ ਵੀ ਸੁਣਦੇ ਨੇ। ਸੋ ਲਓ ਤੁਹਾਡੇ ਲਈ ਇੱਕ ਗੀਤ ਲਾਉਣਾ, ਰਵਿੰਦਰ ਗਰੇਵਾਲ ਦਾ ਨਵਾਂ ਆਇਆ ਜੀ ਦ ਟਰੱਕਰਸ।
ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ, ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ, ਐਵੇਂ ਨਾ ਜਾਣ ਟਰੱਕਾਂ ਨੂੰ ਅਮਾਰੀ ਦੀ ਠੋਕਰ ਲੱਖਾਂ ਨੂੰ, ਐਵੇਂ ਨਾ ਜਾਣ ਟਰੱਕਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ, ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ,
ਜਣੇ ਖਣੇ ਦੇ ਵਾਸੀ ਗੱਲ ਇਹ,
ਉਹ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ, ਸਾਰੀ ਸਾਰੀ ਰਾਤ ਜਾਗਣਾ ਬਸ ਨੀ ਲਾ ਲਿਆ ਮੇ, ਆ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਘਰ ਵਾਲੀਏ ਨੀ,
सकती हाईवे रोड़ा दी सिर हुंदा एक कार वाली है नी
ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ 24 ਘੰਟੇ 7 ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਜਾਨੀ ਕਿ ਸੰਡੇ ਅੱਜ ਪੂਰੇ ਜੋਬਨ ਤੇ ਆ 5 ਮਈ ਆ ਤੇ ਮੈਨੂੰ ਲੱਗਦਾ ਦੁਨੀਆਂ ਦੇ ਕਈ ਹਿੱਸਿਆਂ ਦੇ ਵਿੱਚ ਹਜੇ 4 ਮਈ ਚੱਲਦੀ ਹੋਣੀ ਖੈਰ ਵੀਕਐਂਡ ਤਾਂ ਹੈ ਨਾ ਸਾਰਿਆਂ ਦਾ ਸਵਾਗਤ ਹੈ ਤੇ ਸਾਡੇ ਦੋਸਤ ਨਿਸ਼ਾਨ ਸਿੰਘ ਬਾਠ ਅਮਰੀਕਾ ਤੋਂ ਟਰੱਕ ਚਲਾ ਰਹੇ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਆਪਣੇ ਟਰੱਕ ਚਲਾਉਂਦਿਆਂ ਦੀ ਫੋਟੋ ਖਿੱਚ ਕੇ ਭੇਜੀ ਆ ਤੇ ਮੈਂ ਥੋੜੇ ਹੀ ਟਾਈਮ ਦੇ ਵਿੱਚ ਸ਼ੇਅਰ ਕਰ ਰਿਹਾ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਇਧਰ ਸਾਡੇ ਨਾਲ ਮਿੰਟੂ ਬਰਾੜ ਭਾਜੀ ਵੀ ਸ਼ਾਮਲ ਹੋ ਗਏ ਨੇ ਅੱਜ ਕਾਫੀ ਅਰਸੇ ਬਾਅਦ ਅਸੀਂ ਪ੍ਰੋਗਰਾਮ ਚ ਇਕੱਠੇ ਹੋਏ ਆ ਤੇ ਮੈਂ ਉਨ੍ਹਾਂ ਦਾ ਵੀ ਸਵਾਗਤ ਕਰਾਂ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ
ਸਤਿ ਸ੍ਰੀ ਅਕਾਲ ਜੀ ਤੇ ਚੜ੍ਹਦੀ ਕਲਾ ਦਾਤੇ ਦੀਆਂ ਮਿਹਰਾਂ ਤੇ ਅੱਜ ਜਿਹੜਾ ਆਨੰਦ ਮੰਗਲ ਰਿਵਰਲੈਂਡ ਦੀ ਸਵੇਰ ਦੇਖ ਕੇ ਹੋ ਰਿਹਾ ਤੇ ਮੈਂ ਸੁਬਾਹ ਸੁਬਾਹ ਮਹਿਸੂਸ ਕਰ ਰਿਹਾ ਸੀ ਵੀ ਰੋਜ਼ ਹੀ ਇਹੋ ਜਿਹੀ ਸਵੇਰ ਚੜੇ ਤਾਂ ਬੰਦਾ ਕਿੰਨਾ ਕੰਮ ਕਰ ਸਕਦਾ ਕਿੰਨਾ ਬੰਦਾ ਰਿਲੈਕਸ ਰਹਿ ਸਕਦਾ ਕਿੰਨਾ ਬੰਦਾ ਫਨ ਕਰ ਸਕਦਾ ਪਰ ਇਹ ਵੱਖਰੀ ਗੱਲ ਆ ਕਿਤੇ ਚੰਗੇੜੇ ਕੱਢ ਸਵੇਰ ਹੁੰਦੀ ਆ ਕਿਤੇ ਪਾਲੇ ਮਾਰਨ ਸਵੇਰ ਹੁੰਦੀ ਆ ਹੱਥ ਨੀ ਖੁੱਲਦਾ ਹੁੰਦਾ ਪਰ ਅੱਜ ਜਿਹੜੀ ਪਰਫੈਕਟ ਸਵੇਰ ਇੱਕ ਬੰਦੇ ਨੂੰ ਚਾਹੀਦੀ ਹੁੰਦੀ ਆ ਨਾ ਇੱਕ ਜਿਹੜਾ ਸਰੀਰ ਨੂੰ ਪਰਫੈਕਟ ਟੈਂਪਰੇਚਰ ਪਰਫੈਕਟ ਮਾਹੌਲ ਚਾਹੀਦਾ ਹੁੰਦਾ ਕੋਸੀ ਕੋਸੀ ਧੁੱਪ ਹੋਵੇ ਨਾ ਕੋਈ ਹਵਾ ਵਗ ਰਹੀ ਹੋਵੇ ਬੜਾ ਠਰਿਆ ਹੋਇਆ ਠੰਡਾ ਦਿਨ ਨੀਲਾ ਆਸਮਾਨ ਹੋਵੇ ਤਾਂ ਉਹ ਜਿਹਾ ਦਿਨ ਅੱਜ ਰਿਵਰਲੈਂਡ ਦੇ ਵਿੱਚ ਚੜਿਆ ਤੇ ਇਹ ਵੱਖਰੀ ਗੱਲ ਆ ਜੀ ਵੀ ਮੈਂ ਜਦੋਂ ਰਿਵਰਲੈਂਡ ਆਉਣਾ ਹੁੰਦਾ ਤੇ ਉਹ ਕੋੜ ਕਿਰਲੇ ਵਾਲੀ ਸਕੀਮ ਲੈ ਕੇ ਆਉਣਾ ਹੁੰਦਾ ਵੀ ਅੱਜ ਆਹ ਕਰਾਂਗੇ ਵੋ ਕਰਾਂਗੇ ਯੇ ਕਰਾਂਗੇ ਤੇ ਉਹ ਮੇਰੇ ਤੇ ਕੋਈ ਬੜਾ ਅਸਰ ਨੀ ਪੈਂਦਾ ਉਹ ਦਿਨ ਦਾ ਚਾਹੇ ਗਰਮੀ ਹੋਵੇ ਧੁੱਪ ਹੋਵੇ ਸਵੇਰੇ ਹੋਵੇ ਕਿਉਂਕਿ ਕੰਮ ਆਪਾਂ ਪਹਿਲਾਂ ਵੀ ਨੀ ਕਰ ਸਕਦੇ ਕੰਮ ਆਪਾਂ ਫੇਰ ਵੀ ਨੀ ਕਰ ਸਕਦੇ ਆਪਾਂ ਆਉਣੇ ਆ ਇੱਥੇ ਆ ਕੇ ਕਈ ਵਾਰੀ ਫਿਰ ਜਾਂ ਫਿਰ ਤੁਹਾਨੂੰ ਪਤਾ ਹੁਣ ਰੇਡੀਓ ਆ ਫੇਰ ਪਿੰਡ ਆਸਟ੍ਰੇਲੀਆ ਹੋ ਜੂ ਉਦੋਂ ਬਾਅਦ ਕੋਈ ਨਾ ਕੋਈ ਸੱਜਣ ਮਿੱਤਰਾਂ ਜੂ ਮਿਲਣ ਤੇ ਫੇਰ ਆਪਣਾ ਵਾਪਸ ਆਈਸਲੇਟ ਨੂੰ ਜਾਣ ਦਾ ਟਾਈਮ ਹੋਜੂਗਾ
ਕੱਲ ਤੁਹਾਡੇ
ਆਪਣੇ ਲਈ ਤਾਂ ਕੋਈ ਬੜਾ ਫਰਕ ਨੀ ਪੈਂਦਾ
ਕੱਲ ਤੁਹਾਡੇ ਵੱਲ ਪ੍ਰਾਹੁਣੇ ਆ ਰਹੇ ਸੀ ਮੈਨੂੰ ਮੈਸੇਜ ਆਇਆ ਸੀ ਕਹਿੰਦੇ ਮਿੰਟੂ ਬਾਜੀ ਵੱਲ ਜਾ ਰਹੇ ਆ ਮਿਲੇ ਫੇਰ ਤੁਹਾਨੂੰ
ਹਾਂਜੀ ਹਾਂਜੀ ਕੱਲ ਆਏ ਸੀਗੇ ਜੀ ਪ੍ਰਾਹੁਣੇ ਸਾਡੇ ਕੋਲੇ ਡੂਢ ਪ੍ਰਾਹੁਣਾ ਆਇਆ ਸੀ ਕੱਲ ਇੱਕ ਨੀ
ਡੂਢ
ਪੂਰਾ ਸੀ ਇੱਕ ਬੱਚਾ ਸੀ
ਅੱਛਾ ਅੱਛਾ
ਹਾਂਜੀ ਇੱਕ ਬੱਚਾ ਸੀ ਨਾ
ਕਹਿੰਦੇ ਸੀ
ਕਹਿੰਦੇ ਡੂਢ ਵੈਸੇ ਜਿਹੜੇ ਡੂਢ ਸੀਗੇ ਨਾ ਉਹ ਜਿਹੜਾ ਤਾਂ ਪੂਰਾ ਸੀ ਉਹਨੂੰ ਤਾਂ ਆਪਾਂ ਪੂਰਾ ਗਿਣੀ ਜਾਂਦੇ ਇੱਕ ਨੂੰ ਅੱਧਾ ਗਿਣੀ ਜਾਂਦੇ ਜਿਹੜਾ ਤਾਂ ਪੂਰਾ ਸੀ ਉਹਨੇ ਤਾਂ ਚੌਥਾ ਹਿੱਸਾ ਵੀ ਨੀ ਬੰਦੇ ਨੂੰ ਜਿਹੜੇ ਐਫਰਟ ਲਏ ਜਿਹੜਾ ਅੱਧਾ ਪ੍ਰਾਹੁਣਾ ਸੀ ਉਹ ਖਾਸਾ ਲਵਾ ਸੀਗਾ ਤੇ ਉਹ ਹੁਣ ਉਹਦੀਆਂ ਡਿਮਾਂਡਾਂ ਹੀ ਇਹੋ ਜਿਹੀਆਂ ਸੀ ਕੱਲ ਸਾਰਾ ਦਿਨ ਤੇ ਕਹਿੰਦਾ ਮੈਨੂੰ ਹੁਣ ਬੁੜੇ ਬੰਦੇ ਨੂੰ ਉਹਦਾ ਮੈਂ ਤਾਂ ਘੁਲਣਾ ਫਿਰਨਾ ਮੈਂ ਕਿਹਾ ਬੜੇ ਮਰਵਾਏ ਹੁਣ ਕੀ ਕਰੀਏ ਤੇ ਪਰ ਕਿਵੇਂ ਨਾ ਕਿਵੇਂ ਚਲੋ ਜੀ ਜਿੰਨੀ ਕੁ ਪ੍ਰਾਹੁਣਚਾਰੀ ਆਪਾਂ ਉਹਦੀ ਕਰ ਸਕਦੇ ਸੀ ਕੀਤੀ ਪਰ ਉਹ ਅਖੀਰ ਨੂੰ ਨਾਰਾਜ਼ ਹੋ ਕੇ ਗਿਆ ਵੀ ਮੈਂ ਉਹਦੇ ਨਾਲ ਘੁਲਿਆ ਨੀ ਕਿਉਂਕਿ ਮੈਨੂੰ ਆਪਦੇ ਹੱਡ ਦਈਦੇ ਸੀਗੇ ਤੇ ਪਰ ਉਹ ਵੀ ਦੇਖੋ ਮੈਂ ਤਾਂ ਆਏ ਇਸ ਲਈ ਸੀ ਵੀ ਮਿੰਟੂ ਬਰਾੜ ਨੂੰ ਅੱਜ ਢਾ ਕੇ ਆਉਣਾ ਉਹ ਮੈਂ ਕਿਹਾ ਮਿੰਟੂ ਬਰਾੜ ਤਾਂ ਢਾਹ ਢਵਾਈ ਹੈ ਪਹਿਲਾਂ ਵੀ ਕਈਆਂ ਨੇ ਢਾ ਲਿਆ ਕੋਈ ਏਡੀ ਟੈਨਸ਼ਨ ਨਾ ਲੈ
ਉਹ ਤਾਂ ਸ਼ੈਲਫ ਤੋਂ ਚੱਕ ਲੈ ਢਿਆ ਢਿਆ ਉਹ ਤਾਂ
ਇਸ ਕਰਕੇ ਕੱਲ ਪ੍ਰਾਹੁਣੇ ਆਏ ਸੀ ਜੀ ਵਧੀਆ ਆਪਦਾ ਇਹਨਾਂ ਨਾਲ ਮੇਰਾ ਵਧੀਆ ਮਜ਼ਾਕ ਨਾਲ ਟਾਈਮ ਪਾਸ ਚੰਗਾ ਹੁੰਦਾ ਸੋਹਣੇ ਮਿੱਤਰ ਪਿਆਰੇ ਆਉਂਦੇ ਆ ਜਦੋਂ
ਜੀ
ਤੇ ਚਲੋ ਨਾਲ ਤਜਰਬੇ ਸਾਂਝੇ ਹੋ ਜਾਂਦੇ ਆ ਨਾਲ ਕੋਈ ਨਾ ਕੋਈ ਐਡਵਾਈਸ ਦੇ ਕੇ ਜਾਂਦੇ ਆ
ਹਾਂਜੀ
ਆਹ ਨੀ ਬਾਈ ਆਹ ਕਰ ਲੋ ਇਹ ਵੱਖਰੀ ਗੱਲ ਆ ਵੀ ਆਪਾਂ ਕਰਨਾ ਤਾਂ ਕੁਛ ਹੁੰਦਾ ਨੀ ਗੱਲਾਂ ਜੀ ਕਰਨਾ ਹੁੰਦਾ ਪਰ ਉਹ ਐ ਵੀ ਸਿੱਖ ਲਈਦਾ
ਮੈਂ ਦੱਸ ਦਾਂ ਕਿ ਮਲਡੂਰੇ ਵਾਲੇ ਜਿਹੜੇ ਆ ਰਾਜਾ ਧਾਲੀਵਾਲ ਤੇ ਉਹਨਾਂ ਦਾ ਬੇਟਾ ਏਕਜੋਤ ਕੱਲ ਜਾ ਕੇ ਆਇਆ ਮਿੰਟੂ ਬਰਾੜ ਹੋਣਾ ਦੇ ਫਾਰਮ ਦੇ ਉੱਤੇ ਤੇ ਖੈਰ ਮਿੰਟੂ ਜੀ ਆਪਾਂ ਗੱਲਾਂ ਬਾਤਾਂ ਅੱਜ ਕਰਨੀ ਆ ਇੱਕ ਬਹੁਤ ਚੰਗੀ ਇੰਟਰਵਿਊ ਵੀ ਕਰਨੀ ਆ ਜਿਹਦੇ ਨਾਲ ਸਾਰਿਆਂ ਦੀਆਂ ਕਹਿ ਲਓ ਕਿ ਅੱਖਾਂ ਚਕਾ ਚੌਂਦ ਹੋ ਜੂਗੀਆਂ ਵੀ ਇੰਨੀ ਤਰੱਕੀ ਹੋ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਜਿਹੜੇ ਨੇ ਉਹ ਆਸਾਰ ਵਧੀਆ ਨੇ ਖਾਣ ਪੀਣ ਦੇ ਖਾਸ ਕਰਕੇ ਤੇ ਹੋਰ ਵੀ ਆਸਟ੍ਰੇਲੀਆ ਚ ਵੀ ਵੋਟਾਂ ਨੇ ਇੰਡੀਆ ਚ ਵੀ ਵੋਟਾਂ ਨੇ ਬੜਾ ਕੁਛ ਨੇ ਵੋਟਾਂ ਪੈ ਕੇ ਵੀ ਹਟੀਆਂ ਨੇ ਤੇ ਆਪਾਂ ਦੋਨੇ ਵਿਹਲੇ ਵੀ ਹੋ ਗਏ ਨੇ ਇਹਦੇ ਬਾਰੇ ਵੀ ਥੋੜਾ ਵਾਧਾ ਕਰਨਾ ਮਿੰਟੂ ਜੀ ਹੁਣ ਇਹ ਦੱਸੋ ਕਿ ਹੁਣ ਤੁਹਾਡੇ ਕੋਲ ਜਾਂ ਕੁਛ ਕਰਨ ਨੂੰ ਹੈ ਆਪਾਂ ਕੀ ਕੀ ਸੋਚੀਏ ਦੱਸੋ ਕੀ ਕਰੀਏ
ਦੇਖੋ ਇਹਦੇ ਨਾ ਬਹੁਤ ਸਾਰੇ ਪਹਿਲੂ ਆ ਹੁਣ ਆਪਾਂ ਜਦੋਂ ਮੀਡੀਆ ਚਲਾਉਂਦਾ ਨਾ ਬੰਦਾ
ਹਾਂਜੀ
ਤਾਂ ਮੀਡੀਆ ਚਲਾਉਣ ਵਾਲਾ ਬੰਦਾ ਜਾਂ ਇੱਕ ਨਿਊਟਰਲ ਹੋ ਕੇ ਰਿਪੋਰਟਿੰਗ ਕਰਨ ਵਾਲਾ ਬੰਦਾ ਉਹ ਹੁੰਦਾ ਜਿਹੜਾ ਹਰ ਪਹਿਲੂ ਹਰ ਪੱਖ ਵਿਚਾਰੇ ਹਰੇਕ ਗੱਲ ਦਾ ਤੇ ਪੋਤਲੇ ਵੀ ਦੇੜੇ ਜਿਹੜੀ ਜਿਹੜਾ ਝੂਠ ਆ ਸੱਚ ਆ ਉਹਦੇ ਪੋਤਲੇ ਵੀ ਦੇੜੇ ਹੁਣ ਸਾਡੀ ਪੋਜੀਸ਼ਨ ਇਹ ਹੈਗੀ ਵੀ ਅਸੀਂ ਹੁਣ ਪਿਛਲੇ ਕੁਝ ਦੌਰ ਦੇ ਵਿੱਚ ਨਾ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਵਿਰਾਜਮਾਨ ਸੀ ਤੇ ਜਦੋਂ ਤੁਸੀਂ ਸੰਵਿਧਾਨਕ ਅਹੁਦੇ ਦੇ ਉੱਤੇ ਹੁੰਦੇ ਹੋ ਉਦੋਂ ਤੁਹਾਨੂੰ ਉਸ ਢੰਗ ਨਾਲ ਤੁਸੀਂ ਇਹਦਾ ਇਨਸਾਫ਼ ਨੀ ਕਰ ਸਕਦੇ ਇਨਸਾਫ਼ ਇੱਕ ਪਾਸੇ ਹੀ ਕਰ ਸਕੋਗੇ ਤੁਸੀਂ ਦੋਨੇ ਪਾਸੇ ਨੀ ਕਰ ਸਕੋਗੇ ਠੀਕ ਹੈ ਨਾ ਜਾਂ ਤਾਂ ਇਨਸਾਫ਼ ਤੁਸੀਂ ਉਸ ਅਹੁਦੇ ਨਾਲ ਕਰ ਸਕੋਗੇ ਜਾਂ ਫਿਰ ਜਿਹੜੇ ਤੁਸੀਂ ਅਸਲੀ ਹੋ ਮੀਡੀਆ ਜਲਾ ਰਹੇ ਹੋ ਜਾਂ ਜਿਹਦੇ ਲਈ ਤੁਸੀਂ ਤੁਹਾਡਾ ਨਾਂ ਜਿਹਦੇ ਲਈ ਤੁਹਾਨੂੰ ਦੁਨੀਆਂ ਜਾਣਦੀ ਆ ਜਾਂ ਤੁਸੀਂ ਉਸ ਨਾਲ ਇਨਸਾਫ਼ ਕਰ ਸਕਦੇ
ਹੋ
ਹੁਣ ਗੱਲ ਇਹ ਆ ਜਾਂਦੀ ਆ ਵੀ ਆਸਟ੍ਰੇਲੀਆ ਵਰਗੇ ਮੁਲਕ ਚ ਪ੍ਰਾਈਵੇਸੀ ਬਹੁਤ ਵੱਡੀ ਚੀਜ਼ ਆ ਗਈ ਪ੍ਰਾਈਵੇਸੀ ਦੇ ਨਾਂ ਦੇ ਉੱਤੇ ਤੁਹਾਨੂੰ ਜਿੱਥੇ ਪ੍ਰਾਈਵੇਸੀ ਇੱਕ ਬਹੁਤ ਵੱਡਾ ਫਾਇਦੇ ਦਾ ਸੌਦਾ ਉੱਥੇ ਆਸਟ੍ਰੇਲੀਆ ਦੇ ਵਿੱਚ ਪ੍ਰਾਈਵੇਸੀ ਦੇ ਨਾਂ ਦੇ ਉੱਤੇ ਸੱਚ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਹਨੂੰ ਪੂਰੇ ਇਸ ਢੰਗ ਨਾਲ ਦਬਾਇਆ ਜਾਂਦਾ ਵੀ ਤੁਹਾਨੂੰ ਡਰਾਇਆ ਜਾਂਦਾ ਵੀ ਨਹੀਂ ਤੁਹਾਡੇ ਤੇ ਸੂ ਕਰ ਦੇਣਗੇ ਤੁਹਾਨੂੰ ਇਹ ਕਰ ਦੇਣਗੇ ਤੁਸੀਂ ਉਹ ਕਰ ਦੇਣਗੇ ਤੁਸੀਂ ਮੇਰਾ ਨਾਂ ਤਾਂ ਲੈ ਕੇ ਦੇਖੋ ਮੇਰੀ ਗੱਲ ਤਾਂ ਸ਼ੇਅਰ ਕਰਕੇ ਦੇਖੋ ਏਦਾਂ ਦੀਆਂ ਵੀ ਗੱਲਾਂ ਹੁੰਦੀਆਂ ਸੋ ਬੜੀਆਂ ਦੁਚਿੱਤੀਆਂ ਦੇ ਵਿੱਚ ਫਸੇ ਹੋਏ ਸੀਗੇ ਜੀ ਤੇ ਉਹਨਾਂ ਦੁਚਿੱਤੀਆਂ ਦੇ ਵਿੱਚੋਂ ਨਿਕਲੇ ਹੋਏ ਆ ਤੇ ਇਹਦੇ ਹੁਣ ਜਿਹੜੇ ਵੱਖਰੇ ਵੱਖਰੇ ਪਹਿਲੂ ਜਿਵੇਂ ਮੈਂ ਕਿਹਾ ਸੋਚਣੇ ਬਣਦੇ ਆ ਜਿਹੜਾ ਹੁਣ ਪਹਿਲੀ ਨਜ਼ਰੇ ਜਦੋਂ ਤੁਸੀਂ ਇਹ ਗੱਲ ਕਹੀ ਵੀ ਅਸੀਂ ਵਿਹਲੇ ਹੋ ਕੇ ਬੈਠੇ ਆ ਤੇ ਹੁਣ ਸਾਨੂੰ ਦੇਖਦੇ ਅਸੀਂ ਕੀ ਕੰਮ ਆ ਤਾਂ ਉਹਦੇ ਚ ਤੁਸੀਂ ਅਗਲਾ ਜੋ ਮੈਂ ਤੁਹਾਨੂੰ ਪੁੱਛੋਗੇ ਤਾਂ ਤੁਸੀਂ ਕਹੋਗੇ ਬੜੀ ਰਾਹਤ ਜੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਬੋਝ ਸੀ ਬਹੁਤ ਪ੍ਰੈਸ਼ਰ ਸੀ ਪਰ ਜਿਹੜੇ ਸਾਡੇ ਸਰੋਤੇ ਆ ਜਾਂ ਦਰਸ਼ਕ ਆਪਾਂ ਉਹ ਸਾਡੇ ਨਾਲ 100% ਘੁਲੇ ਮਿਲੇ ਆ ਪਰ ਉਹਨਾਂ ਨੇ ਅਖੀਰਲਾ ਪਤਾ ਕੀ ਕਹਿਣਾ ਅਖੀਰ ਉਹਨਾਂ ਨੇ ਕਿਹੜਾ ਬਸ਼ਰਮ ਦੀ ਦਾਲ ਟੁੱਟ ਗਈ ਹੁਣ ਭੁੰਜੇ ਖਾਣ ਦੀ ਕਹਿ ਰਹੇ ਆ ਠੀਕ ਹੈ ਜੀ ਇਹ ਵੀ ਇੱਕ ਪਹਿਲੂ ਆ ਉਹਨਾਂ ਨੇ ਇਹ ਵੀ ਕਹਿਣਾ ਪਰ ਦੇਖੋ ਜਦੋਂ ਤੁਸੀਂ ਕਹੋ ਅਸੀਂ ਆਪ ਹੀ ਕਹੀ ਜਾਂਦੇ ਸਾਨੂੰ ਕੋਈ ਫਰਕ ਨੀ ਪੈਂਦਾ ਕਿਉਂਕਿ ਅਸੀਂ ਇੱਕ ਨਿਊਟਰਲ ਹੋ ਕੇ ਮੀਡੀਆ ਚਲਾ ਰਹੇ ਹਾਂ ਜੇ ਅਸੀਂ ਕਿਸੇ ਦੇ ਪੋਤਲੇ ਦੇੜ ਸਕਦੇ ਹਾਂ ਤਾਂ ਸਾਨੂੰ ਆਪਣੇ ਵੀ ਦੇੜਨੇ ਆਉਣੇ ਚਾਹੀਦੇ ਆ ਠੀਕ ਆ ਸੋ ਆਪਣੇ ਵੀ ਦੇੜਨ ਚ ਸਾਨੂੰ ਕੋਈ ਸ਼ਰਮ ਹਯਾ ਨੀ ਹੈਗੀ ਸੋ ਗੱਲ ਇਹ ਆ ਜੀ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਨੀ ਜਾਂ ਦੱਸ ਦਈਏ ਚਲੋ ਪਿਛਲੇ 3-4 ਸਾਲਾਂ ਤੋਂ ਸਿੱਖ ਖੇਡਾਂ ਦੀ ਜਿਹੜੀ ਜ਼ਿੰਮੇਵਾਰੀਆਂ ਚੱਕੀਆਂ ਹੋਈਆਂ ਸਨ ਤੇ ਉਹ ਕਰ ਰਹੇ ਸੀਗੇ ਆਪਦੇ ਢੰਗ ਨਾਲ ਜਿੰਨੀਆਂ ਕੁ ਜਿੰਨੇ ਕੁ ਜੋਗੇ ਸੀ ਜਿੰਨਾ ਕੁ ਵਾਹ ਸੀ ਉਦੋਂ ਵੱਧ ਚੜ ਕੇ ਕੀਤਾ। ਪਰ ਇਹ ਵੱਖਰੀ ਗੱਲ ਆ ਵੀ ਪਬਲਿਕ ਆ ਜਿਹੜੀ ਪਬਲਿਕ ਨੇ ਬਹੁਤ ਸਲਾਹਿਆ, 99% ਪਬਲਿਕ ਨੇ ਸਾਨੂੰ ਚੰਗੀ ਫੀਡਬੈਕ ਦਿੱਤੀ ਵੀ ਬਹੁਤ ਸੋਹਣੇ ਸੁਧਾਰ ਦੇ ਕੰਮ ਹੋਏ, ਬਹੁਤ ਸੋਹਣਾ ਕੰਮ ਹੋਇਆ। ਪਰ ਅਨਫੋਰਚੁਨੇਟਲੀ ਜਿਹੜਾ ਇਹ ਭਵਿੱਖ ਹੁੰਦਾ, ਜਿਹੜਾ ਜਿਹੜਾ ਜੇ ਤੁਸੀਂ ਕਿਸੇ ਅਹੁਦੇ ਤੇ ਹੋ ਉਸ ਅਹੁਦੇ ਦੇ ਉੱਤੇ ਰਹਿਣ ਦਾ ਜਾਂ ਨਾ ਰਹਿਣ ਦਾ ਜਿਹੜਾ ਕਿਸੇ ਸਾਰੇ ਹੁੰਦਾ, ਜਿਹਨਾਂ ਲੋਕਾਂ ਦੇ ਸਾਰੇ ਹੁੰਦਾ, ਉਹ ਸਿਰਫ 44 ਬੰਦੇ ਸਨ ਜੀ। 44 ਬੰਦਿਆਂ ਦੇ ਹੱਥ ਚ ਕਹਿ ਸਕਦੇ ਵੀ 44 ਕਲੱਬ ਸਨ, ਕਲੱਬ ਹੈਗੇ ਆ ਜਿਹੜੇ ਇਸ ਟਾਈਮ ਗਾਂਹ ਨੂੰ ਹੋਰ ਵੀ ਵੱਧ ਰਹੇ ਆ, ਪਰ 44 ਕਲੱਬ ਜਿਹੜੇ ਐਨਜੈਕ ਦੇ ਮੈਂਬਰ ਸਨ ਉਹਨਾਂ ਦੇ ਹੱਥ ਵਿੱਚ ਸੀ ਜੀ ਇਹ ਇਸ ਦੀ ਬਾਗਡੋਰ। ਭਾਵੇਂ 99% ਅੱਜ ਵੀ ਫੀਡਬੈਕ ਇਹ ਆ ਰਹੀ ਹੈ ਵੀ ਤੁਹਾਡਾ ਕਾਰਜਕਾਲ ਬਹੁਤ ਵਧੀਆ ਸੀ, ਤੁਹਾਨੂੰ ਸਰਬਸੰਮਤੀ ਹੋਣੀ ਚਾਹੀਦੀ ਸੀ ਤੁਹਾਡੇ ਨਾਂ ਤੇ, ਤੁਹਾਨੂੰ ਹੋਰ 5-4 ਸਾਲ ਮਿਲਣੇ ਚਾਹੀਦੇ ਸੀ, ਗੇਮਾਂ ਨੂੰ ਹੋਰ ਅੱਗੇ ਲਿਜਾਣਾ ਚਾਹੀਦਾ ਸੀ। ਪਰ ਬੰਦੇ ਸੀ ਉਹਨਾਂ ਚੋਂ 24 ਬੰਦਿਆਂ ਨੇ ਨੂੰ ਸ਼ਾਇਦ ਇਹ ਚੀਜ਼ਾਂ ਨਹੀਂ ਚੰਗੀਆਂ ਲੱਗੀਆਂ। ਸੋ ਜੇ ਕਹੀਏ ਵੀ ਸਿੱਖ ਖੇਮਾ ਗੇਮਾਂ ਦੀ ਜਿਹੜੀ ਆਮ ਬਾਹਰੇ ਹਵਾ ਜਾ ਰਹੀ ਹੈ ਵੀ ਆਸਟ੍ਰੇਲੀਆ ਨੇ ਇਹ ਫਤਵਾ ਦਿੱਤਾ ਵੀ ਅਮਨਦੀਪ ਨੂੰ ਤੇ ਮਿੰਟੂ ਬਰਾੜ ਨੂੰ ਜਿਹੜੀ ਇਸ ਚੀਜ਼ ਚੋਂ ਸਿੱਖ ਗੇਮਾਂ ਤੋਂ ਬਾਹਰ ਕਰਤਾ, ਬਾਹਰ ਦਾ ਰਸਤਾ ਦਿਖਾਤਾ। ਪਰ ਮੈਂ ਇੱਥੇ ਸਾਰਿਆਂ ਨੂੰ ਇੱਕ ਗੱਲ ਦੱਸ ਦਿਆਂ ਜੀ, ਆਸਟ੍ਰੇਲੀਆ ਨੇ ਨਹੀਂ ਦਿਖਾਇਆ, ਆਸਟ੍ਰੇਲੀਆ ਬਹੁਤ ਵਿਸ਼ਾਲ ਆ। 99% ਲੋਕਾਂ ਦੀ ਅੱਜ ਵੀ ਅਸੀਂ ਰਿਟਰਨ ਚ ਤੁਹਾਨੂੰ ਜਿਹੜੀ ਫੀਡਬੈਕ ਦਿਨ ਰਾਤ ਸਾਨੂੰ ਆ ਰਹੀ ਹੈ ਉਹ ਦੇ ਸਕਦੇ ਹਾਂ। ਹਾਂ, 44 ਕਲੱਬਾਂ ਚੋਂ 24 ਬੰਦਿਆਂ ਨੂੰ ਅਸੀਂ ਨਹੀਂ ਪਸੰਦ ਆਏ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਅਸੀਂ ਜ਼ਿਆਦਾ ਸਟ੍ਰਿਕਟ ਆ, ਅਸੀਂ ਡਰੱਗ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਉਹਦੇ ਚ ਊਨਤਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਅਸੀਂ ਉਹਦੇ ਚ ਭਾਈ ਭਤੀਜਾਵਾਜ਼ ਨਹੀਂ ਦੇਖਿਆ। ਅਸੀਂ ਬਹੁਤ ਪਿਆਰੇ ਮਿੱਤਰ, ਸਾਡੇ ਪਿਆਰੇ ਮਿੱਤਰ ਸਨ। ਜਿਵੇਂ ਪਹਿਲੇ ਸਾਲ ਇੱਕ ਧੜਾ, ਮੈਂ ਡਾਇਰੈਕਟ ਨਾਂ ਨਹੀਂ ਲਊਂਗਾ, ਉਹ ਸਾਡੇ ਪਿਆਰੇ ਮਿੱਤਰ ਸਨ, ਪਰ ਉਹਨਾਂ ਨੇ ਕੁਝ ਕਸੂਲ ਨਹੀਂ ਨਿਭਾਏ, ਅਸੀਂ ਉਹਨਾਂ ਨੂੰ ਫਿਨਿਸ਼ ਕੀਤਾ। ਉਦੋਂ ਬਾਅਦ ਸਾਡੇ ਇੰਨੇ ਕੁ ਪਿਆਰੇ ਮਿੱਤਰ ਜੀ ਨੇ ਸਾਨੂੰ ਇੱਕ ਠੋਕ ਕੇ ਸਾਡਾ ਸਾਥ ਦਿੱਤਾ ਤੇ ਸਾਨੂੰ ਇਹ ਵੀ ਕਿਹਾ ਵੀ ਆਹ ਲਓ ਜੀ ਮੈਂ ਤੁਹਾਨੂੰ ਚ ਬਣਾਉਣਾ, ਤੇ ਪਰ ਸਾਨੂੰ ਉਹਨਾਂ ਦੇ ਅਗੇਂਸਟ ਵੀ ਅਗੇਂਸਟ ਐਕਸ਼ਨ ਲੈਣਾ ਪਿਆ। ਪਤਾ ਕਿਉਂ? ਕਿਉਂਕਿ ਅਸੀਂ ਆਪਦੇ ਅਹੁਦੇ ਨਾਲ ਇਮਾਨਦਾਰੀ ਤੇ ਦਿਖਾਈ, ਅਸੀਂ ਉੱਥੇ ਬੇਈਮਾਨੀ ਦਿਖਾਉਂਦੇ ਤੇ ਅਸੀਂ ਕਹਿੰਦੇ ਵੀ ਹਾਂ ਜੀ ਸਾਨੂੰ ਤਾਂ ਇਹਨਾਂ ਨੇ ਹਿੱਕ ਠੋਕ ਕੇ ਫਲਾਣੇ ਥਾਂ ਤੇ ਵੋਟ ਪੜਾਈ ਸੀ ਵੀ ਆਹ ਚੱਕੋ ਜੀ ਮੈਂ ਤੁਹਾਨੂੰ ਵੋਟ ਪਾ ਰਿਹਾ ਤੇ ਤੁਹਾਨੂੰ ਜਿਤਾ ਰਿਹਾ ਤੇ ਅਸੀਂ ਉਸ ਦੇ ਖਿਲਾਫ਼ ਅਸੀਂ ਨਹੀਂ ਕੋਈ ਐਕਸ਼ਨ ਕਰਨਾ ਤਾਂ ਅਸੀਂ ਬਹੁਤ ਵਧੀਆ ਸੀ, ਫਿਰ ਅਸੀਂ ਕਦੇ ਵੀ ਨਹੀਂ ਹਾਰਦੇ ਸੀ। ਪਰ ਹੁਣ ਸਾਡੀ ਪ੍ਰੋਬਲਮ ਇਹ ਆ ਗਈ ਵੀ ਅਸੀਂ ਪਿਛਲੇ 4 ਸਾਲਾਂ ਦੇ ਵਿੱਚ ਉਹਨਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਸਾਡੀ ਸਪੋਰਟ ਕੀਤੀ ਹੈ ਉਹਨਾਂ ਨੂੰ ਜਿੱਥੇ ਉਹ ਗਲਤ ਸੀ ਅਸੀਂ ਗਲਤ ਕਿਹਾ, ਜਿੱਥੇ ਉਹ ਸਹੀ ਸੀ ਅਸੀਂ ਅੱਜ ਵੀ ਸਹੀ ਕਹਿੰਦੇ। ਸਾਡੇ ਮਿੱਤਰ ਵੀ ਆ, ਸਾਰੇ ਦੇ ਸਾਰੇ ਸਾਡੇ ਮਿੱਤਰ ਆ, ਸਾਡੇ ਨਾਲ ਬਹੁਤ ਚੰਗੇ ਰਿਲੇਸ਼ਨ ਆ, ਅੱਜ ਵੀ ਅਸੀਂ ਬੋਲਦੇ ਹਾਂ, ਕੱਲ ਵੀ ਬੋਲਦੇ ਸੀ ਤੇ ਗਾਂਹ ਨੂੰ ਵੀ ਬੋਲਦੇ ਰਹਾਂਗੇ, ਨਾ ਕੋਈ ਸਾਨੂੰ ਕਿਸੇ ਕਿਸਮ ਦਾ ਕੋਈ ਗਿਲਾ ਸ਼ਿਕਵਾ। ਹਾਂ, ਗਿਲਾ ਸ਼ਿਕਵਾ ਜਦੋਂ ਆ ਜਾਂਦਾ ਇੱਕ ਅਦਾਰੇ ਪੱਧਰ ਤੇ, ਉਹ ਅਦਾਰੇ ਪੱਧਰ ਤੇ ਜਦੋਂ ਤੁਸੀਂ ਇੱਕ ਕੁਰਸੀ ਤੇ ਬੈਠੇ ਹੁੰਦੇ ਹੋ, ਉਸ ਕੁਰਸੀ ਦੇ ਉੱਤੇ ਤੁਹਾਨੂੰ ਜਾਂ ਤਾਂ ਕੁਰਸੀ ਦੀ ਮਾਣ ਮਰਿਆਦਾ ਰੱਖਣੀ ਪੈਂਦੀ ਆ ਤੇ ਜਾਂ ਫਿਰ ਤੁਹਾਨੂੰ ਦੋਸਤੀਆਂ ਪਗਾਉਣੀਆਂ ਪੈਂਦੀਆਂ। ਬਸ ਇੱਥੇ ਆ ਕੇ ਜਿਹੜੀ ਅਸਲ ਜਿਹੜੀ ਉਹਦੀ ਘਟਨਾ ਇਹ ਸੀ ਵੀ ਜਿਹੜੇ 24 ਬੰਦੇ ਨਹੀਂ ਸਾਡੇ ਨਾਲ ਖੜੇ, ਉਹਨਾਂ 24 ਚੋਂ ਖੈਰ ਬਹੁਤਿਆਂ ਨੂੰ ਤਾਂ ਪਤਾ ਵੀ ਨੀ, ਬਹੁਤਿਆਂ ਨੂੰ ਤਾਂ ਮੂੰਹ ਮਲਾਜਿਆਂ ਦੇ ਵਿੱਚ ਹੀ ਗੱਲਾਂ ਹੋਈਆਂ ਵੀ ਭਾਈ ਫਲਾਨੇ ਨੇ ਕਿਹਾ ਤਾਂ ਫਲਾਨੇ ਨੂੰ ਵੋਟ ਪਾਉਣੀ, ਉਹਨਾਂ ਨੂੰ ਤਾਂ ਇੱਥੋਂ ਤੱਕ ਵੀ ਨੀ ਪਤਾ ਵੀ ਕੀ ਕੰਮ ਹੋਏ ਕੀ ਨਹੀਂ ਹੋਏ। ਪਰ ਜਿੰਨਾ ਕੁ ਬੰਦਿਆਂ ਨੇ ਫੈਸਲਾ ਕੀਤਾ, ਜਿੰਨਾ ਕੁ ਬੰਦਿਆਂ ਦੇ ਕਾਰਨ ਫੈਸਲਾ ਹੋਇਆ, ਮੈਨੂੰ ਕੋਈ ਡਰ ਨਹੀਂ ਇੱਥੇ ਖੁੱਲ੍ਹ ਕੇ ਬੋਲਣ 'ਚ, ਕਿਉਂਕਿ ਇਸ ਗੱਲ ਦੀ ਬਹੁਤ ਸਾਰੀ ਹੁਣ ਕ੍ਰਿਟੀਸਿਜ਼ਮ ਵੀ ਹੋਊਗਾ, ਬਹੁਤ ਸਾਰਾ ਇਸਦੇ ਅਗੇਂਸਟ ਵੀ ਬੋਲਿਆ ਜਾਊਗਾ, ਬਹੁਤ ਕੁਛ ਕਿਹਾ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਸੱਚ ਤੋਂ ਇੱਕ ਸੂਤ ਵੀ ਪਰੇ ਨਹੀਂ ਗੱਲ, ਸੱਚ ਦੇ ਵਿੱਚ ਜਦੋਂ ਵੀ ਇਸ ਗੱਲ ਤੇ ਖੜਾਂਗੇ ਪਹਿਰਾ ਦੇਵਾਂਗੇ। ਸਿਰਫ ਤੇ ਸਿਰਫ ਉਹਨਾਂ ਨੂੰ ਸਾਡੀਆਂ ਪਾਲਿਸੀਜ਼, ਸਾਡੀਆਂ ਉਹ ਗੱਲਾਂ ਨਹੀਂ ਪਸੰਦ ਆਈਆਂ ਜਿੱਥੇ ਸੁਧਾਰ ਸੀਗੇ, ਉਹ ਕਹਿੰਦੇ ਨਹੀਂ ਇਹ ਓਵਰ ਜਿਹੜੀ ਇੰਟਰਫੇਰੈਂਸ ਆ ਉਹਨੂੰ ਇਹ ਨਾਂ ਦਿੱਤਾ ਗਿਆ ਵੀ ਓਵਰ ਇੰਟਰਫੇਰੈਂਸ ਹੋ ਰਹੀ ਹੈ, ਇਸ ਕਰਕੇ ਸਾਨੂੰ ਇਹ ਬੰਦੇ ਪਸੰਦ ਨਹੀਂ। ਪਰ ਮੈਨੂੰ ਪੂਰੀ ਉਮੀਦ ਆ ਜੀ ਵੀ ਜਿਹੜੇ ਵੀ ਹੁਣ ਅਹੁਦੇਦਾਰ ਚੁਣ ਕੇ ਆਏ ਆ ਜਾਂ ਪੁਰਾਣੀ ਵੀ ਟੀਮ ਹੈਗੀ ਉਸ ਨਾਲ ਅਸੀਂ ਕੰਮ ਕੀਤਾ ਸੀ, ਪੁਰਾਣੀ ਟੀਮ ਨੂੰ ਜਾਣਦੇ ਆ, ਉਹ ਟੀਮ ਵੀ ਕਿਤੇ ਵੀ ਸਮਝੌਤਾਬਾਦੀ ਨਹੀਂ ਹੈ। ਮੈਂ ਇੱਥੇ ਮੈਨੂੰ ਪੂਰਾ ਮਾਣ ਆ ਉਹਨਾਂ ਨੌਜਵਾਨਾਂ ਤੇ ਜਿਹੜੇ ਨੌਜਵਾਨ ਹਜੇ ਵੀ ਕਮੇਟੀ ਚ, ਉਹ ਕਿਤੇ ਵੀ ਸਮਝੌਤਾਬਾਦੀ ਨਹੀਂ, ਉਹਨਾਂ ਨੇ ਉਹੀ ਕਰਨਾ ਜੋ ਲਾਅ ਕਹਿੰਦਾ। ਸੋ ਜੇ ਲਾਅ ਦੇ ਮੁਤਾਬਕ ਹੁਣ ਵੀ ਨਵੇਂ ਚੁਣੇ ਆਏ ਬੰਦੇ ਆਪਦਿਆਂ ਨਾਲ ਹੀ ਦੁਸ਼ਮਣੀਆਂ ਕ੍ਰੀਏਟ ਕਰਦੇ ਆ ਜਾਂ ਆਪਦਿਆਂ ਨਾਲ ਹੀ ਇਹ ਚੀਜ਼ਾਂ ਕਰਨਗੇ ਤਾਂ ਉਹਨਾਂ ਨੂੰ ਵੀ ਇਹੀ ਚੀਜ਼ਾਂ ਆਉਣੀਆਂ ਸਾਹਮਣੇ, ਪਰ ਕਰਨੀਆਂ ਚਾਹੀਦੀਆਂ। ਮੈਂ ਇੱਕੋ ਗੱਲ ਕਹੂੰਗਾ ਵੀ ਜਿੱਤ ਹਾਰ ਅੱਡ ਚੀਜ਼ ਆ, ਕੋਈ ਪ੍ਰੋਬਲਮ ਨਹੀਂ, ਅਸੀਂ ਹਾਰ ਗਏ ਹਾਂ, ਸਾਨੂੰ ਸਾਡੇ ਲਈ ਹੋਰ ਬਹੁਤ ਸਾਰੇ ਕੰਮ ਹੈਗੇ, ਅਸੀਂ ਉਹ ਕਰ ਸਕਦੇ ਹਾਂ, ਕੋਈ ਇੱਥੇ ਦੁਨੀਆਂ ਦਾ ਅੰਤ ਨਹੀਂ ਹੋ ਗਿਆ। ਜਿਹਨੇ ਸੁਧਾਰ ਕਰਨੇ ਆ, ਜਿਹਨੇ ਕੰਮ ਕਰਨੇ ਆ, ਉਹ ਕਰਦਾ ਹੀ ਰਹੂਗਾ, ਉਹ ਕਿਤੇ ਵੀ ਭਾਵੇਂ ਉਹਨੂੰ ਉੱਥੇ ਬੈਠੇ ਕਰੀ ਜਾਊਗਾ, ਠੀਕ ਆ, ਉਹ ਨੀ ਕੋਈ ਫਰਕ ਪੈਂਦਾ, ਉਹਦੇ ਨਾਲ ਨੀ ਕੋਈ ਫਰਕ ਪੈਂਦਾ। ਪਰ ਮੈਂ ਆਸ ਇਹ ਕਰਦਾ ਵੀ ਜਿਹੜੀ ਨਵੇਂ ਚੁਣੇ ਗਏ ਸਾਡੇ ਦੋ ਪ੍ਰਤੀਬੰਧੀ ਆ ਸਾਡੇ ਤੋਂ ਜਿੱਤ ਕੇ ਆਏ ਆ, ਪਹਿਲਾਂ ਤਾਂ ਉਹਨਾਂ ਨੂੰ ਅਸੀਂ ਸਵਾਗਤ ਕਰਦੇ ਹਾਂ, ਬਾਕੀ ਮੈਂ ਉਹਨਾਂ ਤੋਂ ਆਸ ਕਰੂੰਗਾ ਵੀ ਉਹ ਸਮਝੌਤਾਬਾਦੀ ਨਹੀਂ ਹੋਣਗੇ, ਉਹ ਕਿਤੇ ਵੀ ਭਾਈ ਭਤੀਜਾਵਾਦ ਨੂੰ ਜਾਂ ਉਸ ਚੀਜ਼ ਨੂੰ ਨਹੀਂ ਪਹਿਲ ਦੇਣਗੇ ਵੀ ਫਲਾਨੇ ਬੰਦੇ ਨੇ ਵੋਟ ਸਾਨੂੰ ਪਾਈ ਸੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਸਾਨੂੰ ਹਿੱਕ ਠੋਕ ਕੇ ਮੈਂ ਉਹਨੂੰ ਉਸ ਇਨਸਾਨ ਦਾ ਸਤਿਕਾਰ ਕਰਦਾ, ਉਸ ਇਨਸਾਨ ਦਾ ਨਾਂ ਨਹੀਂ ਲੈਂਦਾ ਕਿਉਂਕਿ ਕਈ ਵਾਰੀ ਉਹ ਗਲਤ ਹੋ ਜਾਂਦਾ। ਉਸ ਇਨਸਾਨ ਨੇ ਸਾਨੂੰ ਹਿੱਕ ਠੋਕ ਕੇ ਕਿਹਾ ਲਓ ਜੀ ਬਾਈ ਜੀ ਆਹ ਲਓ ਵੋਟ ਤੁਹਾਨੂੰ ਪਾ ਰਿਹਾ, ਤੇ ਸਾਨੂੰ ਬੜਾ ਮਾਣ ਆ ਇਸ ਚੀਜ਼ ਦਾ, ਅਸੀਂ ਉਹਨਾਂ ਦਾ ਸਦਾ ਇਸ ਚੀਜ਼ ਦੇ ਰਿਣੀ ਰਹਾਂਗੇ ਵੀ ਭਾਈ ਤੁਸੀਂ। ਪਰ ਅਸੀਂ ਉਸੇ ਇਨਸਾਨ ਨੂੰ ਜਿੱਥੇ ਉਹਦੀ ਗਲਤੀ ਸੀ ਉਹਨੂੰ ਗਲਤ ਕਿਹਾ, ਬਸ ਇੱਥੇ ਸਾਡੀ ਗਲਤੀ ਆ, ਆਹ ਸਾਡੀ ਗਲਤੀ ਆ, ਹੁਣ ਦੇਖ ਲਓ। ਪਰ ਇਹ ਚੀਜ਼ ਹੋਣੀ ਚਾਹੀਦੀ ਆ, ਸਾਨੂੰ ਇੱਥੇ ਹੀ ਇਸੇ ਥਾਂ ਤੇ ਸਟੈਂਡ ਕਰਨਾ ਚਾਹੀਦਾ। ਅਸੀਂ ਜੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਹਾਂ ਨਾ ਰੇਡੀਓ ਤੇ ਬੈਠ ਕੇ, ਮੀਡੀਆ ਦੇ ਨਾਂ ਤੇ ਵੱਡੀਆਂ ਗੱਲਾਂ ਕਰਦੇ ਹਾਂ, ਸੁਧਾਰਵਾਦ ਦੀਆਂ ਗੱਲਾਂ ਕਰਦੇ ਹਾਂ, ਤੇ ਜੇ ਆਪ ਅਸੀਂ ਕੁਛ ਕਰਦੇ ਨੀ ਫਿਰ ਸਾਨੂੰ ਉਹ ਇਸ ਚੀਜ਼ ਦਾ ਹੱਕ ਨਹੀਂ ਹੈ। ਦੂਜੀ ਇਹ ਆ ਵੀ ਦੇਖੋ ਬਹੁਤ ਸਾਰੀਆਂ ਆ ਰਹੀਆਂ, ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ, ਉਹ ਹਰੇਕ ਬੰਦੇ ਦੀ ਆਪਦੀ ਸੋਚ ਆ, ਅਸੀਂ ਉਹਨੂੰ ਕਿਤੇ ਨੀ ਰੋਕਦੇ, ਠੀਕ ਆ। ਅਸੀਂ ਹੋਰ ਕੋਈ ਫੈਕਟਰ ਨੂੰ ਕੰਮ ਨੀ ਕਰਦਾ, ਸਾਡੇ ਮੇਰੇ ਕੋਲੇ ਬਹੁਤ ਸਾਰੇ ਫੈਕਟਰ ਆਉਂਦੇ, ਲੋਕ ਆਉਂਦੇ ਪੈਸੇ ਦੇ ਜ਼ੋਰ ਤੇ, ਏਦਾਂ ਹੋ ਗਿਆ ਫਲਾਂ ਨੇ, ਦੇਖੋ ਇਹਨਾਂ ਫੈਕਟਰਾਂ ਚ ਅਸੀਂ ਵਿਸ਼ਵਾਸ ਨੀ ਕਰਦੇ। ਉਹ ਅੱਡ ਇੱਕ ਚੈਪਟਰ ਹੋ ਸਕਦਾ, ਉਹ ਅੱਡ ਅਗਲੇ ਦੀ ਗੱਲ ਹੋ ਸਕਦੀ ਹੈ, ਕਿਸੇ ਦੀ ਅਗਲੀਆਂ ਕਮਿਟਮੈਂਟਸ ਹੋ ਸਕਦੀਆਂ, ਕਿਸੇ ਦੀ ਕਪੈਸਿਟੀ ਹੋ ਸਕਦੀ ਆ, ਸਾਡੀ ਨਹੀਂ ਕਪੈਸਿਟੀ ਹੈਗੀ ਇਸ ਚੀਜ਼ ਦੀ ਪੈਸੇ ਦੀ, ਸਾਡੇ ਕੋਲੇ ਕੱਲੀਆਂ ਗੱਲਾਂ ਦੀ ਜਾਂ ਜਵਾਨ ਤੇ ਖੜਨ ਦੀ ਜਾਂ ਕੰਮ ਕਰਨ ਦੀ ਕਪੈਸਿਟੀ ਆ, ਅਸੀਂ ਉਸੇ ਤੇ ਸੀਮਤ ਆ, ਤੇ ਨਾ ਹੀ ਅਸੀਂ ਇਸ ਨੂੰ ਫੈਕਟਰ ਮੰਨਦੇ ਹਾਂ। ਸਾਡੇ ਕੋਲੇ ਮੇਰੇ ਕੋਲੇ ਰੋਜ਼ ਆਉਂਦੇ ਆ ਸਬੂਤ, ਆਉਂਦੇ ਆ ਲੋਕ ਵੀ ਫਲਾਣੇ ਨੂੰ ਇਹ ਹੋ ਗਿਆ ਤੇ ਕਿਨੂੰ, ਅਸੀਂ ਉਹਨਾਂ ਚੀਜ਼ਾਂ ਚ ਕਦੇ ਵਿਸ਼ਵਾਸ ਨੀ ਕੀਤਾ, ਕਿਤੇ ਖੜੇ ਨੀ, ਅਸੀਂ ਇਸ ਚੀਜ਼ ਤੇ ਵਿਸ਼ਵਾਸ ਕਰਦੇ ਹਾਂ ਵੀ ਸਾਡਾ ਕਸੂਰ ਕਿੱਥੇ ਸੀ, ਅਸੀਂ ਅਗਲੇ ਦੀ ਕੋਈ ਕਸੂਰ ਨਹੀਂ ਕੱਢਦੇ, ਕਿਸੇ ਦਾ ਕੋਈ ਨਹੀਂ ਕੱਢਦੇ ਵੀ ਕਿਸੇ ਚ ਕੀ ਕੁਆਲਿਟੀ ਸੀ, ਕੀ ਸੀ ਕੀ ਨਹੀਂ ਸੀ, ਸਾਡਾ ਕਸੂਰ ਕਿੱਥੇ ਸੀ, ਅਸੀਂ ਉਸ ਚੀਜ਼ ਨੂੰ ਵਿਸ਼ਵਾਸ ਕਰਦੇ ਹਾਂ।
ਦੇਖੋ
ਮਿੰਟੂ ਜੀ, ਅਗਲਾ ਘਟਨਾਕ੍ਰਮ ਆ ਗਿਆ।
ਹਾਂਜੀ ਮਿੰਟੂ ਜੀ, ਇਹ ਵੀ ਗੱਲ ਆਉਂਦੀ ਹੈ ਨਾ ਕਿ ਦੱਦਾ ਦੋਸਤ ਨੂੰ ਦੇਈ ਕਿਸੇ ਦੋਸਤ ਕਰਮਾਂ ਆਪਣਿਆ, ਸਾਨੂੰ ਜਿਹੜੇ ਆਪਣੇ ਕੀਤੇ ਹੋਏ ਕਰਮ ਹੈ ਜਾਂ ਆਪਣੇ ਕੀਤੇ ਹੋਏ ਐਕਸ਼ਨ ਹੈ ਉਹਨਾਂ ਨੂੰ ਪੜਚੋਲ ਕਰਨੀ ਚਾਹੀਦੀ ਹੈ, ਤੇ ਉਹ ਆਪਾਂ ਕਰ ਰਹੇ ਹਾਂ। ਮਤਲਬ ਏਦਾਂ ਨਹੀਂ ਹੈਗਾ ਕਿ ਜਿਹੜੀ ਗੁਰਬਾਣੀ ਹੈ ਆਪਾਂ ਲੋਕਾਂ ਦੇ ਲਈ ਹੀ ਹੈ, ਪਹਿਲਾਂ ਆਪ ਤੇ ਆਪਾਂ ਹੰਡਾਉਣੀ ਹੈ, ਤੇ ਉਹਦੇ ਵਿੱਚ ਕੀ ਹੈ ਵੀ ਜੇ ਤਾਂ ਮੈਨੂੰ ਨਹੀਂ ਲੱਗਦਾ ਆਪਾਂ ਪਹਿਲਾਂ ਵੀ ਕਿਤੇ ਕੰਪਰੋਮਾਈਜ਼ ਕੀਤਾ ਆ ਕਿਸੇ ਵੀ ਸਿਧਾਂਤ ਦੇ ਉੱਤੇ। ਔਰ ਸਾਡੀ ਜਿਹੜੀ ਟੀਮ ਹੈ, 4 ਸਾਲ ਸਾਡੀ ਰਹੀ ਹੈ ਟੀਮ, ਤੇ ਉਹਦੇ ਵਿੱਚ ਜਿਹੜੇ ਨੌਜਵਾਨ ਲੈ ਕੇ ਆਉਂਦੇ ਆ, ਯੂਥ ਜੋੜਿਆ ਅਸੀਂ ਸਾਰਾ ਹੀ, ਹਨਾ, ਤੇ ਇਹ ਵੀ ਇੱਕ ਮਤਲਬ ਕਾਰਨ ਸੀ ਕਿ ਕੁਛ ਲੋਕ ਪਸੰਦ ਨਹੀਂ ਸੀ ਕਰ ਰਹੇ ਕਿ ਹੁਣ ਵੀ ਜਿਹੜਾ ਹੈਗਾ ਅਸੀਂ ਯੂਥ ਨੂੰ ਲੈ ਕੇ ਆਉਣਾ, ਯੂਥ ਨੂੰ ਲੈ ਕੇ ਆਉਣਾ। ਯੂਥ ਤਾਂ ਪਹਿਲਾਂ ਹੀ ਆਇਆ ਹੋਇਆ ਕਮੇਟੀ ਚ, ਤੁਸੀਂ ਦੇਖੋ ਕਿ ਨੌਜਵਾਨ ਹੀ ਕੰਮ ਕਰ ਰਹੇ ਨੇ, ਤੇ ਵੈਸੇ ਹੀ ਮਿੰਟੂ ਜੀ ਵੈਸੇ ਤਾਂ ਤੁਹਾਡੇ ਤੇ ਵੀ ਯੂਥ ਹੀ ਆ, ਦਾੜੀ ਹਜੇ ਕਾਲੀ ਆ, ਤੇ ਤੁਸੀਂ ਤੁਹਾਨੂੰ ਪਹਿਲੇ ਹੀ ਹੁਣ ਬਜ਼ੁਰਗ ਕਹਿਣ ਲੱਗ ਪਏ। ਮੈਨੂੰ ਤਾਂ ਚਲੋ ਕਹਿ ਸਕਦੇ ਆ ਵੀ ਮੈਂ ਤਾਂ ਚਿੱਟੀ ਦਾੜੀ ਕਰਕੇ ਰੱਖਦਾ, ਤੇ ਮੇਰੇ ਤਾਂ ਦਾੜੀ ਦਾ ਕਾਲੀ ਆ ਪਰ ਮੈਂ ਕਾਲਾ ਰੰਗ ਚਿੱਟਾ ਲਾ ਕੇ ਰੱਖਦਾ ਵੀ ਮੈਂ ਥੋੜਾ ਸਿਆਣਾ ਲੱਗਾ। ਇਹ ਵੀ ਇੱਕ ਮਤਲਬ ਕਈ ਮੁੱਦੇ ਜਿਹੜੇ ਆ, ਦੇਖੋ ਮੈਨੂੰ ਵੀ ਪੁੱਛਿਆ ਸੀਗਾ ਇੱਕ ਸੱਜਣ ਨੇ ਵੀ ਤੁਸੀਂ ਸਾਨੂੰ ਦੱਸੋ ਵੀ ਅਸੀਂ ਕੀ ਕਿਹੜੇ ਕਿਹੜੇ ਕੰਮ ਕਰੀਏ, ਸਲਾਹ ਦਿਓ, ਹਨਾ। ਤੇ ਅਸਲ ਦੇ ਵਿੱਚ ਕੀ ਹੁੰਦਾ ਕਿ ਸਲਾਹਾਂ ਪਹਿਲਾਂ ਮੰਗੀਆਂ ਜਾਂਦੀਆਂ ਹੁੰਦੀਆਂ, ਮਗਰੋਂ ਨਹੀਂ ਮੰਗੀਆਂ ਜਾਂਦੀਆਂ ਹੁੰਦੀਆਂ, ਪਹਿਲਾਂ ਸਾਰਾ ਕੁਛ ਕਰਕੇ ਤੇ ਮਗਰੋਂ ਸਾਡੇ ਸਾਥੋਂ ਹੀ ਸਲਾਹਾਂ ਮੰਗਣੀਆਂ। ਇਹ ਵੀ ਇੱਕ ਗੱਲ ਢੁਕਦੀ ਨਹੀਂ। ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਦੇਖੋ ਜਿਹੜੀ ਵੀ ਕੋਈ ਵੀ ਟੀਮ ਹੈ, ਨਵੇਂ ਬੰਦੇ ਨੇ, ਸਾਰਾ ਕੁਛ ਹੈਗਾ ਵੀ ਇੱਕ ਸਾਲ ਉਹੀ ਜਿਹੜੇ ਕੰਮ ਚੱਲ ਰਹੇ ਹੈ ਨਾ, ਜੇ ਉਹਨਾਂ ਨੂੰ ਸੰਭਾਲ ਲੈਣ, ਉਹਨਾਂ ਨੂੰ ਹੀ ਕਰਕੇ ਦਿਖਾ ਦੇਣ। ਜਿਸ ਤਰ੍ਹਾਂ ਹੁਣ ਦੇਖੋ ਤੁਸੀਂ ਕਲਚਰ ਦੇ ਵਿੱਚ ਬੜਾ ਵਧੀਆ ਕੰਮ ਕੀਤਾ ਸੀ ਮੈਲਬਨ ਦੇ ਵਿੱਚ, ਕਿ ਸਾਰਾ ਮੈਲਬਨ ਤੁਸੀਂ ਇਕੱਠਾ ਇੱਕ ਪਲੇਟਫਾਰਮ ਤੇ ਲਿਆ ਕੇ ਖੜਾ ਕਰਕੇ ਉਹਨਾਂ ਨੂੰ ਅੱਗੇ ਤੋਰਿਆ, ਉਹਨਾਂ ਦਾ ਗਰੁੱਪ ਬਣਾ ਕੇ, ਹਨਾ। ਉਹਦੇ ਵਿੱਚ ਅਮਰਦੀਪ ਹੁਣਾਂ ਨੇ ਬੜਾ ਸਾਥ ਦਿੱਤਾ, ਪ੍ਰੀਤਿੰਦਰ ਹੁਣਾਂ ਨੇ, ਯੋਧੇ ਹੁਣਾਂ ਨੇ, ਹਨਾ, ਕਾਫੀ ਵਧੀਆ ਸਾਥ ਦਿੱਤਾ ਹਾਂਜੀ ਰੇਡੀਓ ਵਾਲਿਆਂ ਨੇ, ਤੇ ਸਾਰੀ ਟੀਮ ਇਕੱਠੀ ਹੋਈ ਤੇ ਉਹਦੀ ਜਿਹੜੀ ਸ਼ੁਰੂਆਤ ਤੁਸੀਂ ਕੀਤੀ ਸੀ। ਫੇਰ ਦੇਖੋ ਸਿੱਖ ਫੋਰਮ ਜਿਹੜੀ ਬੜੀ ਐਤਕੀ ਸਕਸੈਸਫੁਲ ਹੋਈ ਆ, ਫੱਟੀ ਵਾਲਾ ਪ੍ਰੋਜੈਕਟ ਬੜਾ ਸਕਸੈਸਫੁਲ ਹੋਇਆ, ਆਰਟ ਗੈਲਰੀ ਬੜੀ ਸਕਸੈਸਫੁਲ ਹੋਈ, ਇਹ ਸਾਰੀਆਂ ਨੈਸ਼ਨਲ ਕਮੇਟੀ ਦੀਆਂ ਜਿਹੜੀਆਂ ਉਪਲਬਧੀਆਂ ਹੈ। ਤੇ ਕੀਰਤਨ ਟੂਰ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ, ਤੇ ਇਹ ਜਿਹੜੀਆਂ 5-6 ਵੰਨਗੀਆਂ ਨੇ, ਤੁਸੀਂ ਇਹਨਾਂ ਨੂੰ ਸਿੱਖ ਖੇਡਾਂ ਚੋਂ ਕੱਢ ਦਿਓ, ਮਤਲਬ ਤੁਸੀਂ ਇਹਨਾਂ ਰੋਕ ਦਿਓ, ਤਾਂ ਫੇਰ ਤੁਸੀਂ ਦੇਖੋ ਵੀ ਰਹਿ ਕੀ ਜਾਂਦਾ ਪਿੱਛੇ, ਹਨਾ। ਇਸ ਕਰਕੇ ਜੇ ਇਹਨਾਂ ਨੂੰ ਹੀ ਕੈਰੀ ਆਨ ਰੱਖ ਲੈਣ ਜਿਹੜੇ ਕਮੇਟੀ ਵਾਲੇ ਆ, ਦੇਖੋ 18,000 ਕਿਲੋਮੀਟਰ ਐਤਕੀ ਐਜ਼ ਏ ਪ੍ਰੈਜ਼ੀਡੈਂਟ ਰੱਖ ਲਓ ਗਾਇਆ, ਹਨਾ, ਤੇ ਤੁਸੀਂ ਪੈਸੇ ਉਹਨਾਂ ਦੇ ਲਈ ਸਪੋਂਸਰਸ਼ਿਪ ਲਈਆਂ, ਗੁਰਦੁਆਰਿਆਂ ਨਾਲ ਕੰਟੈਕਟ ਕੀਤਾ, ਮੈਨੂੰ ਲੱਗਦਾ ਕਲਚਰ ਪੋਜੀਸ਼ਨ ਤੇ ਪ੍ਰੈਜ਼ੀਡੈਂਟ ਪੋਜੀਸ਼ਨ ਜਿਹੜੀ ਹੈ, ਜੇ ਇਹਨਾਂ ਇਸ 2-3 ਪ੍ਰੋਜੈਕਟਾਂ ਨੂੰ ਹੀ 1 ਸਾਲ ਕੰਟੀਨਿਊ 2 ਸਾਲ ਕਰ ਲੈਣ, ਤਾਂ ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਹੋਊਗੀ। ਹੋਰ ਤਾਂ ਚਲੋ ਉਹਨਾਂ ਦੀ ਆਪਣੀ ਮਰਜ਼ੀ ਆ, ਹੋਰ ਉਹਨੇ ਕੀ ਵਾਧੂ ਕਰ ਸਕਦੇ ਆਪਣੀ ਕਪੈਸਿਟੀ ਦੇ ਹਿਸਾਬ ਨਾਲ, ਪਰ ਮੈਨੂੰ ਲੱਗਦਾ ਕਿ ਇਹੀ ਕੰਟੀਨਿਊ ਰੱਖਣ ਦਾ ਜ਼ਿਆਦਾ।
ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਵੀ ਕਈ ਗੱਲਾਂ ਨਾ ਦੇਖਣ ਚ ਛੋਟੀਆਂ ਲੱਗਦੀਆਂ, ਪਰ ਜਦੋਂ ਕਰਨੀਆਂ ਪੈਂਦੀਆਂ ਬਹੁਤ ਵੱਡੇ ਪ੍ਰੋਜੈਕਟ ਹੋ ਜਾਂਦੇ ਆ। ਹੁਣ ਜੇ ਇਸ ਵਾਰ ਦੀ ਆਪਾਂ ਦੇਖਿਆ, ਤੁਸੀਂ ਫੱਟੀ ਦਾ ਪ੍ਰੋਜੈਕਟ ਦੀ ਗੱਲ ਕੀਤੀ ਹੈ, ਜੇ ਫੱਟੀ ਦਾ ਪ੍ਰੋਜੈਕਟ ਹੁਣ ਕੋਈ ਹਰਿਮੰਦਰ ਪੋਪਾ ਰਹੇ 5 ਮਿੰਟਾਂ ਚ ਤਾਂ ਆ ਨੀ ਗਿਆ, ਤੇ ਉਹ ਫੱਟੀ ਦਾ ਹੋ ਗਿਆ। ਜੇ ਉਹਦੇ ਪਿੱਛੇ ਦੇਖੀਏ ਤਾਂ ਸਾਨੂੰ ਇੱਕ ਸਾਲ ਵਾਂਗੂ ਹੋ ਗਿਆ ਸੀ ਲੱਗੇ ਪਿਆਂ ਨੂੰ। ਪਹਿਲਾਂ ਉਹਨਾਂ ਦੀ ਅਸੀਂ ਉਹਨਾਂ ਨਾਲ ਰਿਕੁਐਸਟ ਕੀਤੀ ਵੀ ਤੁਸੀਂ ਏਦਾਂ ਕਰੋ, ਫਿਰ ਉਹਨਾਂ ਨੇ ਸਾਨੂੰ ਪ੍ਰਪੋਜਲ ਦੱਸੇ ਵੀ ਕੀ ਕੀ ਕਰ ਸਕਦੇ ਆ ਉਹ, ਫਿਰ ਉਹ ਚ ਫੱਟੀ ਦੀ ਗੱਲ ਫਾਈਨਲ ਹੋਈ, ਫਿਰ ਉਹਨਾਂ ਦੇ ਵੀਜ਼ੇ ਅਪਲਾਈ ਕੀਤੇ ਗਏ, ਫਿਰ ਉਹ ਪੈਸੇ ਦਾ ਅਰੇਂਜਮੈਂਟ ਕੀਤਾ ਗਿਆ ਉਹਨਾਂ ਨੂੰ ਲਿਆਉਣ ਦਾ, ਫਿਰ ਉਹ ਫੱਟੀ ਬਣਾਉਣ ਲਈ ਉਹ ਬਹੁਤ ਦਿਨ ਪਹਿਲਾਂ ਆਏ, ਫਿਰ ਬਾਈ ਗਗਨ ਹੋਰਾਂ ਤੋਂ ਲਾ ਕੇ, ਰਾਮੂ ਵਾਲੇ ਤੋਂ ਲਾ ਕੇ, ਸਾਰੇ ਬੰਦਿਆਂ ਨੇ ਸਪੋਰਟ ਕਰਕੇ ਉਹ ਫੱਟੀ ਬਣਵਾਈ। ਬਾਈ ਅਮਰਜੀਤ ਮਰਿੰਡਾ ਮੋਟਰ ਵਾਲਿਆਂ ਨੇ ਸਾਨੂੰ ਰਿਸੋਰਸ ਦਿੱਤੇ, ਠੀਕ ਆ, ਉਹ ਬਣ ਕੇ ਫਿਰ ਉਹ ਗਰਾਉਂਡ ਚ ਆਈ, ਤਾਂ ਜਾ ਕੇ ਉਹਨਾਂ ਦਾ 30,000 ਬੰਦਾ ਫੋਟੋ ਖਿਚਾ ਕੇ ਗਿਆ।
ਨਹੀਂ 30,000 ਨਹੀਂ, ਲੱਖ ਤੋਂ
ਉੱਤੇ, ਬੰਦਾ
ਨਹੀਂ ਲੱਖ ਤੋਂ ਉੱਤੇ।
ਹਾਂ ਦੇਖੋ ਆਪਾਂ ਤਾਂ ਇੰਨਾ ਹੀ ਆਂਗਦੇ ਆ ਵੀ ਚੱਲ ਇੰਨਾ ਵੀ ਕਹੀਏ ਨਾ, ਜੇ ਲੋਕਾਂ ਨੂੰ ਆਪਾਂ ਲੋਕਾਂ ਨੂੰ ਕਹੀਏ ਵੀ 30,000 ਬੰਦਾ ਤਾਂ ਘੱਟੋ ਘੱਟ ਖਿਚਾ ਕੇ ਗਿਆ, ਠੀਕ ਆ। ਚਲੋ ਉਹਦੇ ਪਿੱਛੇ ਇੱਕ ਸਾਲ ਦੇ ਸੋਰਸ ਸੀਗੇ, ਫਿਰ ਉਹ ਜਾਂ ਸੋਚ ਸੀ, ਉਹ ਸੋਚ ਲਿਆਉਣ ਦੀ ਸੋਚ ਸੀ ਉੱਥੇ ਵੀ ਕਿਵੇਂ ਆਪਾਂ ਗੁਰਮੁਖੀ ਮਾਂ ਬੋਲੀ ਨੂੰ ਵੀ ਵਿੱਚ ਐਡ ਕਰਨਾ, ਤਾਂ ਉਹ ਕੀਤਾ ਗਿਆ। ਫਿਰ ਪੰਜਾਬੀ ਸੱਥ ਦਾ ਲਾ ਲਓ, ਸੱਥ ਦੇ ਲਈ 1.5 ਸਾਲ ਹੋ ਗਿਆ ਸੀਗਾ ਮੈਲਬਨ ਦੀ ਟੀਮ ਨੂੰ ਮੀਟਿੰਗਾਂ ਕਰੀ ਜਾਂਦੇ ਨੂੰ, 1.5 ਸਾਲ ਤੋਂ ਅਮਰਦੀਪ ਹੋਰਾਂ ਦੀ ਅਗਵਾਈ ਚ, ਉਦੋਂ ਬਾਅਦ ਬਾਈ ਜੋਧੇ ਨੇ, ਬਾਈ ਆਪਣੇ ਅਵਤਾਰ ਭੁੱਲਰ ਹੋ ਗਏ, ਹਰਮਨ ਪੋਪਾ ਰਾਏ ਹੋ ਗਿਆ, ਬੀਬੀ ਹਰਪਾਲ ਕੌਰ ਹੋ ਗਈ, ਉਹਨਾਂ ਨੇ ਦਿਨ ਰਾਤ ਇੱਕ ਕੀਤਾ। ਰਾਜੇ ਬੁੱਟਰ ਨੇ ਕਿੰਨਾ ਸਮਾਨ ਦਿੱਤਾ, ਕਿੰਨਾ ਕੁਛ ਜਿਹੜਾ ਇਕੱਠਾ ਕਰਕੇ ਉਹ ਫੇਰ ਉਹ ਆਪਦੇ ਸਿਖਰਾਂ ਤੇ ਰਹੀ, ਠੀਕ ਹੈ ਨਾ। ਤੇ ਉਹਨੇ ਉਹਦੇ ਸਭ ਤੋਂ ਵੱਧ ਨੰਬਰ ਲੈ ਕੇ ਗਈ, ਸਭ ਤੋਂ ਵੱਧ ਇਕੱਠ ਕੀਤੇ ਉਹਨੇ, ਤੇ ਉੱਥੇ ਲੋਕਾਂ ਨੇ ਬਹੁਤ ਪੜਾਸ ਕੱਢੀ। ਫਿਰ 3 ਦਿਨ ਜਿਹੜੀ ਕਲਚਰਲ ਸਟੇਜ ਚੱਲਣੀ ਸ਼ੁਰੂ ਹੋਈ ਆ, ਕਿੰਨੇ ਬੱਚਿਆਂ ਦਾ ਟੈਲੈਂਟ ਉੱਥੇ ਆਇਆ, ਪਰ ਉਹਦੇ ਪਿੱਛੇ ਪੁੱਛੋ ਕੁਲਦੀਪ ਕੌਰ ਨੂੰ ਵੀ ਉਹਨੂੰ ਕਿੰਨੀਆਂ ਮਿਹਨਤਾਂ, ਕਿੰਨੀਆਂ ਮੀਟਿੰਗਾਂ, ਕੀ ਕੁਛ ਕਰਨਾ ਪਿਆ ਉਹ ਸਾਰੀ ਟੀਮ ਨੂੰ।
ਮੈਨੂੰ ਤਾਂ ਵਿਚਾਰੀ ਕੁਲਦੀਪ ਕੌਰ ਦੇ ਤਰਸ ਆਉਂਦਾ, ਸਵੇਰ ਨੂੰ ਵਿਚਾਰੀ ਕੁਰਸੀਆਂ ਲਾਣ ਲੱਗੀ, ਉਹ ਲਾ ਲਾ ਕੇ ਨਾ ਵਿਚਾਰੇ, ਉਹ ਤਾਂ ਮਤਲਬ ਸ਼ੀ ਵਾਸ ਰੀਲੀ ਵਰਕਿੰਗ,
ਖੁਦ ਆਪਦੀ ਲੱਗੀ ਪਈ ਸੀ ਵਿਚਾਰੀ। ਫਿਰ ਬਾਈ ਸਰਕਾਰੀ ਨੂੰ ਪੁੱਛ ਲੋ, ਨਵ ਸਰਕਾਰੀ ਨੂੰ ਪੁੱਛ ਲੋ, ਬਾਈ ਸਰਵਾਹੇ ਨੂੰ ਪੁੱਛ ਲੋ, ਜਿੰਨੀ ਵੀ ਟੀਮ ਹੈ ਕਿਹਦਾ ਕਿਹਦਾ ਨਾਂ ਲਵਾਂ, ਕੱਲੇ ਕੱਲੇ ਬੰਦੇ ਨੇ ਉੱਥੇ ਜਾਣ ਲੜਾਈ। ਅਸੀਂ ਇੱਕ ਪ੍ਰੋਜੈਕਟ ਨੈਸ਼ਨਲ ਬਾਡੀ ਬਣੀ ਬਣਾ ਕੇ ਦਿੱਤਾ, ਉਹ ਪ੍ਰੋਜੈਕਟ ਬਣਿਆ ਰਹਿ ਜਾਂਦਾ ਜੇ ਜ਼ਮੀਨੀ ਪੱਧਰ ਤੇ ਕੰਮ ਨਾ ਕਰਦੇ, ਠੀਕ ਆ। ਪਰ ਹਾਂ, ਇਹਨਾਂ ਨੂੰ ਬਹੁਤ ਸਾਰੀਆਂ ਸੋਰਸਿਸ ਦੀ ਘਾਟ ਰਹੀ, ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਪਹਿਲਾਂ ਕਿਤੇ ਇਹਦਾ ਕੁਛ ਹੋਇਆ ਨਹੀਂ ਸੀ, ਇਸ ਕਰਕੇ ਜਿਹੜੀ ਲੋਕਲ ਕਮੇਟੀ ਨੇ ਉਨਾ ਸੀਰੀਅਸ ਨਹੀਂ ਲਿਆ ਸੀ ਇਸ ਪ੍ਰੋਜੈਕਟ ਨੂੰ। ਮੈਂ ਇੱਥੇ ਕਹਿੰਦੇ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ, ਵੈਸੇ ਗਰਚਾ ਭਾਜੀ ਨੇ ਬਹੁਤ ਸਾਡੇ ਨਾਲ ਸਪੋਰਟ ਕੀਤਾ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇੰਨਾ ਸੀਰੀਅਸ ਨਹੀਂ ਸੀ ਵੀ ਇਹ ਪ੍ਰੋਜੈਕਟ ਇੰਨਾ ਕਾਮਯਾਬ ਹੋਊਗਾ। ਤੇ ਉਹਨਾਂ ਨੇ ਉਹਨਾਂ ਨੂੰ ਈਵਨ ਕਹਿ ਕੇ ਇੱਕ ਵੀ ਮਾਰਕੀ ਨਹੀਂ ਦਿੱਤੀ, ਜਿਹਦੀ ਮੈਨੂੰ ਅੱਜ ਵੀ ਲਾਂਭੇ ਦੇਈ ਜਾਂਦੇ ਬਾਈ ਜੀ ਵੀ ਅਰੇਂਜਮੈਂਟ ਚ ਆਹ ਸਾਡੀਆਂ ਪ੍ਰੋਬਲਮਸ ਆ ਗਈਆਂ। ਚਲੋ ਕੋਈ ਨੀ, ਏਡੇ ਏਡੇ ਵਿਆਹਾਂ ਚ ਇਹ ਨਿੱਕੀਆਂ ਪ੍ਰੋਬਲਮਾਂ ਹੁੰਦੀਆਂ, ਪਰ ਇਹ ਬਹੁਤ ਕਾਮਯਾਬ ਪ੍ਰੋਜੈਕਟ ਰਿਹਾ। ਸੋ ਇਹ ਪ੍ਰੋਜੈਕਟ ਕਾਮਯਾਬ ਕੋਈ ਇੱਕ ਦਿਨ ਚ ਨਹੀਂ ਹੋ ਗਿਆ, ਓਵਰਨਾਈਟ ਨਹੀਂ ਹੋ ਗਿਆ, 1.5 ਸਾਲ ਇਹਦੇ ਤੇ ਲੱਗਿਆ, ਫੇਰ ਹੋਇਆ। ਗੁਰਪ੍ਰੀਤ ਬਠਿੰਡਾ ਆਇਆ, ਅਸੀਂ ਸਰਕਾਰੇ ਖਾਲਸਾ ਨਾਂ ਦੀ ਪ੍ਰਦਰਸ਼ਨੀ ਦੇਖੀ, ਪਰ ਉਹ ਪ੍ਰਦਰਸ਼ਨੀ ਕੋਈ ਇੱਕ ਦਿਨ ਚ ਹੀ ਬਣ ਗਈ। ਉਹ ਗੁਰਪ੍ਰੀਤ ਬਠਿੰਡੇ ਨੂੰ ਕਿੱਦੇ ਦੇ ਸੀ, ਕਿਹੜੇ ਢੰਗ ਨਾਲ ਉਹਨੂੰ ਰਾਜੀ ਕੀਤਾ, ਕਿਵੇਂ ਉਹਨੇ 1.5 ਸਾਲ ਚ ਹੱਥ ਟੁੱਟੇ ਨਾਲ ਉਹਦੇ ਹੱਥ ਤੇ ਸੱਟ ਵੱਜ ਗਈ ਜੇ ਐਕਸੀਡੈਂਟ ਹੋ ਗਿਆ, ਉਹਨੇ ਫੇਰ ਵੀ ਉਹ ਬਣਾਈਆਂ, ਫੇਰ ਉਹ ਕਿਸ ਢੰਗ ਨਾਲ ਇੱਥੋਂ ਤੱਕ ਅਸੀਂ ਉਹਨੂੰ ਕੈਰੀ ਕਰਕੇ, ਤੁਸੀਂ ਨਾ ਘਰੋਂ ਇੱਕ ਲਿਫਾਫਾ ਫੜਾ ਜੇ ਨਾ ਜੇ ਗਵਾਂਢੀ ਤੁਹਾਨੂੰ ਕਿ ਆਹ ਮੇਰਾ ਲਿਫਾਫਾ ਲੈ ਜੀ ਆਸਟ੍ਰੇਲੀਆ, ਤੇ ਉਹ ਨੀ ਆਉਂਦਾ, ਤੇ ਤੁਸੀਂ ਦੇਖੋ ਵੀ 40 ਵੱਡੇ ਪੋਸਟਰ ਕਿਵੇਂ ਇੱਥੋਂ ਤੱਕ ਅਸੀਂ ਪਹੁੰਚਾਏ ਲੈ ਕੇ ਆਏ, ਉਹ ਸਾਰਾ ਕਰਕੇ ਫਿਰ ਕਿਵੇਂ ਪ੍ਰਦਰਸ਼ਨੀ ਲਾਈ ਗਈ, ਕਿਵੇਂ ਉਹਦੇ ਸਟੈਂਡ ਰਹੇ, ਉਹ ਸਾਰੇ ਕੰਮਾਂ ਨੂੰ ਦੇਖੋ, ਫੇਰ ਜਾ ਕੇ ਤੁਹਾਨੂੰ ਪਤਾ ਲੱਗੂ ਵੀ ਕਿੰਨੇ ਕੁ ਕੰਮ ਹੋਏ। ਚਲੋ ਇਹ ਵੀ ਛੱਡੋ, ਪਰ ਹੁਣ ਦੂਜੇ ਪਾਸੇ ਨਾ ਜਿਹੜੀਆਂ ਜਿਹੜਾ ਮੇਨ ਮਸਲਾ ਉੱਠ ਰਿਹਾ, ਜਿਵੇਂ ਹੁਣ ਵੀ ਮੈਨੂੰ ਆਹ ਤਾਜ਼ਾ ਮੈਸੇਜ ਆਇਆ ਤੇ ਲਿਖ ਰਿਹਾ ਬਾਈ ਜੀ ਨਾ ਭਾਵੇਂ ਮੇਰਾ ਨਾਂ ਲਿਓ ਤੇ ਪਰ ਆਹ ਜ਼ਰੂਰ ਧਿਆਨ ਦਿਓ, ਮਾੜਾ ਜਿਹਾ ਦੱਸਿਓ ਇਹਦੇ ਬਾਰੇ ਦੱਸਿਓ। ਦੇਖੋ ਜਿਹੜਾ ਤੁਹਾਡਾ ਸਵਾਲ ਆ, ਵੈਸੇ ਤਾਂ ਉਹ ਸਵਾਲ ਮੇਰਾ ਮਨ ਨਹੀਂ ਕਰਦਾ ਵੀ ਮੈਂ ਪੜ੍ਹਾਂ ਆਉਣ ਏਰ, ਕਿਉਂਕਿ ਇਹਦੇ ਚ ਨਾ ਇਹ ਚ ਮੇਰੀ ਨਿੱਜਤਾ ਆਜੂਗੀ, ਕਈ ਵਾਰੀ ਪਰਸਨਲ ਲੋਕ ਕਹਿਣਗੇ ਖਣੀ ਇਹਦੀ ਨਿੱਜੀ ਰੌਲਾ ਨਿੱਜ ਕਰਕੇ ਇਹ ਗੱਲ ਕਰ ਰਿਹਾ, ਪਰ ਦੂਜੇ ਪਾਸੇ ਇਹ ਆ ਵੀ ਮੇਰੀ ਇੱਕ ਜ਼ਿੰਮੇਵਾਰੀ ਆ, ਜੇ ਮੈਂ ਮੀਡੀਆ ਤੇ ਬੈਠਾ ਤਾਂ ਮੈਨੂੰ ਜੋ ਸਾਫ਼ ਸੁਥਰੀ ਗੱਲ ਜਿਵੇਂ ਆਈ ਉਹ ਦੱਸਣੀ ਚਾਹੀਦੀ ਆ, ਜੋ ਤੁਸੀਂ ਸਵਾਲ ਕਰਿਆ ਉਹਦਾ ਜਵਾਬ ਦੇਣਾ ਵੀ ਚਾਹੀਦਾ। ਸੋ ਸਵਾਲ ਇਹਨਾਂ ਨੇ ਇਹ ਕੀਤਾ ਜੀ ਵੀ ਤੁਹਾਡੀ ਪੋਜੀਸ਼ਨ ਕਲਚਰ ਦੀ ਪੋਜੀਸ਼ਨ ਸੀ, ਉਹਦੇ ਥੱਲੇ ਰਿਲੀਜ਼ਨ ਵੀ ਆਉਂਦਾ ਸੀ, ਤੇ ਤੁਸੀਂ ਰਿਲੀਜ਼ਨ ਦੇ ਲਈ ਤੁਸੀਂ ਅਸੀਂ ਦੇਖ ਰਹੇ ਸੀ ਵੀ ਤੁਸੀਂ ਕੀ ਕੰਮ ਕੀਤੇ ਆ, ਤੇ ਦੂਜੇ ਪਾਸੇ ਜਿਹੜਾ ਹੁਣ ਰਿਲੀਜ਼ਨ ਪੋਸਟ ਤੇ ਆਏ ਆ ਮਨਜੀਤ ਸਿੰਘ ਬੋਪਾ ਰਾਏ, ਤੇ ਉਹ ਤਾਂ ਧਰਮ ਨੂੰ ਮੰਨਦੇ ਨੇ, ਉਹ ਤਾਂ ਡਾਇਰੈਕਟ ਕਹਿੰਦੇ ਆ ਵੀ ਮੈਂ ਰੱਬ 'ਚ ਵਿਸ਼ਵਾਸ ਨਹੀਂ ਕਰਦਾ, ਤਾਂ ਫਿਰ ਇਹਨੂੰ ਇਹਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਸਵਾਲ ਆਇਆ ਜੀ ਸਾਡੇ ਸੱਜਣ ਮਿੱਤਰ ਦਾ।
ਨਹੀਂ ਇੱਕ ਸਵਾਲ ਇਹਦੇ ਨਾਲ ਦਾ ਹੋਰ ਵੀ ਆਇਆ ਜਗਤਾਰ ਗਿੱਲ ਭਾਜੀ ਹੋਣਾ ਦਾ, ਕਿ ਸਿੱਖ ਖੇਡਾਂ ਬਾਰੇ ਪਿਛਲੇ 4-5 ਸਾਲ ਤੋਂ ਪਤਾ ਲੱਗਿਆ ਤੁਸੀਂ ਕੀਰਤਨ ਟੂਰ ਤੇ ਹੋਰ ਸਭਿਆਚਾਰਕ ਪ੍ਰੋਗਰਾਮਾਂ ਨਾਲ ਖੇਡਾਂ ਦਾ ਕੱਦ ਉੱਚਾ ਹੋਇਆ, ਜਿਹੜੇ ਅਹੁਦੇਦਾਰ ਆਪਣੇ ਨਾਮ ਸਿੰਘ ਵੀ ਨਹੀਂ ਲਾਉਂਦੇ ਨਾਮ ਨਾਲ, ਉਹਨਾਂ ਦਾ ਕੀਰਤਨ ਟੂਰ ਬਾਰੇ ਕੀ ਕਹਿਣਾ ਹੋਵੇਗਾ? ਹੁਣ ਤੁਸੀਂ ਤਾਂ ਮਨਜੀਤ ਸਿੰਘ ਬੋਪਾ ਰਾਏ ਕਹਿਤਾ, ਪਰ ਹੈਗਾ ਤਾਂ ਮਨਜੀਤ ਬੋਪਾ ਰਾਏ ਹੀ ਹੈ ਜੀ, ਉਹ ਤਾਂ ਧਰਮ ਨੂੰ ਮੰਨਦੇ ਹੀ ਨਹੀਂ ਹੈਗੇ।
ਭਰਾਣਾ ਉਹ ਨੀ ਕੋਈ ਫਰਕ ਪੈਂਦਾ ਦੇਖੋ ਉਹ ਤਾਂ ਉਹ ਇਸ ਸ਼ਬਦ ਤੋਂ ਇਸ ਚੀਜ਼ ਨਾਲ ਤਾਂ ਮੈਂ ਸਹਿਮਤ ਨਹੀਂ ਹਾਂ ਕਿਉਂਕਿ ਪੂਰਾ ਨਾਮ ਮੇਰਾ ਵੀ ਚਾਹੇ ਗੁਰਸ਼ਮਿੰਦਰ ਸਿੰਘ ਆ ਪਰ ਮੈਂ ਵੀ ਮਿੰਟੂ ਬਰਾੜ ਦੇ ਨਾਂ ਨਾਲ ਮਸ਼ਹੂਰ ਹਾਂ ਨਹੀਂ ਸਿੰਘ ਕਿਤੇ ਨਾ ਕਿਤੇ ਮੈਂ ਮਿਸ ਕਰ ਗਿਆ ਹੁਣ ਮੇਰੇ ਤਕੀਆ ਕਲਾਮ ਬਣ ਗਿਆ ਮੈਂ ਇਸ ਚੀਜ਼ ਨੂੰ ਕੋਸ਼ਿਸ਼ ਕਰਦਾ ਪਰ ਕਈ ਵਾਰੀ ਕੋਈ ਚੀਜ਼ ਚੰਗੀ ਨੀ ਲੱਗਦੀ ਐ ਲਿਖਣਾ ਮਿੰਟੂ ਸਿੰਘ ਬਰਾੜ ਉਹ ਗੱਲ ਜੀ ਨੀ ਬਣਦੀ ਮਜ਼ਾਕ ਦਾ ਪਾਤਰ ਜਾਂ ਫਿਲਮਾਂ ਵਾਲਾ ਬਣ ਜਾਂਦਾ ਸੋ ਇਹ ਗੱਲਾਂ ਤਾਂ ਚਲੋ ਵੱਖਰੀਆਂ ਪਰ ਦੂਜੇ ਪਾਸੇ ਜਿਹੜੀ ਗੱਲ ਤੁਸੀਂ ਇਹਨਾਂ ਨੇ ਸਵਾਲ ਕੀਤਾ ਵੀ ਉਹਨਾਂ ਦੇ ਕੀ ਵਿਚਾਰ ਹੋਣਗੇ ਦੇਖੋ ਬਾਈ ਮਨਜੀਤ ਬੋਪਰ ਇਹਨਾਂ ਮੈਂ 10 ਸਾਲ ਤੋਂ ਜੁੜਿਆ ਹੋਇਆ ਤੇ ਮੈਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਉਹ ਨਹੀਂ ਵਿਸ਼ਵਾਸ ਕਰਦੇ ਉਹ ਕੋਈ ਏਦਾਂ ਨੀ ਜਿਵੇਂ ਅਸੀਂ ਡਿਕਲੇਅਰਡ ਸਿੱਖ ਹਾਂ ਨਾ ਉਹ ਡਿਕਲੇਅਰਡ ਕਹਿੰਦੇ ਵੀ ਮੈਂ ਰੱਬ ਚ ਨਹੀਂ ਉਹ ਕਿਹੜਾ ਕੋਈ ਚੋਰੀਓ ਕਹਿੰਦੇ ਆ ਉਹ ਇੱਕ ਟੋਕ ਕੇ ਸਾਹਮਣੇ ਫੇਸਬੁੱਕ ਤੇ ਲਿਖਦੇ ਆ ਫੇਸਬੁੱਕ ਤੇ ਕਹਿੰਦੇ ਆ ਵੀ ਮੈਂ ਭਾਈ ਰੱਬ ਚ ਵਿਸ਼ਵਾਸ ਨਹੀਂ ਕਰਦਾ ਰੱਬ ਨੂੰ ਜਬ ਕਹਿੰਦੇ ਆ ਉਹ ਉਹਨਾਂ ਚ ਕੋਈ ਹੋ ਨਹੀਂ ਹੈਗਾ ਠੀਕ ਆ ਇਹਦੇ ਚ ਬੈਸਟ ਆਈਡੀਆ ਇਹਨਾਂ ਸਵਾਲਾਂ ਦੇ ਜਵਾਬ ਤਾਂ ਉਹ ਦੇ ਸਕਦੇ ਆ ਕਿਉਂਕਿ ਉਹਨਾਂ ਦੀ ਕੀ ਪਾਲਿਸੀ ਹੋਊਗੀ ਧਰਮ ਲਈ ਜਾਂ ਫਿਰ ਇਹਨਾਂ ਦੇ ਸਵਾਲਾਂ ਦੇ ਜਵਾਬ ਉਹ ਬੰਦਾ ਦੇ ਸਕਦਾ ਜਿਹੜੇ ਬੰਦੇ ਉਹਨਾਂ ਨੂੰ ਇਸ ਪੋਜੀਸ਼ਨ ਦੇ ਉੱਤੇ ਬਹੁਤ ਮਿਹਨਤ ਤਰਲਾ ਕਰਕੇ ਲੈ ਕੇ ਆਏ ਆ ਵੀ ਬਾਈ ਜੀ ਇਸ ਪੋਜੀਸ਼ਨ ਦੇ ਉੱਤੇ ਆਓ ਉਹਨਾਂ ਦੀ ਫਿਰ ਪਾਲਿਸੀ ਕੀ ਹੋ ਸਕਦੀ ਹੈ ਸਿੱਖ ਧਰਮ ਲਈ ਜਾਂ ਉਹ ਜਵਾਬ ਦੇ ਸਕਦੇ ਆ ਪਰ ਮੈਨੂੰ ਜਿਹੜੀ ਉਮੀਦ ਆ ਮੈਂ ਜਿਹੜੀ ਚੀਜ਼ ਦੇਖੀ ਹੈ ਨਾ ਮੈਂ ਉਹ ਚੀਜ਼ ਇਹ ਦੇਖੀ ਆ ਵੀ ਜਿਵੇਂ ਹੁਣ ਮੇਰੀ ਪੋਜੀਸ਼ਨ ਆ ਮੇਰੀ ਪੋਜੀਸ਼ਨ ਇਹ ਹੈ ਵੀ ਮੈਂ ਡਿਕਲੇਅਰਡ ਸਿੱਖ ਹਾਂ ਜੇ ਮੈਨੂੰ ਹੁਣ ਕੋਈ ਕਹੇ ਵੀ ਮੰਨ ਲੈਂਦੇ ਮੈਂ ਨਹੀਂ ਪਹਿਰਾਵੇ ਚ ਹਾਂ ਮੈਂ ਨਹੀਂ ਰੂਪ ਸਰੂਪ ਚ ਹਾਂ ਪਰ ਜੇ ਮੈਨੂੰ ਕਹੇ ਵੀ ਸਿੱਖ ਧਰਮ ਦੇ ਵਿੱਚ ਜਾ ਦੇ ਉਲਟ ਜਾ ਕੇ ਕੁਛ ਕਰ ਮੈਂ ਨਹੀਂ ਕਰੂੰਗਾ ਕਦੇ ਵੀ ਨਹੀਂ ਕਰੂੰਗਾ ਮੈਂ ਉਸ ਕੰਮ ਨੂੰ ਤੋਂ ਪਾਸੇ ਹੋ ਜਾਊਂਗਾ ਕਰੂੰਗਾ ਨੀ ਪਰ ਮੈਂ ਦੇਖਿਆ ਪਿਛਲੇ ਇਤਿਹਾਸ ਦੇ ਵਿੱਚ ਜਾਂ ਪਿਛਲੀਆਂ ਜਿੰਨਾ ਕੁ ਚਿਰ ਤੋਂ ਮੈਂ ਜਾਣਦਾ ਬੋਪਾ ਰਾਏ ਸਾਹਿਬ ਇੱਥੇ ਕਿਤੇ ਨਾ ਕਿਤੇ ਫਲੈਕਸ ਹੀ ਆ ਤੇ ਉਹ ਡਿਕਲੇਅਰਡ ਨਾਸਤਿਕ ਜ਼ਰੂਰ ਹਨ ਰੱਬ ਨੂੰ ਨਹੀਂ ਮੰਨਦੇ ਪਰ ਉਹ ਦੂਜੇ ਪਾਸੇ ਬਹੁਤ ਸਾਰੇ ਗੁਰੂ ਘਰਾਂ ਚ ਜਾਂਦੇ ਆ ਤੇ ਉਹ ਆਪਦੇ ਵੀ ਕਹਿੰਦੇ ਆ ਵੀ ਮੈਂ ਫਲਾਨੇ ਗੁਰੂ ਘਰ ਨੂੰ ਵੀ ਇੰਨੇ ਪੈਸੇ ਜਦੋਂ ਬਣਨਾ ਸੀ ਦਿੱਤੇ ਸੀ ਫਲਾਨੇ ਨੂੰ ਵੀ ਦਿੱਤੇ ਸੀ ਸੋ ਇਹ ਨੀ ਵੀ ਉਹ ਲੀਖ ਖਿੱਚੀ ਵਾਲੇ ਨਾਸਤਿਕ ਨਹੀਂ ਹੈਗੇ ਮੇਰੇ ਹਿਸਾਬ ਨਾਲ ਤੇ ਹੋ ਸਕਦਾ ਵੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਵਧੀਆ ਕੀਰਤਨ ਟੂਰ ਕਰਨ ਕਿਉਂਕਿ ਪਿੱਛੇ ਜੇ ਇਹ ਵੀ ਆਵਾਜ਼ਾਂ ਆਈਆਂ ਵੀ ਕਿਸੇ ਬੰਦੇ ਨੇ ਇੱਕ ਇਹੋ ਜਿਹੇ ਸ਼ਬਦ ਵੀ ਸਾਡੇ ਤੱਕ ਪਹੁੰਚਾਏ ਤੇ ਪਰ ਉਹ ਅਸੀਂ ਹੁਣ ਕਹਿੰਦੇ ਵੀ ਨੀ ਚੰਗੇ ਲੱਗਦੇ ਪਰ ਇਹ ਕਿਹਾ ਗਿਆ ਵੀ $50,000 ਕੀਰਤਨ ਦੇ ਉੱਤੇ ਫੂਕਿਆ ਜਾ ਰਿਹਾ ਆ ਸ਼ਬਦ ਇਹ ਪਰਫੈਕਟ ਇਹ ਜਮਾ ਐਗਜੈਕਟ ਇਹੀ ਸ਼ਬਦ ਜਿਹੜੇ ਸਾਨੂੰ ਬੋਲਣ ਚ ਵੀ ਸ਼ਰਮ ਆਉਂਦੀ ਆ ਇਹ ਸਾਡੇ ਤੱਕ ਪਹੁੰਚੇ ਪਰ ਮੈਨੂੰ ਲੱਗਦਾ ਵੀ ਹੁਣ ਜਿਹੜਾ ਬੋਪਾ ਰਾਏ ਸਾਹਿਬ ਕੋਲੇ ਜ਼ਿੰਮੇਵਾਰੀ ਆ ਉਹ ਇੱਕ ਕੁਰਸੀ ਤੇ ਆ ਬਹੁਤ ਸੁਲਝੇ ਹੋਏ ਬੰਦੇ ਆ ਉਮਰ ਚ ਸਾਡੇ ਨਾਲ ਵੱਡੇ ਆ ਤੇ ਮੈਂ 10-12 ਸਾਲਾਂ ਤੋਂ ਉਹਨਾਂ ਨੂੰ ਬੜਾ ਨਿੱਜੀ ਤੌਰ ਤੇ ਵੀ ਜਾਣਦਾ ਉਹ ਐਡੀ ਲੀਕ ਨੀ ਖਿੱਚਣਗੇ ਉਹ ਕੀਰਤਨ ਟੂਰ ਨੂੰ ਵੀ ਮੇਰੇ ਹਿਸਾਬ ਨਾਲ ਉਵੇਂ ਜਾਰੀ ਰੱਖਣਗੇ ਮਿਸਾਲ ਟੂਰ ਦੇ ਵਿੱਚ ਹੋਰ ਵਧੀਆ ਚੀਜ਼ਾਂ ਲੈ ਕੇ ਆਉਣਗੇ ਸਿੱਖ ਫੋਰਮ ਨੂੰ ਜਿਵੇਂ ਐਤਕੀ ਅਸੀਂ ਇੱਕੋ ਨੂੰ ਪੈਮਾਨੇ ਤੇ ਲੈ ਕੇ ਆਏ ਤੇ ਖੁਦ ਸਾਡੇ ਦੇਖੋ ਅਸੀਂ ਸਿੱਖ ਚ ਵੀ ਗਾਂ ਦੀ ਗਾਂ ਬਹੁਤ ਸਾਰੀਆਂ ਮੂਹੀਆਂ ਬਣ ਜਾਂਦੀਆਂ ਬਹੁਤ ਸਾਰੇ ਲੋਕਾਂ ਦੀ ਕੋਈ ਸੋਚ ਹੁੰਦੀ ਹੈ ਕੋਈ ਕਿਸ ਸੋਚ ਦਾ ਬੰਦਾ ਹੁੰਦਾ ਕੋਈ ਕਿਸ ਸੋਚ ਦਾ ਬੰਦਾ ਹੁੰਦਾ ਠੀਕ ਹੈ ਨਾ ਇਸ ਸੋਚ ਦੇ ਵਿੱਚ ਜਿਵੇਂ ਹੁਣ ਮੈਂ ਕਹਾਂ ਤਾਂ ਮੇਰੀ ਨਾ ਬਾਈ ਅਕਾਲੀ ਗੁਰਤੇਜ ਹੋਰਾਂ ਨਾਲ ਸਦਾ ਹੀ ਇਸ ਗੱਲ ਦੇ ਉੱਤੇ ਡਿਸਕਸ਼ਨ ਜਾਂ ਕਹਿ ਸਕਦੇ ਨਿੱਕੀ ਨਿੱਕੀ ਗੱਲ ਤੇ ਸਾਡੀ ਇੱਕ ਬਹਿਸ ਹੁੰਦੀ ਰਹੀ ਹੈ ਪਰ ਉਸਾਰੂ ਹੈ ਠੀਕ ਆ ਉਹ ਕਹਿ ਦਿੰਦੇ ਹੁੰਦੇ ਆ ਵੀ ਬਾਈ ਆਹ ਚੀਜ਼ ਸਹੀ ਨੀ ਹੈ ਸਿੱਖ ਫੋਰਮ ਚ ਆਹ ਨੀ ਸਹੀ ਆਹ ਹੋਣਾ ਚਾਹੀਦਾ ਤੇ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਵੀ ਬਹੁਤ ਵਧੀਆ ਗੱਲ ਆ ਜੀ ਤੁਹਾਡੇ ਸੁਝਾਅ ਜਿਹੜੇ ਮੰਨਣ ਜੋਗੇ ਅਸੀਂ ਉਹਨਾਂ ਨੂੰ ਲਾਗੂ ਕਰਾਂਗੇ ਠੀਕ ਆ ਤੇ ਉਹਨਾਂ ਨੂੰ ਲਾਗੂ ਕਰਕੇ ਲਾਗੂ ਕਰਨ ਦੀ ਅਸੀਂ ਕੋਸ਼ਿਸ਼ ਵੀ ਕੀਤੀ ਗਾਂ ਵੀ ਉਹਨਾਂ ਦੇ ਵਾਅਦੇ ਕੀਤੇ ਹੋਏ ਸੀਗੇ ਠੀਕ ਆ ਪਰ ਹੁਣ ਜਿਹੜੀ ਪੋਜੀਸ਼ਨ ਆ ਗਈ ਆ ਜਿਹੜੀ ਪੋਜੀਸ਼ਨ ਦੇ ਉੱਤੇ ਅਸੀਂ ਦੇਖ ਰਹੇ ਹਾਂ ਵੀ ਸਿੱਖ ਫੋਰਮ ਦੇ ਵਿੱਚ ਖੁਦ ਐਤਕੀ ਇਸ ਵਾਰ ਖੁਦ ਉਹੀ ਧੜਾ ਜਿਹੜਾ ਧੜਾ ਸਾਨੂੰ ਕਹਿ ਕੇ ਕਹਿੰਦਾ ਹੁੰਦਾ ਸੀ ਵੀ ਸਿੱਖ ਫੋਰਮ ਦਾ ਉਹ ਲੈਵਲ ਨਹੀਂ ਹੈ ਜਿਹੜਾ ਹੋਣਾ ਚਾਹੀਦਾ ਉਹਨਾਂ ਨੇ ਐਤਕੀ ਮੰਨਿਆ ਵੀ ਜਿਹੜਾ ਇਹਦਾ ਲੈਵਲ ਅੱਗੇ ਨਾਲ ਉਹ ਵਧਿਆ ਪਰ ਫੇਰ ਵੀ ਇਹਨੂੰ ਹੋਰ ਸੁਧਾਰ ਦੀ ਲੋੜ ਆ ਤੇ ਉਹ ਹੋਰ ਸੁਧਾਰਦੇ ਸੀ ਉਹਨਾਂ ਤੋਂ ਸੁਝਾਅ ਲਏ ਤੇ ਉਹ ਸੁਝਾਵਾਂ ਦੇ ਉੱਤੇ ਅਸੀਂ ਬੈਠ ਕੇ ਇੱਕ ਦਿਨ ਮੀਟਿੰਗ ਵੀ ਕੀਤੀ ਜਿਹਦੇ ਚ ਸਾਡੇ ਨਾਲ ਅਕਾਲੀ ਗੁਰਤੇਜ ਸਿੰਘ ਸੀ ਜਸਪ੍ਰੀਤ ਬਾਈ ਸੀ ਆਪਣੇ ਅਜੀਤ ਸਿੰਘ ਸਨ ਤਾਂ ਉਹਨਾਂ ਨਾਲ ਬੈਠ ਕੇ ਅਸੀਂ ਡਿਸਕਸ਼ਨ ਵੀ ਕੀਤੀ ਵੀ ਕੀ ਸੁਧਾਰ ਹੋਣੇ ਚਾਹੀਦਾ ਸਾਨੂੰ ਸੁਝਾਅ ਦਿਓ ਖੁੱਲੇ ਦਿਲ ਨਾਲ ਸੁਝਾਅ ਮੰਗੇ ਉਹਨਾਂ ਨੇ ਜੋ ਸੁਝਾਅ ਦਿੱਤੇ ਸੀ ਉਹਨਾਂ ਨੂੰ ਮੰਨਿਆ ਵੀ ਹਾਂ ਇਹ ਹੋਣੇ ਚਾਹੀਦੇ ਸੀ ਅਸੀਂ ਵੀ ਰਾਜ਼ੀ ਹਾਂ ਚਲੋ ਹੁਣ ਨਵੀਂ ਕਮੇਟੀ ਨੂੰ ਵੀ ਉਹ ਸੁਝਾਅ ਭੇਜੇ ਜਾਣਗੇ ਹੋ ਸਕਦਾ ਉਹ ਲਾਗੂ ਹੋ ਜਾਣ ਪਰ ਮੇਰਾ ਇੱਥੇ ਕਹਿਣਾ ਤਰ੍ਹਾਂ ਦੇ ਵਿੱਚ ਸਾਂਝ ਨਹੀਂ ਹੈ ਸ਼ੁਰੂ ਤੋਂ ਅਸੀਂ ਮਿੱਤਰ ਹਾਂ ਇੱਕ ਦੂਜੇ ਦੇ ਮਿੱਤਰ ਹਾਂ ਰੋਜ਼ ਮਿਲਦੇ ਹਾਂ ਹਫ਼ਤੇ ਖੇਡ ਪਰ ਵਿਚਾਰਾਂ ਸਾਡੀ ਕਿਤੇ ਨਾ ਕਿਤੇ ਸਾਂਝ ਨਹੀਂ ਸੀਗੀ ਹੈਗੀ ਅਕਾਲੀ ਹੋਰਾਂ ਨਾਲ ਪਰ ਫੇਰ ਵੀ ਅਸੀਂ ਬੈਠਦੇ ਹਾਂ ਬੈਠ ਕੇ ਡਿਸਕਸ਼ਨਾਂ ਕਰਦੇ ਹਾਂ ਉਹਨਾਂ ਦੀ ਸੁਣਨ ਵਾਲੀ ਗੱਲ ਅਸੀਂ ਸੁਣਦੇ ਹਾਂ ਸਾਡੀ ਸੁਣਨ ਵਾਲੀ ਉਹ ਸੁਣਦੇ ਆ ਤੇ ਅਸੀਂ ਉਹ ਸਾਡਾ ਮਕਸਦ ਉਹ ਸੁਧਾਰ ਤੱਕ ਤੇ ਸੁਧਾਰ ਹੁੰਦੇ ਆ ਤੇ ਉਹ ਅਸੀਂ ਕਰਦੇ ਹਾਂ ਹੁਣ ਅਸੀਂ ਜੇ ਉਹ ਬੰਦੇ ਵੀ ਕਹਿ ਗਏ ਵੀ ਅੱਗੇ ਨਾਲ ਸੁਧਾਰ ਹੋਇਆ ਸਿੱਖ ਫੋਰਮ ਹੁਣ ਦੇਖਦੇ ਹਾਂ ਵੀ ਅਗਲਾ ਉਹ ਸੁਧਾਰ ਕਿਵੇਂ ਕਾਇਮ ਰੱਖਿਆ ਜਾ ਸਕਦਾ ਜਾਂ ਸਿੱਖ ਫੋਰਮ ਦੇ ਵਿੱਚ ਹੋਰ ਕੀ ਨਵਾਂ ਆਉਂਦਾ ਹੁਣ ਇਹ ਇਹ ਤਾਂ ਜਿਹੜੇ ਮਸਲੇ ਪੁਰਾਣੇ ਆ, ਪਰ ਨਾਲ ਦੀ ਨਾਲ ਹੁਣ ਚੱਲਦੇ ਪ੍ਰੋਗਰਾਮ ਚ ਮੈਸੇਜ ਬੜੇ ਆ ਰਹੇ ਆ ਤੇ ਬਾਈ ਜੀ ਨੇ ਫੇਰ ਅਗਲਾ ਮੈਸੇਜ ਕਰਤਾ, ਕਹਿੰਦੇ ਅਸੀਂ ਤਾਂ ਸੁਣਿਆ ਜੀ ਬੋਪਾ ਰਾਏ ਸਾਹਿਬ ਸਿੱਖ ਖੇਡਾਂ ਦਾ ਨਾਂ ਬਦਲ ਕੇ ਵੀ ਪੰਜਾਬ ਖੇਡਾਂ ਕਰਨਾ ਚਾਹੁੰਦੇ ਆ। ਦੇਖੋ ਦੇਖੋ ਇਹ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ, ਮੈਂ ਨੀ ਕਦੇ ਉਹਨਾਂ ਦੇ ਮੂੰਹੋਂ ਸੁਣੀ ਇਹ ਗੱਲ। ਹਾਂ ਇੱਕ ਪਿੱਛੇ ਜੇ ਉਹਨਾਂ ਨੇ ਪੰਜਾਬ ਕੱਪ ਜ਼ਰੂਰ ਪੈਰਲਰ ਕਰਾਉਣਾ ਚਾਹਿਆ ਸੀ ਤੇ ਕੀਤਾ ਸੀ, ਉਹ ਸ਼ਾਇਦ ਉਹ ਜਾਰੀ ਰਹੇ।
ਮੈਂ ਤੁਹਾਨੂੰ ਦੱਸਦਾ, ਜਦੋਂ ਪਹਿਲਾਂ ਬਣੇ ਸੀ ਨਾ ਪ੍ਰਧਾਨ, ਉਦੋਂ ਉਹਨਾਂ ਨੇ ਫਲੋਟ ਕੀਤਾ ਸੀ, ਮੇਰੇ ਕੋਲ ਵੀ ਗੱਲ ਪਹੁੰਚੀ ਸੀ, ਇਹਨਾਂ ਨੂੰ ਦੱਸਿਆ ਸੀ ਵੀ ਤੁਸੀਂ ਸਾਲ ਦੋ ਸਾਲ ਕੱਟੋ, ਤੇ ਉਦੋਂ ਲੰਗਰ ਦਾ ਵੀ ਚੱਲਿਆ ਸੀ ਵੀ ਇਹਨੂੰ ਫੂਡ ਵਰਤਣਾ, ਤੇ ਉਦੋਂ ਚਲੋ ਨਹੀਂ ਇਹ ਗੱਲਾਂ ਹੋ ਸਕੀਆਂ। ਮੈਨੂੰ ਲੱਗਦਾ ਕਿ ਹੁਣ ਇਸ ਸਟੇਜ ਤੇ ਆ ਕਿ ਹੁਣ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ, ਮਤਲਬ ਸਿੱਖ ਖੇਡਾਂ ਚੋਂ ਸਿੱਖੀ ਕੱਢਣੀ, ਹੁਣ ਮੰਨ ਲਓ ਕਹਿ ਲਓ ਕਿ ਮਤਲਬ ਕਤਰੇ ਨਾਲ ਖੇਲਣ ਵਾਲੀ ਗੱਲ ਹੈ, ਤੇ ਪਰ ਜਿਹੜੀਆਂ
ਲੰਗਰ ਦਾ ਕੀ ਕਿਹਾ ਸੀਗਾ,
ਲੰਗਰ ਨੂੰ ਕਨਵਰਟ, ਲੰਗਰ ਦਾ ਕੱਟ ਕੇ ਫੂਡ ਅੱਖਰ ਵਰਤਿਆ ਜਾਵੇ, ਤੇ ਉਹ
ਲੰਗਰ ਸ਼ਬਦ ਨਹੀਂ ਵਰਤਦਾ।
ਹਾਂਜੀ ਹਾਂਜੀ, ਇਹ ਵੀ ਇੱਕ ਗੱਲ ਚੱਲੀ ਸੀਗੀ, ਮਤਲਬ ਸੁਣਨ ਦੇ ਵਿੱਚ ਆਈ ਸੀਗੀ, ਪਰ ਉਸ ਤੋਂ ਬਾਅਦ ਮਤਲਬ ਹੁਣ ਸਿੱਖ ਖੇਡਾਂ ਦੇ ਵਿੱਚ ਸਿੱਖੀ ਜਿਹੜੀ ਇੰਨੀ ਕੁ ਜ਼ਿਆਦਾ ਆ ਲੋਕ, ਕਿਉਂਕਿ ਦੇਖੋ ਜੇ ਸਿੱਖ ਸਿਧਾਂਤ ਨਹੀਂ ਹੈਗੇ, ਲੋਕ ਲੰਗਰ ਦਿੰਦੇ ਨੇ, ਵੱਡੇ ਵੱਡੇ ਪਰਿਵਾਰ ਜਿਹੜੇ ਨੇ ਸਾਡੇ ਦੂਜੇ ਭਾਈਚਾਰਿਆਂ ਚੋਂ ਵੀ, ਉਹ ਗੁਰੂ ਦੇ ਨਾਂ ਤੇ ਚੱਲ ਰਹੀਆਂ ਨੇ ਇਹ ਖੇਡਾਂ, ਗੁਰੂ ਦੇ ਕਨਸੈਪਟਸ ਦੇ ਉੱਤੇ ਚੱਲ ਰਹੀਆਂ ਨੇ, ਲੰਗਰ ਦੇ ਰਹੇ ਨੇ, ਲੰਗਰ ਗੁਰੂ ਦਾ ਲੰਗਰ ਹੈ ਤਾਂ ਦੇ ਰਹੇ ਨੇ। ਹੁਣ ਮੰਨ ਲਓ ਕਿ ਆਪਾਂ ਇਹਨੂੰ ਫੂਡ ਕਹਿ ਦਿੰਦੇ ਹਾਂ, ਆਪਾਂ ਸਿੱਖੀ ਨੂੰ ਇਹਨੂੰ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਬੋਪਾ ਰਾਏ ਸਾਹਿਬ ਨੇ ਆਪ ਪਿਛਲੇ ਸਿਡਨੀ ਤੋਂ ਬਾਅਦ ਬ੍ਰਿਸਬਨ ਦੇ ਵਿੱਚ ਡਿਕਲੇਅਰ ਕਰਕੇ ਪਿਆ ਸੀ ਸਿੱਖ ਖੇਡਾਂ ਦੀ ਤਰਜ਼ ਦੇ ਉੱਤੇ, ਸਿੱਖ ਖੇਡਾਂ ਚ ਆਹ ਊਣਕਤਾਈਆਂ ਨੇ, ਸਿੱਖ ਖੇਡਾਂ ਚ ਆਹ ਘਾਟਾਂ ਨੇ, ਅਸੀਂ ਪੰਜਾਬੀ ਖੇਡਾਂ ਕਰਾਂਗੇ। ਔਰ ਮੇਰਾ ਖਿਆਲ ਉੱਥੇ 45-46 ਬੰਦੇ ਆਏ ਸੀਗੇ ਹਨਾ ਦੇਖਣ ਉਸ ਕਨਸੈਪਟ ਦੇ ਵਿੱਚ, ਤੇ ਕਾਫੀ ਵੱਡੇ ਪੱਧਰ ਤੇ ਉਹ ਫੇਲ ਹੋਇਆ ਕੰਮ, 2-3 ਵਾਰੀ ਪੋਸਟਪੋਨ ਹੋਇਆ। ਸੋ ਪੰਜਾਬੀ ਖੇਡਾਂ ਜਿਹੜੀਆਂ ਨੇ ਉਹ ਟੋਟਲ ਫੇਲ ਹੋ ਚੁੱਕੀ, ਉਹ ਤਜਰਬਾ ਕਰ ਚੁੱਕੇ ਨੇ। ਇਹਦੇ ਵਿੱਚ ਮੈਂ ਸ਼ਰਿਆਮੇ ਰੇਡੀਓ ਦੇ ਕਹਿ ਰਿਹਾ, ਉਹਨਾਂ ਨੇ ਇਹ ਕੈਂਪੇਨ ਚਲਾਈ ਸੀਗੀ, ਪਰ ਪੰਜਾਬੀ ਉਹਨਾਂ ਨੇ ਇਹ ਸੀਗਾ ਵੀ ਚਲੋ ਮੈਂ ਨਵੰਬਰ ਦੇ ਵਿੱਚ ਪੰਜਾਬੀ ਖੇਡਾਂ ਚਲਾ ਕੇ ਉਹਨਾਂ ਨੇ ਤਜਰਬਾ ਕੀਤਾ, ਤਜਰਬਾ ਫੇਲ ਹੋ ਗਿਆ ਉਹ, ਠੀਕ ਹੈ। ਤੇ ਹੁਣ ਉਹ ਜਿਹੜੇ ਕਨਸੈਪਟ ਨਹੀਂ, ਹੁਣ ਦੇਖੋ ਕਨਸੈਪਟ ਕੀ ਸੀਗੇ ਉਹਦੇ ਵਿੱਚ, ਕਨਸੈਪਟ ਲੰਗਰ ਦਾ ਕਨਸੈਪਟ ਨਹੀਂ ਸੀਗਾ, ਠੀਕ ਹੈ। ਉੱਥੇ ਸਟਾਲ ਲੱਗਣਗੇ ਜੀ, ਉੱਥੇ ਪੈਸੇ ਲੈ ਕੇ, ਉਹ ਲੋਕਾਂ ਨੇ ਨਹੀਂ ਐਕਸੈਪਟ ਕੀਤਾ। ਹੁਣ ਦੇਖੋ ਢਾਈ ਲੱਖ ਡਾਲਰ ਮਤਲਬ ਫੈਮਲੀਆਂ ਦੇ ਰਹੀਆਂ ਔਰ ਆਪਣਾ ਲੋਗੋ ਤੱਕ ਨਹੀਂ ਲਵਾ ਰਹੀਆਂ ਉੱਥੇ, ਹਨਾ। ਇਹ ਹੈਗੇ ਆ ਗੁਰੂ ਕੇ ਕਨਸੈਪਟ, ਇਹ ਹੈਗੇ ਸਿੱਖੀ ਦੇ ਕਨਸੈਪਟ। ਜੇ ਸਿੱਖ ਖੇਡਾਂ ਚੋਂ ਸਿੱਖੀ ਕੱਢ ਦੇਣੀ ਹੈ ਨਾ, ਤੇ ਫਿਰ ਉਹ ਪੰਜਾਬੀ ਖੇਡਾਂ ਵਾਲਾ ਹੀ ਹਸ਼ਰ ਹੋਣਾ। ਇੱਕ ਜਿਹੜਾ ਟੂਰਨਾਮੈਂਟ ਨਾਰਮਲ ਚੱਲਦਾ ਆ, ਫਿਰ ਉਹੀ ਹਸ਼ਰ ਹੋਣੇ ਨੇ। ਇਹ ਜਿਹੜੀਆਂ ਗ੍ਰਿਫਟ ਦੀਆਂ ਖੇਡਾਂ ਤੇ ਸਿੱਖ ਖੇਡਾਂ, ਇਹ ਨਾ ਮੇਰੇ ਕਰਕੇ ਚੱਲਦੀਆਂ ਮਿੰਟੂ ਜੀ, ਤੇ ਨਾ ਤੁਹਾਡੇ ਕਰਕੇ, ਤੇ ਨਾ ਕਿਸੇ ਹੋਰ ਕਰਕੇ, ਇਹ ਚੱਲਦੀਆਂ ਆ ਗੁਰੂ ਕਰਕੇ, ਇਹ ਗੁਰੂ ਦੇ ਨਾਮ ਤੇ ਚੱਲਦੀਆਂ ਨੇ।
ਬਿਲਕੁਲ,
ਅਸੀਂ ਤੁਸੀਂ ਮੋਹਰੇ ਆ, ਅਸੀਂ ਤੁਸੀਂ ਉਹਦੇ ਸੇਵਾਦਾਰ ਆ, ਜਿਹੜੇ ਉਹ ਸੇਵਾ ਲੈਂਦਾ ਆ ਜਾਂ ਕਰਵਾਉਂਦਾ ਆ। ਹੋਰ ਵੀ ਸੱਜਣ ਹੈਗੇ ਨੇ, ਮੈਂ ਇਕੱਲੇ ਇਹ ਨਹੀਂ ਵੀ ਉਹ ਮੇਰੇ ਨਾਂ ਤੇ ਨਹੀਂ ਚੱਲੀਆਂ, ਜਾਂ ਇੱਦਾਂ ਕਹਿ ਲਓ ਕਿ ਅਸੀਂ 4 ਸਾਲ ਅਸੀਂ ਜੀ ਬੜੇ ਧੂੰਆਂ ਕੱਢਿਆ, ਨਹੀਂ ਜੀ, ਅਸੀਂ ਗੁਰੂ ਦਾ ਥਾਪੜਾ ਸੀਗਾ ਸਾਡੇ ਪਿੱਛੇ ਤਾਂ ਚੱਲੀਆਂ ਆ ਉਹ। ਤੁਸੀਂ ਉੱਦਾਂ ਜਾ ਕੇ ਦੇਖ ਲਓ, ਹੁਣ ਆਪਾਂ ਗੁਰਦੁਆਰੇ ਦੀਆਂ ਢਾਲਾਂ ਇਕੱਠੀਆਂ ਕਰਦੇ ਆ, ਬਥੇਰੇ ਗੁਰਦੁਆਰਿਆਂ ਦੀਆਂ ਆਪਾਂ ਕੀਤੀਆਂ ਸਾਤੋਂ ਸੇਵਾ ਲਈ। ਹੁਣ ਬਿਨਾਂ ਗੁਰਦੁਆਰੇ ਦੀ ਢਾਲ ਤੋਂ ਜਾਂ ਸਿੱਖ ਦੇ ਢਾਲ ਤੋਂ ਤੁਸੀਂ ਜਾ ਕੇ ਨਾ ਕਿਸੇ ਜਾ ਕੇ ਕਹਿ ਦਿਓ ਯਾਰ ਮੈਨੂੰ $10 ਦੇ ਦੇ, $20 ਦੇ ਦੇ, ਜਾਂ $100 ਦੇ ਦੇ, ਮਜਾਲ ਕੇ ਤੁਹਾਡਾ ਉਹ ਫੋਨ ਚੱਕਣੋਂ ਵੀ ਹਟ ਜਾਊਗੇ ਲੋਕ। ਅਸੀਂ ਖੁਦ ਦੇਖਿਆ, ਤੁਸੀਂ ਕਿਸੇ ਗੁਰੂ ਘਰ ਦੀ ਰਸੀਦ ਬੁੱਕ ਲੈ ਕੇ ਚੱਲ ਜਾਓ ਨਾ ਵੀ ਫਲਾਣੇ ਸਾਹਿਬ ਗੁਰੂ ਘਰ ਬਣ ਗਿਆ, ਮਤਲਬ ਅਸੀਂ, ਮੈਂ ਮਾਣ ਨਹੀਂ ਕਰਦਾ ਪਰ ਅਸੀਂ ਪਿਛਲੇ 1 ਸਾਲ ਚ $1.5 million ਇਕੱਠਾ ਕੀਤਾ ਗੁਰੂ ਘਰ ਦੇ ਨਾਮ ਤੇ। ਤੁਸੀਂ ਮਤਲਬ ਬੈਂਕ ਚੱਲ ਜਾਓ, ਤੁਹਾਨੂੰ ਲੋਨ ਨਹੀਂ ਦਿੰਦੇ, ਤੁਹਾਡੀ ਪ੍ਰੋਪਰਟੀ ਵੀ ਲਿਖਾਣ ਨੂੰ ਕਹਿ ਦੋ, ਉਹ ਤੁਹਾਨੂੰ ਲੋਨ ਤੱਕ ਨਹੀਂ ਦਿੰਦੇ ਹੈਗੇ। ਮਤਲਬ ਇੰਨੀ ਵੱਡੀ ਬਰਕਤ ਗੁਰੂ ਦੇ ਨਾਮ ਦੀ ਹੈ, ਗੁਰੂ ਦੇ ਨਾਮ ਤੇ ਹੀ ਚੱਲਦੀਆਂ ਨੇ ਖੇਡਾਂ, ਹਨਾ। ਸੋ ਇਸ ਕਰਕੇ ਜੇ ਤੁਸੀਂ ਉਹ ਚੋਂ ਗੁਰੂ ਨੂੰ ਮਨਫੀ ਕਰਨਾ, ਉਹਦੀ ਸਿੱਖੀ ਨੂੰ ਮਨਫੀ ਉਹਦੇ ਵਿੱਚ ਉਹ ਕਰਨਾ ਆ, ਤੇ ਬਹੁਤ ਵੱਡੀ ਗਲਤੀ ਹੋਊਗੀ। ਤੇ ਹੁਣ ਵੀ ਜਿਹੜੀਆਂ ਅਸੀਂ ਵੀ ਬਾਜ ਅੱਖ ਰੱਖਾਂਗੇ, ਹੁਣ ਅਸੀਂ ਮੀਡੀਆ ਦੇ ਧਾਰਨੀ ਆ, ਮੀਡੀਆ ਚਲਾਉਂਦੇ ਆ, ਅਸੀਂ ਆਪੋਜੀਸ਼ਨ ਚ ਵੀ ਆ, ਇੱਦਾਂ ਵੀ ਸਮਝ ਲੈਣੀ ਚਾਹੀਦੀ ਆ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਨਿਗਾਹ ਰੱਖਾਂਗੇ ਕਿ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉਹ ਚੱਲ ਰਹੀਆਂ, ਨਵੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ ਉਹਨਾਂ ਦੇ ਪਿੱਛੇ ਮਕਸਦ ਕੀ ਆ। ਅਸੀਂ ਵੀ ਸਾਰਾ ਕੁਝ ਹੁਣ ਹਿਸਾਬ ਕਿਤਾਬ ਅਸੀਂ ਵੀ ਦੇਖਾਂਗੇ ਨਾ ਵੀ ਕੀ ਚੱਲ ਰਿਹਾ। ਇੱਦਾਂ ਥੋੜੋ ਵੀ ਅਸੀਂ ਇਹਨਾਂ ਨੂੰ ਕਲੈਪਸ ਹੋ ਲੈਣ ਜਾਂ ਸਾਰਾ ਕੁਝ ਚੱਲ ਰਿਹਾ, ਹਨਾ। ਇੱਦਾਂ ਨੀ ਹੋ ਸਕਦਾ
ਜੀ। ਦੇਖੋ 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 ਜਿਹੜੇ ਤਾਂ ਲੋਕਲ ਪੱਧਰ ਦੇ ਟੂਰਨਾਮੈਂਟ ਉਹ ਜਿੰਨੇ ਮਰਜ਼ੀ ਹੋਣ, ਹੋਈ ਵੀ ਜਾਂਦੇ ਆ। ਦੇਖੋ ਮੈਲਬਨ ਚ ਕਿੰਨੇ ਹੁੰਦੇ ਆ, ਹਰ ਥਾਂ ਤੇ ਹੁੰਦੇ ਆ, ਉਹ ਕਰਾਉਣ, ਉਹਨਾਂ ਦਾ ਨਾਂ ਜਿਹੜਾ ਮਰਜ਼ੀ ਰੱਖਣ, ਉਹ ਕੋਈ ਪ੍ਰੋਬਲਮ ਨੀ, ਉਹ ਹਰੇਕ ਬੰਦੇ ਦਾ ਅਧਿਕਾਰ ਆ, ਕਰ ਸਕਦੇ। ਪਰ ਜੇ ਹੁਣ ਕਹੀਏ ਕਿਸੇ ਚੀਜ਼ ਨੂੰ ਅਸੀਂ ਫੇਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਫੇਲ ਨਹੀਂ ਹੋਈਆਂ ਤੇ ਅਸੀਂ ਫੇਰ ਮੁੜ ਕੇ ਉੱਥੇ ਆ ਕੇ ਫੇਰ ਉਹਨਾਂ ਚ ਹੀ ਫੇਰ ਆ ਗਏ, ਤਾਂ ਇਹ ਕਿਤੇ ਨਾ ਕਿਤੇ ਜਾਇਜ਼ ਨਹੀਂ ਲੱਗਦੀ ਗੱਲ। ਪਰ ਅਸੀਂ ਮੈਂ ਸਾਡੇ ਜਿਹੜੇ ਸਰੋਤੇ ਸਾਨੂੰ ਸਵਾਲ ਕਰ ਰਹੇ ਆ ਜਾਂ ਕਹਿ ਰਹੇ ਆ, ਮੈਂ ਉਹਨਾਂ ਨੂੰ ਇੱਕੋ ਗੱਲ ਕਹੂੰਗਾ ਜੀ ਵੀ ਦੇਖੋ, ਜਿਵੇਂ ਸਿੱਧੂ ਸਾਹਿਬ ਨੇ ਕਿਹਾ ਵੀ ਅਸੀਂ ਓਪੋਜੀਸ਼ਨ ਚ ਹਾਂ, ਅਸੀਂ ਜ਼ਰੂਰ ਇੱਕ ਉਸਾਰੀ ਅਪੋਜੀਸ਼ਨ ਵੀ ਕਰਾਂਗੇ, ਉਸਾਰੂ ਅਪੋਜੀਸ਼ਨ ਵੀ ਕਰਾਂਗੇ। ਕਿਤੇ ਵੀ ਕੋਈ ਬੈਲਸ ਦੀ ਗੱਲ ਜਾਂ ਨਿੱਕੀ ਮੋਟੀ ਗੱਲ ਪਿੱਛੇ ਅਸੀਂ ਕੋਈ ਇਹੋ ਜਿਹਾ ਕੁਛ ਨਹੀਂ ਕਰਦੇ। ਦੂਜੀ ਗੱਲ, ਜਿਹੜਾ ਅਸੀਂ ਮੀਡੀਆ ਚਲਾ ਰਹੇ ਹਾਂ, ਮੀਡੀਆ ਦੀ ਜਿਹੜੀ ਡਿਊਟੀ ਹੁੰਦੀ ਹੈ ਨਿਊਟਰਲ ਹੋ ਕੇ ਗੱਲ ਨੂੰ ਸਾਹਮਣੇ ਲੈ ਕੇ ਆਉਣੀ, ਉਹ ਅਸੀਂ ਹਿੱਕ ਠੋਕ ਕੇ ਲਿਆਵਾਂਗੇ। ਨਾ ਪਹਿਲਾਂ ਕਿਸ ਤੋਂ ਡਰੇ ਹਾਂ, ਨਾ ਹੁਣ ਕਿਸ ਤੋਂ ਡਰੀਏ। ਇਸ ਕਰਕੇ ਇਹ ਤਾਂ ਤੁਸੀਂ ਵਰਕਾ ਪਾੜ ਦਿਓ ਕੋਈ ਵੀ ਇਹਨਾਂ ਗੇਮਾਂ ਦੇ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਜੂਗੀ ਬਦਲਣ ਨਾਲ, ਤੇ ਉਹਨੂੰ ਬਦਲ ਦੇਣਗੇ। ਇੱਦਾਂ ਨਹੀਂ ਕਦੇ ਵੀ ਹੁੰਦਾ। ਜਿਹੜੇ ਨੌਜਵਾਨ ਤੁਹਾਨੂੰ ਦੱਸਿਆ ਸੀ ਟੀਮ ਚ ਲੈ ਕੇ ਆਏ ਆ, ਜਿਹੜੇ ਨੌਜਵਾਨਾਂ ਨੇ ਸਾਨੂੰ 4 ਸਾਲਾਂ ਦੇ ਵਿੱਚ ਵਾਕਈ ਇੱਥੋਂ ਤੱਕ ਲੈ ਕੇ ਆਂਦਾ, ਉਹ ਨਾ ਕੱਲ ਉਹਨਾਂ ਨੇ ਕਿਸੇ ਦੀ ਮਰਜ਼ੀ ਨਾਲ ਫੈਸਲੇ ਕੀਤੇ ਸੀ, ਨਾ ਅੱਜ ਕਰਨ ਤੇ ਨਾ ਕੱਲ ਨੂੰ ਕਰਨ, ਠੀਕ ਆ। ਉਹ ਫੈਸਲੇ ਕਰਨਗੇ ਕਾਨੂੰਨ ਮੁਤਾਬਕ, ਸਭ ਕੁਝ ਕਾਨੂੰਨ ਦੇ ਥੱਲੇ ਹੋਊਗਾ। ਜੇ ਕੋਈ ਵਪਾਰ ਹੈ ਸਭ ਕੋਈ ਗਲਤ ਕਰਨਗੇ ਤਾਂ ਅਸੀਂ ਉਹਨਾਂ ਨੂੰ ਵੀ ਸਵਾਲ ਕਰਾਂਗੇ, ਜੇ ਕੋਈ ਪ੍ਰਧਾਨ ਗਲਤੀ ਕਰਨਗੇ ਅਸੀਂ ਉਹਨਾਂ ਨੂੰ ਵੀ ਸਵਾਲ ਕਰਾਂਗੇ। ਇਹ ਸਾਡਾ ਹੁਣ ਇੱਕ ਮੀਡੀਆ ਚਲਾਉਣ ਦੇ ਸਾਡੇ ਇੱਕ ਜ਼ਿੰਮੇਵਾਰੀ ਹੈ।
ਹੁਣ ਦੇਖੋ, ਮੈਂ ਮੀਡੀਆ ਦੇ ਤੌਰ ਤੇ ਐਜ਼ ਐਂਕਰ ਕਹਿ ਰਿਹਾ ਐਜ਼ ਹਰਮਨ ਰੇਡੀਓ ਦਾ, ਕਿ ਹੁਣ ਵਪਾਰ ਹੈ ਸਾਹਿਬ ਤੇ ਵੀ ਬਾਜ ਅੱਖ ਰੱਖੀ ਜਾਊਗੀ। ਜਿਹੜੇ ਉਹ ਕਈ ਗਰੁੱਪ ਚਲਾ ਰਹੇ ਨੇ ਜਿਨ੍ਹਾਂ ਦੇ ਵਿਚ ਤੜਕੇ ਉੱਠ ਕੇ ਉਹ ਰੱਬ ਨੂੰ ਗਾਲਾਂ ਦਿੰਦੇ ਨੇ ਜਾਂ ਗਲਤ ਪ੍ਰਚਾਰ ਕਰਦੇ ਨੇ, ਹੁਣ ਉਹਨਾਂ ਤੇ ਵੀ ਅੱਖ ਰੱਖੀ ਜਾਊਗੀ। ਸੋ ਵਪਾਰਾ ਜੀ ਪ੍ਰੋਗਰਾਮ ਸੁਣਦੇ ਹੋਣੇ ਆ ਜਾਂ ਉਹਨਾਂ ਤੱਕ ਪਹੁੰਚ ਜਾਏਗਾ ਇਹ ਪ੍ਰੋਗਰਾਮ, ਤੇ ਤੁਸੀਂ ਸਿੱਖ ਖੇਡਾਂ ਦੇ ਹੁਣ ਅਹੁਦੇਦਾਰ ਹੋ, ਅੱਗੇ ਵੀ ਰਹੇ ਹੋ, ਅੱਗੇ ਵੀ ਤੁਸੀਂ ਅਹੁਦੇਦਾਰੀ ਤੇ ਰਹਿ ਕੇ 2-3 ਵਾਰੀ ਇਹੋ ਜਿਹੀਆਂ ਗਲਤੀਆਂ ਕੀਤੀਆਂ ਸੀ ਜਿਹੜਿਆਂ ਦੀ ਕਾਪੀਆਂ ਸਾਡੇ ਕੋਲ ਆਈਆਂ ਸੀ, ਜਿਹਦੇ ਕਰਕੇ ਤੁਸੀਂ ਫਿਰ ਖੜੇ ਨਹੀਂ ਸੀਗੇ। ਸੋ ਹੁਣ ਵੀ ਮੈਂ ਤੁਹਾਨੂੰ ਇਹ ਆਗਰਾ ਕਰਦਾ ਕਿ ਜਦੋਂ ਤੁਸੀਂ ਇਲੈਕਸ਼ਨਾਂ ਦੇ ਵਿੱਚ ਖੜਦੇ ਹੋ, ਓਪੋਜੀਸ਼ਨ ਚ ਖੜਦੇ ਹੋ, ਤਾਂ ਇਹ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਕਿ ਜਿਹੜੇ ਅਹੁਦੇ ਤੇ ਹੋ ਤੁਸੀਂ ਉਹਨੂੰ ਜਸਟਿਸ ਕਰਨਾ। ਜੇ ਤੁਹਾਡੀ ਕਿਸੇ ਵੀ ਗੱਲ, ਮੇਰੀ ਕਿਸੇ ਵੀ ਗੱਲ ਕਾਰਨ ਕਿਸੇ ਸੰਸਥਾ ਨੂੰ ਠੇਸ ਪਹੁੰਚਦੀ ਹੈ ਜਿਹੜੀ ਕਿ ਕੰਸਟੀਟਿਊਸ਼ਨ ਦੇ ਵਿੱਚ ਲਿਖੀ ਹੋਈ ਆ, ਤਾਂ ਉਸਦਾ ਫਿਰ ਖਮਿਆਜਾ ਭੁਗਤਣਾ ਪਏਗਾ। ਸੋ ਕੋਈ ਵੀ ਜਿਹੜਾ ਸਿੱਖ ਖੇਡਾਂ ਦਾ ਅਹੁਦੇਦਾਰ ਹੈ ਨਾ, ਉਹ ਜਿਹੜੀਆਂ ਪੁਰਾਣੀਆਂ ਆਪਣੀਆਂ ਆਦਤਾਂ ਨੇ ਉਹ ਥੋੜੀਆਂ ਆ, ਉਹਨਾਂ ਨੂੰ ਦਰੁਸਤ ਕਰਨਾ ਪੈਣਾ, ਸਿੱਖੀ ਦੇ ਅਲਾਈਨਮੈਂਟ ਦੇ ਵਿੱਚ ਆਉਣਾ ਪੈਣਾ ਆ, ਚਾਹੇ ਉਹ ਮਤਲਬ ਹੋਵੇ ਜਾਂ ਨਾ ਹੋਵੇ, ਪਰ ਇੱਕ ਸਿੱਖੀ ਜਿਹੜੀ ਆ ਨਾ, ਸਿੱਖ ਖੇਡਾਂ ਸਿੱਖ, ਉਹਦੀ ਅਲਾਈਨਮੈਂਟ ਵਿੱਚ ਆਉਣਾ ਹੀ ਪੈਣਾ ਹੈ। ਹੁਣ ਕਿਉਂਕਿ ਤੁਸੀਂ ਡਿਕਲੇਅਰਡ ਹੋ, ਤੁਸੀਂ ਡਿਕਲੇਅਰ ਕੀਤਾ ਆ, ਪਹਿਲਾਂ ਵੀ ਤੁਹਾਡੀਆਂ ਕਈ ਗਲਤੀਆਂ ਹੋਈਆਂ ਹੋਈਆਂ ਜਿਹੜੀਆਂ ਪਏ ਨੇ, ਸੋ ਇਸ ਕਰਕੇ ਹੁਣ ਗਾਂਹ ਵਾਸਤੇ ਤੁਸੀਂ ਮੈਨੂੰ ਲੱਗਦਾ ਕਿ ਨਮੋਸ਼ੀ ਨਹੀਂ ਝੱਲਣ ਦਿਓਗੇ ਸਾਨੂੰ ਸਾਰਿਆਂ ਨੂੰ। ਸੋ ਥੋੜਾ ਜਿਹਾ ਗਰੇਜ ਕਰਿਓ ਉਹਨਾਂ ਚੀਜ਼ਾਂ ਤੋਂ, ਮਤਲਬ ਐਡਵਾਈਜ਼ ਹੀ ਰੱਖ ਲਓ, ਇੱਕ ਟਿਪਸ ਰੱਖ ਲਓ ਜਿਹੜੀਆਂ ਤੁਸੀਂ ਮੰਗ ਰਹੇ ਸੀ ਸਾਤੋਂ।
ਜੀ 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 ਬਿਲਕੁਲ, ਤੇ ਮੈਨੂੰ ਉਮੀਦ ਆ ਕਿਉਂਕਿ ਮੈਂ 10 ਸਾਲ ਤੋਂ ਜਾਣਦਾ, ਜ਼ਰੂਰ ਆਪਦੇ ਆਪ ਨੂੰ ਉਹ ਬਦਲ ਲੈਂਦੇ ਹੁੰਦੇ ਇਹਨਾਂ ਗੱਲਾਂ ਚ। ਉਹ ਮੈਂ ਦੇਖਿਆ ਜਿਵੇਂ ਉਹਨਾਂ ਨੇ ਖੁਦ ਕਿਹਾ ਮੈਂ ਗੁਰਦੁਆਰਿਆਂ ਨੂੰ ਵੀ ਫੰਡ ਤੱਕ ਦਿੰਦਾ, ਪਰ ਜਦੋਂ ਕਿਤੇ ਉਹ ਕਈ ਵਾਰੀ ਕੀ ਹੁੰਦਾ ਨਾ, ਕੁਝ ਕਾਲਾ ਦੁਆਲਾ ਹੁੰਦਾ, ਆਲੇ ਦੁਆਲੇ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਉਹਨਾਂ ਨੂੰ, ਜਿਹੜੇ ਨਾਸਤਿਕ ਟਾਈਪ ਦੇ ਬੰਦੇ ਪ੍ਰੈਸ਼ਰ ਪਾਉਂਦੇ ਆ ਤੇ ਉੱਥੇ ਉਹ ਜਿਹਾ ਬਿਆਨ ਦੇ ਦਿੰਦੇ ਆ, ਤੇ ਜਦੋਂ ਕਿਤੇ ਧਰਮ ਵਾਲੇ ਪ੍ਰੈਸ਼ਰ ਪਾਉਂਦੇ ਆ ਤੇ ਫਿਰ ਉਹ ਜਿਹਾ ਬਿਆਨ ਦਿੰਦੇ ਆ। ਉਹ ਮੈਂ ਪਹਿਲਾਂ ਵੀ ਦੇਖਿਆ ਕਈ ਵਾਰੀ, ਸੋ ਮੈਨੂੰ ਲੱਗਦਾ ਵੀ ਨਹੀਂ ਉਹ ਪੂਰੇ ਧਰਮ ਚ ਰਹਿ ਕੇ ਤੇ ਪੂਰੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਤੇ ਗੱਲਾਂ ਚੱਲੀਆਂ ਹੋਈਆਂ ਉਹਨਾਂ ਨੂੰ ਜ਼ਰੂਰ ਉਹ ਲਾਉਣਗੇ, ਪਰ ਜੇ ਉਹ ਕਿਤੇ ਰੇਡੀਓ ਤੇ ਆ ਕੇ ਸਾਡੇ ਨਾਲ ਸਿੱਧੀ ਗੱਲਬਾਤ ਵੀ ਕਰਨਾ ਚਾਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਵੀ ਲੈ ਲਾਂਗੇ। ਉਹਨਾਂ ਨਾਲ ਆਪਾਂ ਸਾਰੂ ਜਿਹੜੀ ਗੱਲਬਾਤ ਆ ਉਹ ਕਰਨ ਲਈ ਸਦਾ ਹੀ ਤਿਆਰ ਹਾਂ, ਕਿਉਂਕਿ ਕੋਈ ਇੱਥੇ ਇਹ ਜਿਹੜੀਆਂ ਇੱਕ ਜਿਹੜੀਆਂ ਚੱਲ ਰਹੇ ਆ ਨਾ ਇਹ ਪ੍ਰੋਜੈਕਟ, ਇਹ ਕਿਸੇ ਦੇ ਨਿੱਜੀ ਨਹੀਂ ਹੈਗੇ, ਇਹ ਸਾਰੀ ਕੌਮ ਦੇ ਆ ਤੇ ਕੌਮ ਇਹਦੇ ਸਵਾਲ ਜਵਾਬ ਕਰਦੀ ਆ, ਕੌਮ ਮੰਗਦੀ ਆ, ਹਰ ਚੀਜ਼ ਪੁੱਛਦੀ ਆ ਕੀ ਆ। ਜਿਹੜੀਆਂ ਚੀਜ਼ਾਂ ਮੈਂ ਸ਼ੁਰੂ ਚ ਕਹੀਆਂ ਵੀ ਪ੍ਰਾਈਵੇਸੀ ਐਕਟ ਜਾਂ ਕੁਝ ਇੱਕ ਗੱਲਾਂ ਕਰਕੇ ਅਸੀਂ ਉਸ ਦੇ ਉੱਤੇ ਰਹੇ ਹਾਂ, ਉਸ ਸੰਵਿਧਾਨਕ ਅਹੁਦਿਆਂ ਦੇ ਉੱਤੇ, ਤਾਂ ਉਹ ਜਿਹੜੀਆਂ ਇਨਰ ਗੱਲਾਂ ਹੁੰਦੀਆਂ ਉਹ ਅਸੀਂ ਨਹੀਂ ਕਰ ਸਕਦੇ, ਉਹ ਕਦੇ ਵੀ ਨਹੀਂ ਕਰਾਂਗੇ। ਹਾਂ, ਪਰ ਇਹੋ ਜਿਹੀ ਕੋਈ ਗੱਲ ਨਹੀਂ ਲੁਕਾਵਾਂਗੇ ਜਿਹਦੇ ਨਾਲ ਕਿਤੇ ਕੋਈ ਸਿੱਖ ਖੇਡਾਂ ਵਰਗੇ ਇੱਕ ਵੱਡੇ ਅਦਾਰੇ ਨੂੰ ਜਾਂ ਇੱਕ ਵੱਡੀ ਜਿਹੜੇ ਕੌਮ ਦੇ ਇੱਕ ਵੱਡੇ ਕਾਰਜ ਨੂੰ ਕਿਸੇ ਕਿਸਮ ਦੀ ਕੋਈ ਉਹਦੇ ਨਾਲ ਢਾਹ ਲੱਗੇ, ਠੇਸ ਲੱਗੇ, ਉਹਦੇ ਲਈ ਸਦਾ ਲੜਾਂਗੇ। ਤੇ ਸਾਨੂੰ ਅਸੀਂ ਸਦਾ ਹੀ, ਜੇ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਵੀ ਮੈਨੂੰ ਪਤਾ ਬਹੁਤ ਸਾਰਾ ਕ੍ਰਿਟੀਸਿਜ਼ਮ ਹੋਊਗਾ, ਬਹੁਤ ਸਾਰੀਆਂ ਗੱਲਾਂ ਉੱਠਣਗੀਆਂ, ਪਰ ਕੋਈ ਪ੍ਰੋਬਲਮ ਨਹੀਂ ਜੀ, ਇਹ ਇਹਨਾਂ ਲਈ ਤਾਂ ਬਣੇ ਆ ਅਸੀਂ, ਸਾਡੀ ਡਿਊਟੀ ਇਹਨਾਂ ਲਈ ਬਣੀ ਆ, ਅਸੀਂ ਜੂਝਾਂਗੇ ਹਰੇਕ ਚੀਜ਼ ਤੇ ਜੂਝਾਂਗੇ, ਤੇ ਜੋ ਬੋਲਿਆ ਅੱਖਰ ਅੱਖਰ ਤੇ ਖੜੇ ਰਹਾਂਗੇ। ਹਰ ਬੰਦੇ ਦਾ ਸਤਿਕਾਰ ਕਰਦੇ ਆ, ਕੋਈ ਚਾਹੇ ਰੱਬ ਨੂੰ ਮੰਨਦਾ ਚਾਹੇ ਨਹੀਂ ਮੰਨਦਾ, ਉਹਦੀ ਨਿੱਜੀ ਸੋਚ ਹੋ ਸਕਦੀ ਆ, ਪਰ ਜਿੱਥੇ ਜਿੱਥੇ ਸਤਿਕਾਰ ਦੀ ਗੱਲ ਆ, ਅਸੀਂ ਇਨਸਾਨੀਅਤ ਦੇ ਨਾਤੇ ਹਰ ਬੰਦੇ ਦਾ ਸਤਿਕਾਰ ਕਰਦੇ ਆ, ਤੇ ਨਾਲ ਆਸ ਵੀ ਕਰਦੇ ਆ ਵੀ ਜੇ ਜੇ ਕੰਮ ਨੂੰ ਅਸੀਂ ਗੱਲ ਕਰੀਏ, ਜੇ ਹੁਣ ਕਹੀਏ ਵੀ ਅਸੀਂ ਇੱਕ ਖੁਸ਼ੀ ਵਾਲੇ ਘਰੇ ਗਏ ਆ, ਕਿਸੇ ਘਰ ਪਿਆ ਉਹਦੇ ਘਰੇ ਜਾ ਕੇ ਸਾਡਾ ਅਸੀਂ ਰੋਣ ਲੱਗ ਜਾਈਏ, ਉੱਚੀ ਉੱਚੀ ਸੋਭਾ ਨਹੀਂ ਦਿੰਦਾ, ਤੇ ਜੇ ਕਿਸੇ ਦੇ ਸੱਥਰ ਤੇ ਜਾ ਕੇ ਅਸੀਂ ਉੱਚੀ ਹੱਸਣ ਲੱਗ ਜਾਈਏ ਤਾਂ ਉਹ ਵੀ ਸੋਭਾ ਨਹੀਂ ਦਿੰਦਾ। ਸੋ ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੋਊਗੀ ਵੀ ਅਸੀਂ ਚਾਹੁੰਦੇ ਹਾਂ ਵੀ ਜੇ ਸਿੱਖ ਧਰਮ ਦੀਆਂ ਖੇਡਾਂ ਨਾਲ ਤੁਸੀਂ ਜੁੜੇ ਹੋ ਤਾਂ ਤੁਸੀਂ ਹੁਣ ਸਿੱਖੀ ਚ ਲਵਰੇਜ ਹੋ ਕੇ ਦਿਖਾਓ ਵੀ ਕਿਵੇਂ ਅਸੀਂ ਤੁਸੀਂ ਸਿੱਖ ਧਰਮ ਨੂੰ ਹੋਰ ਚਾਰ ਚੰਨ ਲਾਉਣੇ ਆ, ਇਹ ਅਸੀਂ ਆਸ ਰੱਖਦੇ ਹਾਂ ਬਸ, ਐਂਡ ਆਫ ਦੀ ਡੇ ਸਾਡੀ ਆਸ ਤੇ ਖੜੇ ਹਾਂ। ਹਾਂ, ਜੇ ਆਸ ਦੇ ਉੱਤੋਂ
ਜੀ ਮਿੰਟੂ ਜੀ ਹੁਣ ਆਪਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਆਪਾਂ ਅੱਜ ਇੱਕ ਬਹੁਤ ਅਹਿਮ ਇੰਟਰਵਿਊ ਕਰਨੀ ਆ ਬੜਾ ਇੰਟਰਸਟਿੰਗ ਸਾਡੀ ਗੱਲਬਾਤ ਰਹੇਗੀ ਸੋ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਬਸ 4 ਕੁ ਮਿੰਟ ਬਾਅਦ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਗੱਲਬਾਤ ਲੈ ਕੇ
ਹਰ ਪਲ ਦੁਨੀਆ ਤੇ ਨਹੀਂ ਲੁਟਾਈ ਕੁਝ ਪਲ ਸਾਡੇ ਦੋਨਾਂ ਲਈ ਵੀ ਸਾਂਭ ਕੇ ਰੱਖ ਲਾ
ਤੇਰੀਆਂ ਤੀਤਾਂ ਨਮਾਜ਼ਾਂ ਵਰਗੀਆਂ ਨੇ ਤੇਰੀਆਂ ਗੱਲਾਂ ਸਾਜ਼ਾਂ ਵਰਗੀਆਂ ਨੇ
ਉਦੋਂ ਖਿਆਲਾਂ ਨੂੰ ਵੀ ਰੰਗ ਸੀ ਮੁਹੱਬਤਾਂ ਦੇ ਚਾਅ ਦਾ ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਦਿਲ ਹਾਰਦਾ
ਮੇਰਾ ਰੱਬ ਵੀ ਨਹੀਂ ਹੈ ਜਿੰਨਾ ਕੇ ਤੂੰ ਹੈ ਮੇਰਾ
ਜੇ ਮੈਂ ਕਦੇ ਗੁਆਚ ਗਈ ਤੂੰ ਮੈਨੂੰ ਲੱਭਣ ਆਏਗਾ
ਦੇਖੋ ਦਿਲ ਦੀਆਂ ਗੱਲਾਂ ਸਟਾਰਿੰਗ ਪਰਮੇਸ਼ ਵਰਮਾ ਤੇ ਵਾਮਿਕਾ ਗੱਬੀ ਇਸ 3 ਮਈ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਚ
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦਾ ਦੂਸਰਾ ਹਿੱਸਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੈ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਐਡਲੇਡ ਤੋਂ ਰਿਵਰਲੈਂਡ ਤੋਂ ਮਿੰਟੂ ਬਰਾੜ ਜੀ ਮਿੰਟੂ ਜੀ ਦੇਖੋ ਸਮਾਂ 10:15 ਹੋ ਗਏ ਨੇ ਤੇ ਥੋੜਾ ਜਿਹਾ ਲੇਟ ਚੱਲ ਰਿਹਾ ਆਪਣਾ ਕੰਮ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਜੁੜੇ ਨੇ ਆਪਾਂ ਪਹਿਲਾਂ ਹਾਜ਼ਰੀ ਲਵਾ ਲਈਏ ਸਾਰੇ ਮਿੱਤਰਾਂ ਦੀ ਆਪਾਂ ਸ਼ਾਮਲ ਕਰ ਲਿਆ ਹਾਂਜੀ ਅਜਮੇਰ ਸਿੰਘ ਸਾਡੇ ਸਤਿਕਾਰਯੋਗ ਕੈਨਬਰਾ ਤੋਂ ਜੁੜੇ ਨੇ ਜਗਤਾਰ ਗਿੱਲ ਢੁੱਡੀਗੇ ਤੋਂ ਜੁੜੇ ਨੇ ਉਨ੍ਹਾਂ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਵਿਚਾਰ ਦੇ ਰਾਹੀਂ ਤੇ ਉਹ ਮੈਂ ਸ਼ੇਅਰ ਕਰਤਾ ਆ ਲਾਈਵ ਬਲੌਗ ਤੇ। ਦਿਲ ਤੋਂ ਬਣਾਏ ਚਿੱਤਰ ਤੇ ਮਿੱਤਰ ਹਮੇਸ਼ਾ ਦਿਲ ਦੇ ਕਰੀਬ ਹੀ ਰਹਿੰਦੇ ਨੇ, ਕਿਆ ਬਾਤ ਹੈ, ਬਹੁਤ ਸੋਹਣਾ। ਤੇ ਇੱਧਰ ਈਮੇਲ ਦੇ ਜ਼ਰੀਏ ਕਿਰਤ ਮਨੂ ਵੀ ਸਾਡੇ ਨਾਲ ਸਨਸ਼ਾਈਨ ਕੋਸ ਤੋਂ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਕੁਲਵੀਰ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਲਏ ਨੇ। ਕੁਲਵੀਰ ਸਿੰਘ ਵਿਰਕ ਰਜਿੰਦਰ ਸਿੰਘ ਜਲੌਂਗ ਤੋਂ, ਜਗਵੀਰ ਸੇਖੋਂ ਸਾਡੇ ਨਾਲ ਮੈਲਬਨ ਤੋਂ, ਗੁਰਦੀਪ ਸਿੰਘ ਵੀ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਭੁਪਿੰਦਰ ਲਾਂਬਾ ਜੀ ਤੇ ਹਰਦੀਪ ਸਿੰਘ ਸੰਧੂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਜਸਵੀਰ ਰੰਧਾਵਾ, ਗੁਰਵਿੰਦਰ ਸਿੰਘ ਨੱਤ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਰਜਿੰਦਰ ਸਿੰਘ ਯੰਗ ਤੋਂ ਵੀ ਪ੍ਰੋਗਰਾਮ ਚ ਜੁੜੇ ਨੇ। ਹਰਵਿੰਦਰ ਸਿੰਘ ਸ਼ੈਪਟਨ ਤੋਂ ਆਪਣੀ ਮਿਰਚਾਂ ਤੇ ਬਗੀਚੀ ਦੀ ਫੋਟੋਆਂ ਸ਼ੇਅਰ ਕਰ ਰਹੇ ਨੇ, ਉਹ ਮੈਂ ਲਾਈਵ ਬਲੌਗ ਤੇ ਸ਼ੇਅਰ ਕਰਤੀਆਂ। ਰਵਨੀਤ ਕੌਰ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ, ਉਹਨਾਂ ਨੇ ਆਪਣੀ ਬੇਟੀ ਦੀਆਂ ਵਿਸਮਾਦ ਜਿਸਦਾ ਨਾਮ ਹੈ, ਬੜੀ ਪਿਆਰੀ ਬੱਚੀ ਹੈ, ਤੇ ਉਹਨਾਂ ਨੇ ਚਟਾਲੇ ਦੇ ਵਿੱਚ ਸਰੋਂ ਦੇ ਫੁੱਲਾਂ ਦੇ ਨਾਲ ਫੋਟੋ ਖਿੱਚ ਕੇ ਭੇਜੀ ਹੈ ਤੇ ਮੈਂ ਸ਼ੇਅਰ ਕਰ ਰਿਹਾ ਉਹ। ਤੇ ਬਚਿੱਤਰ ਸਿੰਘ ਸਾਡੇ ਗਵਾਂਢੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਦਲਜੀਤ ਸਿੰਘ ਢਿੱਲੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਕੁਲਦੀਪ ਸਿੰਘ ਔਲਖ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਰੁਪਿੰਦਰ ਸਿੰਘ ਘਾਲਕਲਾਂ ਮੈਲਬਨ ਤੋਂ, ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਦਿਲਪ੍ਰੀਤ ਸਿੰਘ ਢੀਂਡਸਾ ਕੌਫਸਾਰਵਰ ਤੋਂ। ਸੋ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਮਿੰਟੂ ਜੀ, ਦੇਖੋ ਅਸਲ ਦੇ ਵਿਚ ਜਿਹੜਾ ਫੰਕਸ਼ਨ ਹੈ, ਕੋਈ ਵਿਆਹ ਹੈ, ਕੋਈ ਖੰਡ ਪਾਠ ਹੈ, ਹਨਾ, ਤੇ ਤੁਸੀਂ ਜਾਓ ਕਿਤੇ ਤਾਂ ਕਹਿੰਦੇ ਵੀ ਖੀਰ ਪਾਈ ਹੋਵੇ ਤਾਂ ਬਹੁਤ ਚੰਗਾ ਲੱਗਦਾ ਹੈ, ਹਨਾ, ਤੇ ਵਧੀਆ ਲੱਗਦਾ। ਪਰ ਕਹਿੰਦੇ ਜੇ ਚਾਹ ਦੇ ਨਾਲ ਜਾਂ ਰੋਟੀਆਂ ਦੇ ਨਾਲ, ਨਾ ਲੰਗਰ ਦੇ ਨਾਲ ਜਾਂ ਖਾਣੇ ਦੇ ਨਾਲ, ਜੇ ਜਲੇਬੀਆਂ ਹੋਣ ਤਾਂ ਮਤਲਬ ਉਹਦੀ ਫਿਰ ਚੜ੍ਹਾਈ ਬੜੀ ਹੁੰਦੀ ਆ। ਲੈ ਵੀ ਬੱਲੇ ਬੱਲੇ ਵੀ ਜਲੇਬੀਆਂ ਪਾਈਆਂ, ਤੇ ਜਲੇਬੀ ਤੁਹਾਨੂੰ ਪਤਾ ਵੀ ਬੜੀ ਔਖੀ ਆ ਬਣਾਉਣੀ, ਆਮ ਬੰਦੇ ਦਾ ਬੱਸ ਦਾ ਰੋਗ ਨਹੀਂ ਹੈਗਾ, ਤੇ ਅਕਸਰ ਬਣਾਉਣ ਵਾਲੇ ਦੇ ਨਾ ਹੋਣ ਕਰਕੇ ਜਲੇਬੀ ਨਹੀਂ ਪਾਈ ਜਾਂਦੀ, ਪਰ ਦਿਲ ਸਾਰਿਆਂ ਦਾ ਕਰਦਾ ਹੁੰਦਾ ਮੈਂ ਯਾਰ ਜਲੇਬੀਆਂ ਪਾਵਾਂ, ਹਨਾ।
ਜੀ ਜੀ ਬਿਲਕੁਲ, ਪਹਿਲਾਂ ਤਾਂ ਤੁਸੀਂ ਇੱਕ ਫੰਕਸ਼ਨ ਮਿਸ ਕਰ ਗਏ, ਅੱਜ ਕੱਲ ਤਾਂ ਮੌਤ ਤੇ ਵੀ ਜਲੇਬੀਆਂ ਖਵਾਉਣ ਦੀ ਗੱਲ ਆ।
ਅੱਛਾ,
ਅੱਗੇ ਗਏ ਜਮਾਨੇ, ਹੁਣ ਅੱਗੇ ਅੱਗੇ ਮੌਤ ਤੇ ਅਫਸੋਸ ਹੁੰਦੇ ਸੀ, ਅੱਜ ਕੱਲ ਜਲੇਬੀਆਂ ਉਹਦੀ ਕਹਿਣਗੇ ਵੱਡਾ ਕਰਤਾ, 60 ਸਾਲ ਦੇ ਨੂੰ ਵੀ ਵੱਡਾ ਕਰ ਦਿੰਦੇ ਅੱਜ ਕੱਲ, ਅਸਨੇ ਬਹੁਤ ਵੱਡਾ ਹੋ ਗਿਆ ਕਿਉਂਕਿ ਕਿਸੇ ਨੂੰ ਆਸ ਹੀ ਨੀ ਰਹੀ 60 ਸਾਲ ਤੋਂ ਵੱਧ ਉਮਰ ਦੀ ਹੁਣ। ਸੋ ਇਸ ਕਰਕੇ ਜਿਹੜਾ ਜਲੇਬੀਆਂ ਵਾਲਾ ਜਗਾੜ ਆ ਨਾ, ਉਹ ਕੱਲੀਆਂ ਖੁਸ਼ੀ ਦੇ ਮੌਕੇ ਤੇ ਨੀ, ਉਹ ਗਮੀ ਦੇ ਮੌਕੇ ਤੇ ਵੀ ਚੱਲਣ ਲੱਗ ਗਿਆ। ਇਹ ਵੱਖਰੀ ਗੱਲ ਆ ਵੀ ਜਿਹੜਾ ਡਾਇਬਟਿਕ ਹੋਣ ਕਰਕੇ ਲੋਕ ਕਿਸੇ ਨਾ ਕਿਸੇ ਰੂਪ ਚ ਲੱਭਦੇ ਆ ਵੀ ਹੁਣ ਕਿਤੇ ਨਾ ਕਿਤੇ ਸ਼ੂਗਰ ਫ੍ਰੀ ਜੇ ਜਲੇਬੀ ਆ ਜੇ ਤਾਂ ਸਵਾਦ ਹੀ ਆ ਜੇ, ਤੇ ਚਲੋ ਉਹਦੀ ਵੀ ਆਪਾਂ ਸ਼ੂਗਰ ਫ੍ਰੀ ਜਲੇਬੀ ਦੀ ਵੀ ਗੱਲ ਕਰਾਂਗੇ ਜ਼ਰੂਰ ਕਿਸੇ ਵੇਲੇ ਜਦੋਂ ਚੱਲੂਗੀ। ਪਰ ਮੈਂ ਆਪਦਾ ਜਗਾੜ ਕਰ ਲਿਆ ਜੀ, ਦੇਖੋ ਆਪਾਂ ਰੱਬ ਨੇ ਸੁੱਖ ਚਾਹੀਦਾ 30 ਮਹੀਨੇ 50 ਦੇ ਹੋ ਜਾਂਗੇ, ਤੇ ਰੇਂਜ ਆ ਜਿਹੜੀ ਉਹ ਟੱਪ ਗਏ, ਜਾਣੀ ਕਿ ਵੱਡੇ ਹੋਣ ਵਾਲੀ ਰੇਂਜ 50 ਤੋਂ ਬਾਅਦ ਵੱਡਾ ਹੀ ਵੱਡਾ ਅੱਜ ਕੱਲ
ਬੰਦਾ,
ਠੀਕ ਹੈ ਨਾ,
ਠੀਕ ਹੈ,
ਕਿਉਂਕਿ ਕਿਸੇ ਨੂੰ 50 ਦੀ ਵਿਆਸ।
ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਦੋਂ ਜਦੋਂ ਜੇ ਹੋ ਗਿਆ ਕੰਮ 50 ਸਾਲ ਤੋਂ ਬਾਅਦ ਤਾਂ ਜਲੇਬੀਆਂ ਪਾਈਆਂ ਜਾਣ, ਮਤਲਬ ਇਹ ਕਹਿਣਾ ਚਾਹੁੰਦੇ
ਜਲੇਬੀਆਂ। ਹਾਂ, ਤੁਸੀਂ ਤੁਸੀਂ ਨਾਲ, ਮੈਂ ਤੁਹਾਨੂੰ ਬੇਨਤੀ ਵੀ ਕਰਦਾ ਕਿ ਕਈ ਵਾਰੀ ਘਰ ਦੇ ਨਾ ਮੰਨਣ ਨਾ ਜਲੇਬੀਆਂ ਬਣਾਉਣ ਨੂੰ, ਤਾਂ ਤੁਸੀਂ ਮਾੜਾ ਜਿਹਾ ਇਨੀਸ਼ੀਏਟਿਵ ਲੈ ਲਿਓ ਜਲੇਬੀਆਂ ਬਣਾਉਣ ਦਾ, ਤੇ ਮੈਂ ਜਲੇਬੀਆਂ ਬਣਾਉਣ ਦਾ ਜਿਹੜਾ ਸਮਾਨ ਆ ਉਹ ਸਾਰਾ ਰੱਖ ਕੇ ਜਾਊਂਗਾ, ਪਹਿਲਾਂ ਆਪ ਹੀ ਤਿਆਰ ਕਰਕੇ ਮਸ਼ੀਨ।
ਗੱਲ ਤਾਂ ਬਣਾਉਣ ਵਾਲੇ ਦੀ ਆ, ਗੱਲ ਤਾਂ ਸਮਾਨ ਤਾਂ ਮੈਦਾ ਦਾ ਮਿਲ ਜਾਂਦਾ ਹਰੇਕ ਦੁਕਾਨ ਤੋਂ, ਬਣਾਊ ਕੌਣ?
ਬਣਾਉਣ ਦੀ ਜਗਾੜ ਹੀ ਕਰਨਾ ਜੀ, ਅੱਜ ਬਣਾਉਣ ਦਾ ਜਗਾੜ ਕਰਨਾ,
ਤੇ
ਉਹ ਬਣਾਉਣ ਦੇ ਜਗਾੜ ਦੇ ਮਾਮਲੇ ਚ ਮੈਂ ਦੱਸਦਾ ਜੀ ਵੀ ਦੇਖੋ ਜਲੇਬੀ ਹਰ ਬੰਦੇ ਨੂੰ ਚੰਗੀ ਲੱਗਦੀ ਆ, ਹਰ ਬੰਦਾ ਚਾਹੁੰਦਾ ਵੀ ਕਿਤੇ ਨਾ ਕਿਤੇ ਜਲੇਬੀਆਂ ਹੋਣ, ਪਰ ਉਹ ਜਲੇਬੀਆਂ ਬਣਾਉਣ ਲਈ ਤਰਲੋ ਮੱਛੀ ਹੁੰਦੇ ਆ। ਸੋ ਇੱਕ ਬੜਾ ਹੀ ਪਿਆਰੀ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਜੀ, ਵੈਸੇ ਤਾਂ ਕੁਝ ਸਾਲਾਂ ਦੀ ਮਿਹਨਤ ਬਾਅਦ ਇਹ ਚੀਜ਼ਾਂ ਸਾਹਮਣੇ ਆਉਂਦੀਆਂ, ਪਰ ਸਾਡੇ ਕੋਲੇ ਕੱਲ ਤੋਂ ਹੀ ਇਹ ਜਿਹੜੀ ਗੱਲ ਸਾਹਮਣੇ ਆਈ ਤਾਂ ਅਸੀਂ ਚਾਹਿਆ ਵੀ ਕਿਉਂ ਨਾ ਇਹ ਗੱਲ ਸਾਰੀ ਦੁਨੀਆਂ ਦੇ ਵਿੱਚ, ਸਾਡੇ ਨਾਲ ਹੁਣ ਤਕਰੀਬਨ 70 ਮੁਲਕਾਂ ਤੋਂ ਲੋਕ ਜੁੜੇ ਹੋਏ ਆ, ਸਾਰੇ ਮੁਲਕਾਂ ਦੇ ਲੋਕਾਂ ਨੂੰ ਅਸੀਂ ਦੱਸੀਏ ਵੀ ਨਹੀਂ ਭਾਈ ਤੁਹਾਡੀ ਜਿਹੜੀ ਇਹ ਇੱਛਾ ਵੀ ਪੂਰੀ ਹੋ ਗਈ ਆ। ਸੋ ਫਤਿਹਗੜ੍ਹ ਸਾਹਿਬ ਜਿਹੜਾ ਇੱਕ ਬੜਾ ਸਾਡਾ ਪਿਆਰਾ ਡਿਸਟ੍ਰਿਕਟ ਆ ਪੰਜਾਬ ਦਾ, ਤੇ ਬੜੀਆਂ ਉਹਦੇ ਨਾਲ ਸਾਡੀਆਂ ਯਾਦਾਂ ਜੁੜੀਆਂ
ਹੋਈਆਂ,
ਉਸ ਡਿਸਟ੍ਰਿਕਟ ਦੇ
ਇੰਡਸਟਰੀਅਲ ਹੱਬ,
ਇੰਡਸਟਰੀਅਲ ਵੀ ਆ ਨਾਲ ਜੀ ਜੀ ਜੀ, ਤੇ ਉਸ ਪਿੰਡ ਦੇ ਜਿਹੜੇ ਉਸ ਚ ਨਾ ਇੱਕ ਪਿੰਡ ਆ ਲਟੌਰ, ਲਟੌਰ ਤੋਂ ਬਾਈ ਦਲਵੀਰ ਸਿੰਘ ਆ ਜੀ, ਜਿਹਨਾਂ ਨਾਲ ਮੇਰਾ ਕੱਲ ਹੀ ਸੰਪਰਕ ਹੋਇਆ, ਤੇ ਮੈਨੂੰ ਉਹਨਾਂ ਦੀਆਂ ਖੋਜਾਂ ਬਾਰੇ ਜਾਣ ਕੇ ਬੜੀ ਜਿਹੜੀ ਤਸੱਲੀ ਹੋਈ ਤੇ ਬੜਾ ਇੱਕ ਮਨ ਚ ਉਤਸੁਕਤਾ ਜਾਗੀ, ਤੇ ਮੈਂ ਉਹਨਾਂ ਤੋਂ ਰਾਤੀ ਵੀ ਕਾਫੀ ਲੰਬੀਆਂ ਚੌੜੀ ਗੱਲਬਾਤ ਹੋਈ, ਪਰ ਮੈਂ ਚਾਹਿਆ ਵੀ ਕਿਉਂ ਨਾ ਇਹ ਗੱਲਬਾਤ ਆਪਾਂ ਲੋਕਾਂ ਤੱਕ ਸਿੱਧੀ ਰੇਡੀਓ ਦੇ ਜ਼ਰੀਏ ਪਹੁੰਚਾਈਏ। ਸੋ ਦਲਵੀਰ ਸਿੰਘ ਨਾਲ ਅਸੀਂ ਸੰਪਰਕ ਕੀਤਾ ਹੋਇਆ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਆ, ਪਰ ਮੈਂ ਉਹਨਾਂ ਬਾਰੇ ਥੋੜਾ ਜਿਹਾ ਦੱਸਦਿਆਂ ਵੀ ਉਹਨਾਂ ਨੇ ਇਸ ਜਿਹੜੀ ਆਧੁਨਿਕਤਾ ਦੇ ਦੌਰ ਦੇ ਵਿੱਚ ਜਿਹੜੀਆਂ ਸਾਡੀਆਂ ਦੇਸੀ ਚੀਜ਼ਾਂ ਦੇ ਵਿੱਚ ਆਧੁਨਿਕਤਾ ਲੈ ਕੇ ਆਉਣ ਦੇ ਲਈ ਉਹਨਾਂ ਨੇ ਦਿਨ ਰਾਤ ਇੱਕ ਮਿਹਨਤ ਕੀਤੀ, ਤੇ ਅਖੀਰ ਉਹਨਾਂ ਨੇ ਕਈ ਚੀਜ਼ਾਂ ਚ ਕਾਮਯਾਬੀ ਹਾਸਲ ਕੀਤੀ, ਉਹ ਦੱਸਣਗੇ ਉਹ ਆਪਦੀ ਜਵਾਨੀ ਉਹਨਾਂ ਨੇ ਜਿਹੜੀ ਆਪਣੀ ਟਿਊਬਲਾਈਟ ਦੀ ਚੋਗ ਤੋਂ ਕਹਿੰਦੇ ਜ਼ਿੰਦਗੀ ਸ਼ੁਰੂ ਕੀਤੀ ਸੀ ਤੇ ਹੁਣ ਉਹਨਾਂ ਦਾ ਨਾਂ ਜਲੇਬੀ ਰੋਬਟ ਨਾਂ ਦੀ ਇੱਕ ਮਸ਼ੀਨ ਆ ਜਿਹੜੀ ਜਲੇਬੀਆਂ ਬਣਾਉਂਦੀ ਆ ਤੇ ਉਸ ਤੋਂ ਵੀ ਬਿਨਾਂ ਇੱਕ ਹੋਰ ਮਸ਼ੀਨ ਜਿਹੜੀ ਅਗਲੇ ਅੱਜ ਤੋਂ ਆਪਾਂ ਜਿਹੜੀ ਗੱਲਬਾਤ ਕਰਨੀ ਆ ਜਲੇਬੀ ਰੋਬਟ ਤੇ ਪਰ ਇੱਕ ਹੋਰ ਮਸ਼ੀਨ ਜਿਹੜੀ ਮੈਂ ਇਹਨਾਂ ਦੀ ਦੇਖੀ ਉਹ ਮਸ਼ੀਨ ਆ ਜੀ ਪ੍ਰਸ਼ਾਦ ਵੰਡਣ ਵਾਲੀ ਮਸ਼ੀਨ ਸਾਨੂੰ ਬੜਾ ਗਿਲਾ ਰਹਿੰਦਾ ਹੁੰਦਾ ਸੀ ਵੀ ਬਾਬਾ ਜੀ ਕਈ ਵਾਰੀ ਪ੍ਰਸ਼ਾਦ ਵੰਡਣ ਤੇ ਟਾਈਮ ਲਾ ਕਈ ਵਾਰੀ ਫੇਰ ਮੇਰੇ ਵਰਗਾ ਸਵਾਇਆ ਗੱਫਾ ਕਹਿੰਦੇ ਤੁਹਾਨੂੰ ਵੱਧ ਦੇ ਦਿੰਦੇ ਆ ਤੇ ਜਿਹੜਾ ਵੱਧ ਚਾਹੁੰਦਾ ਉਹਨੂੰ ਘੱਟ ਦੇ ਦਿੰਦੇ ਆ ਤੇ ਕਈ ਵਾਰੀ ਬਹੁਤ ਸਾਰੇ ਲੋਕ ਹਾਈਜੈਂਕ ਦੇ ਤੌਰ ਦੇ ਉੱਤੇ ਵੀ ਦਿੰਦੇ ਸੀ ਵੀ ਯਾਰ ਵੀ ਪਤਾ ਨੀ ਕਿਵੇਂ ਕੋਈ ਉੱਥੇ ਗਲਵਜ਼ ਨੀ ਯੂਜ਼ ਕੀਤਾ ਜਾ ਰਿਹਾ ਇਹ ਜਿਹੀਆਂ ਵੀ ਗੱਲਾਂ ਕਰਦੇ ਆ ਸੋ ਸਾਰੀਆਂ ਚੀਜ਼ਾਂ ਦਾ ਮਸਲੇ ਦਾ ਹੱਲ ਬਾਈ ਦਲਵੀਰ ਹੋਰਾਂ ਨੇ ਕੱਢਿਆ ਜੀ ਇੱਕ ਮਸ਼ੀਨ ਬਣਾਈ ਆ ਬੜੀ ਪਿਆਰੀ ਮਸ਼ੀਨ ਆ ਜਿਹੜੀ ਕਿ ਜਿਵੇਂ ਤੁਹਾਨੂੰ ਅਸੀਂ ਬਾਕੀ ਚੀਜ਼ਾਂ ਦੇ ਡਿਸਪੈਂਸਰ ਦੇਖਦੇ ਹਾਂ ਇਵੇਂ ਜੀ ਕਿ ਉਹ ਮਸ਼ੀਨ ਆ ਜਦੋਂ ਤੁਸੀਂ ਉਹਦੇ ਮੂਹਰੇ ਹੱਥ ਕਰੋਗੇ ਤੇ ਉਹਦੇ ਸੈਂਸਰ ਨੇ ਨਾਲ ਦੀ ਨਾਲ ਤੁਹਾਨੂੰ ਇੱਕ ਮਿੱਠੀ ਹੋਈ ਮਕਦਾਰ ਦੇ ਵਿੱਚ ਪ੍ਰਸ਼ਾਦ ਦੇ ਦੇਣਾ ਸੋ ਆਟੋਮੈਟਿਕ ਪ੍ਰਸ਼ਾਦ ਦੇਣ ਵਾਲੀ ਮਸ਼ੀਨ ਜਿਹੜੀ ਕਿ ਆਲਰੇਡੀ ਬਹੁਤ ਸਾਰੇ ਗੁਰੂ ਘਰਾਂ ਚ ਲੱਗ ਚੁੱਕੀ ਆ ਸੋ ਉਸ ਤੇ ਵੀ ਗੱਲ ਬਾਅਦ ਚ ਕਰਾਂਗੇ ਪਰ ਫਿਲਹਾਲ ਜਲੇਬੀਆਂ ਦੀ ਗੱਲ ਕਰਨੀ ਆ ਸੋ ਬਾਈ ਦਲਵੀਰ ਭਾਜੀ ਤੁਹਾਡਾ ਸਵਾਗਤ ਹੈ ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ
ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਸਤਿ ਸ੍ਰੀ ਅਕਾਲ ਦਲਵੀਰ ਜੀ
ਧੰਨਵਾਦ ਮਿੰਟੂ ਵੀਰ ਜੀ ਸੰਧੂ ਵੀਰ ਜੀ ਦਾ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਬੰਦੇ ਨੂੰ ਇਸ ਜਗ੍ਹਾ ਤੇ ਬਿਠਾਇਆ
ਜੀ ਆਇਆਂ ਨੂੰ ਤੇ ਦੇਖੋ ਗੱਲ ਤਾਂ ਇਹ ਆ ਵੀ ਤੁਸੀਂ ਵਡਿਆਈ ਆ ਤੁਹਾਡੀ ਨਿਮਾਣੇ ਕਹਿ ਰਹੇ ਹੋ ਪਰ ਮੈਨੂੰ ਪਤਾ ਕਿ ਜਿਹੜੇ ਇੰਜੀਨੀਅਰਿੰਗ ਫੀਲਡ ਹੈ ਉਹਦੇ ਵਿੱਚ ਕਾਫੀ ਮਿਹਨਤ ਹੁੰਦੀ ਆ ਤੇ ਕਾਫੀ ਤੁਸੀਂ ਜੱਦੋਜਹਿਦ ਕੀਤੀ ਹੋਣੀ ਆ ਤੇ ਉਸ ਤੋਂ ਬਾਅਦ ਇਹੋ ਜਿਹੜੇ ਪ੍ਰੋਡਕਟ ਨੇ ਜਿਹੜੇ ਚਾਹੀਦੇ ਨੇ ਲੋਕਾਂ ਨੂੰ ਉਹ ਲੈ ਕੇ ਆਏ ਹੋ ਤੇ ਦਲਵੀਰ ਜੀ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਆ ਕਿ ਤੁਹਾਡੀ ਕੁਆਲੀਫਿਕੇਸ਼ਨ ਤੇ ਤੁਸੀਂ ਮਤਲਬ ਕਿੱਥੇ ਤੁਹਾਡੀ ਵਰਕਸ਼ਾਪ ਹੈ ਇਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਆਪਣੇ ਸਟਰਕਚਰ ਬਾਰੇ ਕੰਪਨੀ ਬਾਰੇ
ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਮੇਰਾ ਜਿਹੜਾ ਜਨਮ ਹੈ ਉਹ 1981 ਦਾ
ਜੀ
ਤੇ ਉਸ ਤੋਂ ਬਾਅਦ ਮੈਂ ਸਿਰਫ ਤੇ ਸਿਰਫ ਪਿੰਡਾਂ ਦੇ ਸਕੂਲਾਂ ਦੇ ਵਿੱਚੋਂ ਪਲੱਸ ਟੂ ਕੀਤੀ ਹੋਈ ਹੈ
ਜੀ
ਜੀ ਜੁਆਇੰਟ ਫੈਮਿਲੀ ਦਾ ਅਸੀਂ ਹਿੱਸਾ ਰਹੇ ਹਾਂ ਤੇ ਤੁਹਾਨੂੰ ਪਤਾ ਹੀ ਹੈ ਉਸ ਟਾਈਮ ਦਾ ਪੜ੍ਹਾਈ ਦਾ ਕਿੰਨਾ ਕੁ ਹੁੰਦਾ ਵੀਹ ਵੀਹ ਪੱਚੀ ਪੱਚੀ ਡੰਗਰ ਰੱਖੇ ਵੇ ਘਰੇ ਕੰਬਾਈਨ ਹੋਰ ਕਾਰੋਬਾਰ ਤੇ ਨਾਲ ਪੜ੍ਹਾਈ ਦੇ ਵੀ ਦੌਰ ਨੂੰ ਆ ਜਾਓ ਵੀ ਸਾਜਰੇ ਅੱਜ ਕੰਬਾਈਨ ਲੱਗਣੀ ਹੈ ਅੱਜ ਸੂਰਜਮੁਖੀ ਵੱਢਣੀ ਹੈ ਹਾਂਜੀ ਇਹਨਾਂ ਦਸਾਂ ਦੇ ਵਿੱਚ ਨੂੰ ਜਾਂਦੇ ਜਾਂਦੇ ਸਿਰਫ ਪਲੱਸ ਟੂ ਤੱਕ ਅਸੀਂ ਬ੍ਰੇਕ ਲਾਏ ਵੇ ਨੇ ਤੇ 2002 ਦੇ ਵਿੱਚ ਫਿਰ ਮੇਰੀ ਮੈਰਿਜ ਹੋ ਗਈ ਸੀ ਉਸ ਤੋਂ ਬਾਅਦ ਇਹ ਸੰਘਰਸ਼ ਹੈ ਜਿਹੜਾ ਉਹ ਮੇਰਾ ਚਾਲੂ ਹੋ ਗਿਆ ਆਪਣੇ ਖੁਦ ਕੰਮ ਕਰਨ ਦਾ
ਜੀ ਤੇ ਹੁਣ ਜਿਹੜੀ ਤੁਸੀਂ ਕੰਪਨੀ ਚਲਾ ਰਹੇ ਹੋ ਦਾਸ ਟੈਕਨੋਲੋਜੀਜ਼ ਹੈ ਨਾ ਤੇ ਇਸ ਦੇ ਬਾਰੇ ਆਪਾਂ ਥੋੜਾ ਜਿਹਾ ਤੁਹਾਡੇ ਨਾਲ ਸਾਂਝ ਪਾਈਏ ਕਿ ਇਹ ਫੈਕਟਰੀ ਕਿੱਥੇ ਹੈ ਔਰ ਕਿੰਨੇ ਬੰਦੇ ਕੰਮ ਕਰ ਰਹੇ ਨੇ
ਇਹ ਵੀ ਜੀ ਫੈਕਟਰੀ ਪਿੰਡ ਲਟੌਰ ਹੀ ਲਾਈ ਹੋਈ ਹੈ ਹਲੇ ਸ਼ੁਰੂ ਤੋਂ ਇੱਥੇ 17 ਸਾਲਾਂ ਤੋਂ ਮੈਂ ਇੱਥੇ ਚਲਾ ਰਿਹਾ ਪਿੰਡ ਦੇ ਨਾਲ ਆਪਣੀ ਖੇਤਾਂ ਦੇ ਵਿੱਚ ਫੈਕਟਰੀ ਲੱਗੀ ਹੋਈ ਹੈ ਤੇ ਇਹਦੇ ਵਿੱਚ ਕਾਫੀ ਅਸੀਂ ਵਰਕਰ ਰੱਖੇ ਹੋਏ ਨੇ
ਜੀ
ਤੇ ਫਿਲਹਾਲ ਮੈਂ ਜ਼ਿਆਦਾਤਰ ਨਾ ਜਿਸ ਤਰ੍ਹਾਂ ਗੁੜਗਾਮ ਦੇ ਵਿੱਚ ਮਰੂਤੀ ਬਣਦੀ ਹੈ ਅਸੀਂ ਮਰੂਤੀ ਦੇ ਕੰਸੈਪਟ ਦੇ ਹਿਸਾਬ ਨਾਲ
ਜੀ
ਤੇ ਸਮਾਨ ਮਤਲਬ ਸੱਜੇ ਖੱਬੇ ਬਣਵਾ ਕੇ ਅਸੀਂ ਜਿਹੜਾ ਮੇਨ ਮੇਜਰ ਹੁੰਦਾ ਉਹ ਖੁਦ ਅਸੀਂ ਅਸੈਂਬਲ ਕਰਦੇ
ਜੀ ਜੀ ਅਸੈਂਬਲਿੰਗ ਕਰਦੇ ਹੋ ਜਿਹੜੇ ਮਾਰਕੀਟ ਦੇ ਵਿੱਚ ਪ੍ਰੋਡਕਟ ਆਲਰੇਡੀ ਚੱਲ ਰਹੇ ਨੇ ਉਹਨਾਂ ਤੋਂ ਲੈ ਕੇ ਹਨਾ
ਹਾਂਜੀ
ਅੱਛਾ ਤੇ ਇਹ ਜਿਹੜਾ ਕੰਸੈਪਟ ਹੈ ਪਹਿਲੀ ਮਸ਼ੀਨ ਤੁਸੀਂ ਬਣਾਈ ਸੀਗੀ ਪ੍ਰਸ਼ਾਦ ਵਾਲੀ ਕਿਉਂਕਿ ਕਾਫੀ ਲੋਕ ਪਹਿਲਾਂ ਮਤਲਬ ਇੱਥੇ ਇੰਟਰਸਟਿਡ ਹੋਣਗੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਲੱਗੀ ਵੀ ਹੋਈ ਹੈ ਮਸ਼ੀਨ ਤੇ ਇਸ
ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਟ੍ਰਾਇਲ ਲਿਆ ਸੀਗਾ ਜੀ ਲਗਭਗ 2012-13 ਦੇ ਵਿੱਚ
ਅੱਛਾ ਜੀ
ਹਾਂਜੀ ਉੱਥੋਂ ਸਿਰਫ ਦੇਖੋ ਆਪਾਂ ਇੱਕ ਮੀਡੀਅਮ ਪਰਿਵਾਰ ਤੋਂ ਮੈਂ ਬਿਲੋਂਗ ਕਰਦਾ
ਜੀ
ਤਕਰੀਬਨ ਖੋਜਾਂ ਕਰਦੇ ਕਰਦੇ ਦਾ ਮੇਰਾ ਮਤਲਬ ਇੱਕ ਤਿਹਾ ਜੀਵਨ ਲੰਘ ਗਿਆ ਜੀ ਸ਼ੁਰੂ ਤੋਂ
ਜੀ
ਬਹੁਤ ਅਜਿਹੀਆਂ ਖੋਜਾਂ ਨੇ ਜਿਹੜੀਆਂ ਸਫਲ ਵੀ ਨਹੀਂ ਹੋਈਆਂ ਪਰ ਬਹੁਤ ਅਜਿਹੀਆਂ ਖੋਜਾਂ ਜਿਹੜੀਆਂ ਸਫਲ ਹੋ ਗਈਆਂ ਮੈਂ ਲਾਈਫ ਦੇ ਵਿੱਚ ਵਾਹਿਗੁਰੂ ਦੀ ਇੰਨੀ ਕਿਰਪਾ ਰਹੀ ਹੈ ਜੀ ਵੀ 12 ਪੇਟੈਂਟ ਕਰਾ ਚੁੱਕਿਆ ਜੀ ਅੱਜ ਤੱਕ
ਅੱਛਾ ਜੀ
ਹਾਂਜੀ ਵੀਰ ਜੀ 12 ਤੇ ਜਦੋਂ ਜੀ ਜਦੋਂ ਪ੍ਰਸ਼ਾਦ ਮਸ਼ੀਨ ਅਸੀਂ ਟ੍ਰਾਇਲ ਦੇ ਸਮੇਤ ਲਾਈ ਤਾਂ ਉੱਥੇ ਅਸੀਂ ਇੱਕ ਵੀਡੀਓ ਬਣਾਈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਘੱਟੋ ਘੱਟ ਵੀ 70-80 ਜਿਹੜੀ ਸੰਗਤ ਹੈ ਉਹਨਾਂ ਨੇ ਪ੍ਰਸ਼ਾਦ ਲਿਆ ਤੇ ਬਹੁਤ ਸਲਾਹਿਆ ਉਸ ਚੀਜ਼ ਨੂੰ ਹਾਂ ਇਹ ਚੰਗੀ ਚੀਜ਼ ਹੈ ਸੁੱਚਮ ਰਹਿੰਦੀ ਹੈ ਸਫਾਈ ਰਹਿੰਦੀ ਹੈ ਹਾਈਜੈਨਿਕ ਹੈ ਤੇ ਕਿਸੇ ਨੇ ਉਹਦਾ ਕੋਈ ਉਸ ਟਾਈਮ ਵਿਰੋਧ ਨਹੀਂ ਕੀਤਾ ਪਰ ਹੌਲੀ ਹੌਲੀ ਜਦੋਂ ਅਸੀਂ ਮਤਲਬ ਉੱਥੋਂ ਸਾਡਾ ਮਨ ਨਹੀਂ ਸੀਗਾ ਵੀ ਅਸੀਂ ਲੈ ਕੇ ਆਈਏ ਪਰ ਜਦੋਂ ਇੱਕ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਾਂ ਕਮੇਟੀ ਤੁਹਾਨੂੰ ਇਹ ਕਹਿ ਦੇਵੇ ਵੀ ਤੁਸੀਂ ਪਰਚੀ ਕਟਾ ਦੋ ਜੀ ਮਸ਼ੀਨ ਅਸੀਂ ਰੱਖ ਲੈਂਦੇ ਹਾਂ। ਤੇ ਪਰਚੀ ਕਟਾਉਣ ਦਾ ਮਤਲਬ ਤੁਸੀਂ ਦੇਖੋ ਵੀ ਅਸੀਂ ਪਹਿਲਾਂ ਖੋਜਾਂ ਦੇ ਉੱਤੇ ਰਿਸਰਚ ਦੇ ਉੱਤੇ 15-15 20 ਲੱਖ ਰੁਪਇਆ ਲਾ ਕੇ ਦੋ ਦੋ ਸਾਲ ਬਾਅਦ ਇੱਕ ਮਸ਼ੀਨ ਡਿਵੈਲਪ ਹੁੰਦੀ ਹੈ ਤੇ ਜਦ ਤੱਕ ਕੋਈ ਦਾਨੀ ਸੱਜਣ ਮਿਲੇ
ਮੈਨੂੰ ਯਾਦ ਆਯਾ ਸੀ ਰੇਡੀਓ ਤੇ ਜ਼ਿਕਰ ਕੀਤਾ ਸੀ ਇਸ ਚੀਜ਼ ਦਾ ਤੇ ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਫਿਰ ਟੈਕਲ ਕੀਤਾ ਕਿਸ ਤਰ੍ਹਾਂ ਦੇਖਦੇ ਹੋ
ਕੁਛ ਨੀ ਜੀ ਧਰਮ ਨਾਲ ਕਿਤਨਾ ਕਿਤੇ ਬਾਬੇ ਨਾਲ ਆਪਣਾ ਪਿਆਰ ਹੈ ਦਿਲੋਂ ਸਤਿਕਾਰ ਹੈ ਉੱਥੇ ਹੀ ਜੇ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਦੇਖੋ ਸ਼ੁਰੂਆਤ ਇਹਦੀ ਇਹ ਹੋਈ ਵੀ ਮੈਂ ਮੇਰੀ ਵਾਈਫ ਤੇ ਮੇਰਾ ਬੇਟਾ ਸਾਹਿਬ ਸਿੰਘ ਅਸੀਂ ਕਿਸੇ ਟਾਈਮ ਗੁਰਦੁਆਰਾ ਸਾਹਿਬ ਜਿੱਕਣਾ ਰੈਗੂਲਰ ਜਾਂਦੇ ਹਾਂ ਮੱਥਾ ਟੇਕਣ ਗਏ ਉੱਥੋਂ ਜਿੱਦਾਂ ਹੀ ਆਪਾਂ ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਪ੍ਰਸ਼ਾਦ ਲੈਂਦੇ ਹਾਂ ਅੱਜ ਕੱਲ੍ਹ ਬੂਥ ਬਣੇ ਹੋਏ ਨੇ ਲਾਈਨ ਲੱਗੀ ਹੋਈ ਹੈ 5-10 ਜਾਣਿਆਂ ਦੀ ਅਸੀਂ ਵੀ ਲਾਈਨ ਦੇ ਵਿੱਚ ਖੜੇ ਹਾਂ ਜੀ ਪ੍ਰਸ਼ਾਦ ਦੇਣ ਵਾਲੇ ਭਾਈ ਸਾਹਿਬ ਆਪਸ ਵਿੱਚ ਅੰਦਰ ਉਹਨਾਂ ਦੇ ਨਾਲ ਇੱਕ ਹੋਰ ਬਾਬਾ ਜੀ ਖੜੇ ਨੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਸੱਜਾ ਹੱਥ ਉਹਨਾਂ ਦਾ ਪ੍ਰਸ਼ਾਦ ਚ ਚੱਲ ਰਿਹਾ ਜਦੋਂ ਪ੍ਰਸ਼ਾਦ ਦਿੰਦੇ ਨੇ ਉਹ ਦੇਖ ਨੀ ਰਹੇ ਵੀ ਕਿਸੇ ਦਾ ਜਿਹੜਾ ਆਪਾਂ ਕਹਿ ਦਈਏ ਵੀ ਦੋਨੋਂ ਹੱਥ ਜਾਂ ਉਂਚੜਾ ਕਿੱਥੇ ਹੈਗਾ ਉਹ ਬਿਨਾਂ ਦੇਖੇ ਤੋਂ ਰੈਗੂਲਰ ਉਹਨਾਂ ਦੀ ਆਪਣੀ ਸਪੀਡ ਦੇ ਹਿਸਾਬ ਨਾਲ ਪ੍ਰਸ਼ਾਦ ਵੰਡੀ ਜਾ ਰਹੇ ਨੇ
ਰੂਟੀਨ ਚ ਬਣਿਆ ਹੋਇਆ ਉਹਨਾਂ ਦਾ
ਰੂਟੀਨ ਚ ਜਦੋਂ ਮੇਰਾ ਬੇਟਾ ਮੂਹਰੇ ਸੀਗਾ ਜੀ ਮੈਂ ਉਹਨੂੰ ਟੋਕਿਆ ਮੈਂ ਕਿਹਾ ਬੇਟੇ ਇੱਕ ਮਿੰਟ ਰੁਕੀ ਮੈਂ ਇਹਨਾਂ ਨੂੰ ਕੁਛ ਕਹਿਣਾ ਵੀ ਨੀਚੇ ਪ੍ਰਸ਼ਾਦ ਦਾ ਢੇਰ ਲੱਗਿਆ ਹੋਇਆ ਸੰਗਤ ਉਹਦੇ ਉੱਪਰ ਨੂੰ ਲੰਘੀ ਜਾ ਰਹੀ ਹੈ ਇਹ ਦੇਖਦੇ ਨੀ ਹੈਗੇ ਆਪਣੇ ਗੱਲਾਂ ਚ ਲੱਗੇ ਹੋਏ ਨੇ ਮੈਂ ਉਹਨੂੰ ਰੋਕਿਆ ਉਹ ਕਹਿੰਦਾ ਵੀ ਨਹੀਂ ਇਹ ਨਿਆਣਾ ਕਹਿੰਦਾ ਵੀ ਇਹਨੇ ਹੱਥ ਪਰਾਂ ਕਰ ਲਿਆ ਮੈਂ ਕਿਹਾ ਜੀ ਇਹਨੇ ਹੱਥ ਪਰਾਂ ਕਰ ਲਿਆ ਇਹਦੇ ਹੱਥ ਵਾਲੀ ਗਿਰਦੀ ਉਸ ਤੋਂ ਪਹਿਲਾਂ ਦੇਖੋ ਹੇਠਾਂ ਢੇਰ ਲੱਗਿਆ ਹੋਇਆ ਵੀ ਤੁਹਾਡਾ ਧਿਆਨ ਕਿੱਥੇ ਹੈ ਬੇਅਦਬੀ ਹੁੰਦੀ ਹੈ ਚੰਗਾ ਨਹੀਂ ਲੱਗਦਾ ਸੰਗਤ ਉੱਪਰ ਨੂੰ ਲੰਘ ਰਹੀ ਹੈ ਫਿਰ ਮੈਂ ਪ੍ਰਸ਼ਾਦ ਚੁਕਾਇਆ ਨਵਾਂ ਮੈਟ ਚੁਹਾਇਆ ਉਸ ਤੋਂ ਬਾਅਦ ਇੱਕ ਤਰ੍ਹਾਂ ਦੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜੀ ਕਿ ਮੇਰਾ ਕੰਸੈਪਟ ਤੇ ਧਿਆਨ ਗਿਆ ਤਾਂ ਅਸੀਂ 2 ਸਾਲ ਲਗਾਤਾਰ ਦੀ ਮਿਹਨਤ ਦੇ ਬਾਵਜੂਦ ਇਹਨੂੰ ਮਸ਼ੀਨ ਨੂੰ ਸਕਸੈਸ ਕੀਤਾ
ਜੀ ਬਹੁਤ ਵਧੀਆ ਵੈਸੇ ਆਸਟ੍ਰੇਲੀਆ ਵਰਗੇ ਸ਼ਹਿਰਾਂ ਦੇਸ਼ਾਂ ਚ ਜਾਂ ਵਿਦੇਸ਼ੀ ਵਿਚ ਜਿੱਦਾਂ ਜਦੋਂ ਅਸੀਂ ਪ੍ਰਸ਼ਾਦ ਵਰਤਾਉਂਦੇ ਹਾਂ ਤਾਂ ਸਾਨੂੰ ਮੂੰਹ ਤੋਂ ਕਵਰ ਕਰਨਾ ਪੈਂਦਾ ਕਿਉਂਕਿ ਦਾੜੀ ਹੁੰਦੀ ਹੈ ਮੁੱਛਾਂ ਹੁੰਦੀਆਂ ਵਾਲ ਡਿੱਗ ਸਕਦੇ ਹੈ ਨਾ ਡਿੱਗਦੇ ਵੀ ਨੇ ਤੇ ਫਿਰ ਉਹ ਪ੍ਰਸ਼ਾਦ ਜਿਹੜਾ ਕਾਰਪੇਟਾਂ ਤੇ ਵੀ ਕਿਰਦਾ ਆ ਕਈ ਵਾਰੀ ਅਣਗਹਿਲੀ ਹੋ ਜਾਂਦੀ ਆ ਮਤਲਬ ਵਰਤਾਉਣ ਵੇਲੇ ਵੀ ਹਾਈਜੀਨ ਦੀ ਵੀ ਸਮੱਸਿਆ ਹੈ ਕਿਉਂਕਿ ਤੁਸੀਂ ਐਕਚੁਅਲੀ ਜਿਹੜਾ ਫੂਡ ਹੈ ਆਸਟ੍ਰੇਲੀਆ ਦੇ ਵਿੱਚ ਗਲਬ ਪਾਏ ਤੋਂ ਬਿਨਾਂ ਵਰਤਾ ਨਹੀਂ ਸਕਦੇ ਤੇ ਪ੍ਰਸ਼ਾਦ ਨੂੰ ਗਲਬ ਪਾ ਕੇ ਵਰਤਾਉਣਾ ਮਤਲਬ ਥੋੜਾ ਜਿਹਾ ਨਾਮੁਮਕਿਨ ਜਿਹਾ ਹੋ ਜਾਂਦਾ ਹੈ ਸੋ ਇਹ ਜਿਹੜੀ ਹਾਈਜੀਨਿਕ ਸਮੱਸਿਆਵਾਂ ਆ ਮੈਨੂੰ ਲੱਗਦਾ ਜਿਹੜੀ ਤੁਹਾਡੀ ਪ੍ਰਸ਼ਾਦ ਵਾਲੀ ਮਸ਼ੀਨ ਹੈ ਇਹ ਤੇ ਸਾਰੀਆਂ ਪ੍ਰਬੰਧਕੀ ਕਮੇਟੀਆਂ ਗੌਰ ਕਰਨਗੀਆਂ ਤੇ ਇੱਕ ਢੁੱਕਵੇਂ ਥਾਂ ਦੇ ਉੱਤੇ ਇਸ ਨੂੰ ਇੰਸਟਾਲ ਕਰਕੇ ਮਤਲਬ ਸੰਗਤ ਨੂੰ ਆਪ ਹੀ ਪ੍ਰਸ਼ਾਦ ਮਿਲੇਗਾ ਖੈਰ ਮੈਂ ਇਸ ਦੇ ਹੱਕ ਚ ਹਾਂ ਹੁਣ ਮਿੰਟੂ ਜੀ ਤੁਸੀਂ ਜਲੇਬੀਆਂ ਵਾਲੀ ਮਸ਼ੀਨ ਦੀ ਆਪਾਂ ਗੱਲ ਕਰਨੀ ਹੈ ਜ਼ਿਆਦਾਤਰ ਤਾਂ ਮੈਨੂੰ ਨਾ ਆਪਣੇ ਮੈਂ ਦੱਸਦਾ ਕਿ ਕਈ ਵਾਰੀ ਨਾ ਗੋਰੇ ਪੁੱਛਦੇ ਹੁੰਦੇ ਆ ਵੀ ਇਹ ਕੀ ਆ ਜਦੋਂ ਘਰੇ ਆ ਜਾਂਦੇ ਨਾ ਆਪਾਂ ਮਠਿਆਈ ਪਾਉਂਦੇ ਹਾਂ ਤਾਂ ਉਹ ਲੱਡੂ ਨੂੰ ਪੁੱਛਦੇ ਵੀ ਇਹ ਕੀ ਆ ਉਹਨਾਂ ਨੂੰ ਇਹੀ ਕਹਿਣਾ ਪੈਂਦਾ ਅੰਗਰੇਜ਼ੀ ਦੇ ਵਿੱਚ ਵੀ ਇਹ ਜੀ ਸ਼ੂਗਰ ਬਾਲਸ ਹੈ ਹਨਾ ਬਾਲ ਤੇ ਜਦੋਂ ਉਹ ਬਰਫੀ ਦੇਖਦੇ ਆ ਤੇ ਉਹ ਕਹਿੰਦੇ ਇਹ ਕੀ ਆ ਫਿਰ ਉਹਨੂੰ ਕਹਿੰਦੇ ਵੀ ਸ਼ੂਗਰ ਕਿਊਬ ਹੈ ਕਿਊਬ ਵਾਂਗਰ ਬਣਿਆ ਸ਼ੂਗਰ ਦਾ ਨਾ ਤੇ ਜੇ ਜਲੇਬੀ ਦੇਖਦੇ ਆ ਤੇ ਫਿਰ ਪੁੱਛਦੇ ਇਹ ਕੀ ਆ ਮੈਂ ਉਹਨਾਂ ਨੂੰ ਕਹਿੰਦਾ ਨਾ ਇਹ ਸ਼ੂਗਰ ਟਿਊਬ ਹੈ ਟਿਊਬ ਦੇ ਵਿੱਚ ਸ਼ੂਗਰ ਪਾਈ ਹੋਈ ਆ ਤੇ ਮੈਂ ਕਿਹਾ ਯੂਟਿਊਬ ਨੀ ਹੈਗੀ ਇਹ ਸ਼ੂਗਰ ਟਿਊਬ ਹੈ ਜਲੇਬੀ ਕਹਿੰਦੇ ਉਹਨੂੰ ਹੁਣ ਦੇਖੋ ਭਾਈ ਸਾਹਿਬ ਉਹਨਾਂ ਨੇ ਜਲੇਬੀ ਵਾਲੀ ਮਸ਼ੀਨ ਵੀ ਬਣਾਤੀ ਇਹਦੇ ਬਾਰੇ ਕਰੋ ਇਹ ਜ਼ਿਆਦਾ ਮਸਲਾ ਹੈ
ਬਿਲਕੁਲ ਬਿਲਕੁਲ ਦਲਵੀਰ ਭਾਜੀ ਪਹਿਲਾਂ ਤਾਂ ਤੁਸੀਂ ਜਿਵੇਂ ਹੁਣ ਪ੍ਰਸ਼ਾਦ ਲੋੜ ਕਾਢ ਦੀ ਮਾਂ ਵਾਲੀ ਗੱਲ ਆਈ ਪ੍ਰਸ਼ਾਦ ਦੀ ਮਸ਼ੀਨ ਦੀ ਗੱਲ ਸਾਹਮਣੇ ਆਈ ਤੇ ਸਾਨੂੰ ਹੁਣ ਇਹ ਵੀ ਦੱਸੋ ਵੀ ਜਲੇਬੀਆਂ ਵਾਲੀ ਬਾਰੇ ਤੁਹਾਡਾ ਦਿਮਾਗ ਕਿਵੇਂ ਗਿਆ
ਜਲੇਬੀਆਂ ਵਾਲੀ ਬਾਰੇ ਇਸ ਤਰ੍ਹਾਂ ਗਿਆ ਵੀ ਜਦੋਂ ਪ੍ਰਸ਼ਾਦ ਵਾਲਾ ਕੰਸੈਪਟ ਇੱਕ ਤਰ੍ਹਾਂ ਦਾ ਬ੍ਰੇਕ ਲੱਗ ਗਿਆ ਹੋਵੇ ਫਿਰ ਤਕਰੀਬਨ ਉਹੀ ਕੰਸੈਪਟ ਚੱਲਦਾ ਯਾਰ ਕੁਛ ਹੋਰ ਏਦਾਂ ਦਾ ਸੋਚੋ ਵੀ ਜਿਹੜਾ ਮਾਰਕੀਟ ਦੇ ਵਿੱਚ ਨਾ ਹੋਵੇ ਜਿਹਨੂੰ ਲੋੜ ਹੋਵੇ ਲੋਕਾਂ ਨੂੰ ਫਿਰ ਉਸ ਦੌਰਾਨ ਅਸੀਂ ਇੱਕ ਪਲਸਤਰ ਕਰਨ ਵਾਲੀ ਮਸ਼ੀਨ ਵੀ ਇਜਾਦ ਕੀਤੀ ਜਿਹੜੀ ਇੰਡੀਆ ਦੀ ਸਭ ਤੋਂ ਪਹਿਲੀ ਮਸ਼ੀਨ ਹੈ
ਅੱਛਾ ਜੀ
ਤੁਸੀਂ ਯਕੀਨ ਮੰਨੇ ਹੋ ਵੀ ਮੈਂ
ਟੁੱਟੀ ਤੋਂ ਪਲਸਤਰ ਕੇ ਦੂਜਾ ਕੰਧਾਂ ਤੇ ਪਲਸਤਰ
ਕੰਧਾਂ ਤੇ ਪਲਸਤਰ ਕਰਨ ਵਾਲਾ ਜੀ
ਅੱਛਾ ਅੱਛਾ ਵਾਹ ਕਿਆ ਬਾਤ ਹੈ ਜੀ
ਹਾਂਜੀ ਉਹ ਸਭ ਤੋਂ ਪਹਿਲੀ ਮੇਰੇ ਖਿਆਲ ਦੇ ਵਿੱਚ ਅਸੀਂ ਮਸ਼ੀਨਾਂ ਦੋ ਮਸ਼ੀਨਾਂ ਚਾਈਨਾ ਨੂੰ ਐਕਸਪੋਰਟ ਕੀਤੀਆਂ ਨੇ ਜੀ ਚਾਈਨੀਜ਼ ਲਟੌਰ ਪਿੰਡ 2 ਦਿਨ ਰਹਿ ਕੇ ਗਏ ਨੇ
ਅੱਛਾ ਜੀ
ਅੱਛਾ
ਹਾਂਜੀ ਉਸ ਤੋਂ ਬਾਦ ਫਿਰ ਉਹ ਕੰਸੈਪਟ ਇੱਕ ਸਾਲ ਅਸੀਂ ਚਲਾਇਆ ਤੇ ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਮਤਲਬ ਦਿਮਾਗ ਚ ਆਈ ਵੀ ਯਾਰ ਜਲੇਬੀ ਵਾਲੀ ਮਸ਼ੀਨ ਕਿਤੇ ਦੇਖੀ ਨੀ ਹੈ, ਕਿਤੇ ਬਣੀ ਨੀ ਹੈ। ਤੇ ਪਹਿਲਾਂ ਸਰਚ ਕੀਤੀ 6 ਮਹੀਨੇ, ਜਦੋਂ ਦੇਖਿਆ ਸਾਰੇ ਵਰਲਡ ਦੇ ਵਿੱਚ ਕੋਈ ਮਸ਼ੀਨ ਹੈ ਨੀ ਸੀ, ਤਾਂ ਅਸੀਂ ਮਸ਼ੀਨ ਬਣਾਉਣੀ ਸ਼ੁਰੂ ਕੀਤੀ। ਉਹਦੇ ਵਿੱਚ ਵੀ ਲਗਭਗ ਸਾਨੂੰ 2.5 ਤੋਂ 3 ਸਾਲ ਲੱਗ ਗਏ, ਕਿਉਂਕਿ ਬਹੁਤ ਜ਼ਿਆਦਾ ਔਖੀ ਹੁੰਦੀ ਜੀ। ਕਦੇ ਸੋਫਟਵੇਅਰ ਮੈਚ ਨਾ ਕਰੇ, ਕਦੇ ਹਾਰਡਵੇਅਰ ਮੈਚ ਨਾ ਕਰੇ, ਕਦੇ ਜਲੇਬੀ ਸੱਜੇ ਪਾ ਕੇ ਖੱਬੇ ਭੱਜ ਜਾਇਆ ਕਰੇ, ਮਸ਼ੀਨ ਕਦੇ ਪ੍ਰੋਪਰ ਨਾ ਪਾਇਆ ਕਰੇ, ਕਿਉਂਕਿ ਜਲੇਬੀ ਕਿਹਾ ਜਿਹਾ ਕੰਸੈਪਟ ਹੈ ਜੀ, ਬੜਾ ਔਖਾ ਥਾ ਜੀ।
ਦਲਬੀਰ ਜੀ, ਹੁਣ ਇਹ ਦੱਸੋ ਵੀ ਜੇ ਮਤਲਬ ਮੈਂ ਮਸ਼ੀਨ ਉਹ ਖਰੀਦਣੀ ਹੋਵੇ, ਲਿਆਣੀ ਹੋਵੇ, ਤੇ ਮੈਨੂੰ ਕੀ ਕਰਨਾ ਪਏਗਾ? ਮਸ਼ੀਨ ਮੈਂ ਲਿਆ ਕੇ ਖੜੀ ਕਰਤੀ, ਪਲੱਗ ਕਰਤੀ, ਤੇ ਉਹਦੇ ਵਿੱਚ ਫੇਰ ਕੀ ਕਰਨਾ ਪਊਗਾ ਮੈਨੂੰ?
ਉਹਦੇ ਵਿੱਚ ਵੀਰ ਜੀ ਇੱਕ ਸਾਈਡ ਤੇ ਮਟੀਰੀਅਲ ਪਾਉਣ ਲਈ ਜਗ੍ਹਾ ਬਣਾਈ ਹੋਈ ਹੈ, ਭਾਂਡਾ ਜਿਹਦੇ ਵਿੱਚ 8-10 ਕਿਲੋ ਮਟੀਰੀਅਲ ਪੈ ਜਾਂਦਾ। ਉਹਦੇ ਵਿੱਚ ਰੈਗੂਲਰ ਜਿਹੜਾ ਜਿਸ ਤਰ੍ਹਾਂ ਨਾਰਮਲ ਹਲਵਾਈ ਭਾਂਡਾ ਰਲਾਉਂਦੇ ਨੇ, ਜਿਹਨੂੰ ਰੈਸਪੀ ਵੀ ਕਹਿੰਦੇ ਆਪਾਂ, ਮੈਦੇ ਦੇ ਵਿੱਚ ਕੁਛ ਵੀ ਪਾਉਂਦੇ ਨੇ, ਮੈਦਾ ਪਤਲਾ ਮੈਦਾ ਗਾੜਾ, ਉਹੀ ਰੈਸਪੀ ਤੁਸੀਂ ਮਸ਼ੀਨ ਦੇ ਵਿੱਚ ਪਾ ਦੇਣੀ ਹੈ। ਮਸ਼ੀਨ ਦਾ ਇੱਕ ਬਟਨ ਤੁਸੀਂ ਦੱਬਣਾ, ਉਹਨੇ ਆਪਣਾ ਹੱਥ ਦੀ ਤਰ੍ਹਾਂ ਮੂਵ ਕਰਨਾ ਸ਼ੁਰੂ ਕਰ ਦੇਣਾ। ਉਹਦੇ ਵਿੱਚ ਹਜ਼ਾਰਾਂ ਹੀ ਡਿਜ਼ਾਇਨ ਨੇ ਜੀ, ਤੁਸੀਂ ਜਿਹੜਾ ਮਰਜ਼ੀ ਡਿਜ਼ਾਇਨ ਸਿਲੈਕਟ ਕਰ ਸਕਦੇ ਹੋ, ਤੁਸੀਂ ਆਪਣੇ ਹਿਸਾਬ ਦਾ ਡਿਜ਼ਾਇਨ ਵੀ ਉਹਦੇ ਵਿੱਚ ਪਾ ਸਕਦੇ। ਹਾਂਜੀ, ਜਲੇਬੀ ਤੁਹਾਨੂੰ ਸੁਖਦੇਵ ਢਾਬੇ ਵਾਲੀ ਪਤਲੀ ਜਲੇਬੀ ਚਾਹੀਦੀ ਹੈ, ਚਾਹੇ ਭੋਗਾਂ ਵਾਲੀ ਬੜੀ ਜਲੇਬੀ ਚਾਹੀਦੀ
ਹੈ। ਉਹ ਤਾਂ ਫਿਰ ਬੜੀ ਜਲੇਬੀ ਦਾ ਮਿੰਟੋ ਭਾਜੀ ਨੂੰ ਜਾਂ ਬੜਾ ਕਰਨਾ ਆਪਾਂ ਉਦੋਂ ਹੀ ਪਕਾਉਣੀ ਆ, ਪਹਿਲਾਂ ਤਾਂ ਸੁਖਦੇਵ ਵਾਲੀ ਚੱਲੋ
ਹੋਰ ਕਸਟਮਾਈਜ਼ ਜਲੇਬੀ,
ਉਹਦੇ ਫਿਰ ਆਪਾਂ ਮਿੰਟੋ ਵੀ ਲਿਖ ਸਕਦੇ, ਜਲੇਬੀ ਨਾਲ ਲਿਖ ਸਕਦੇ ਵਿੱਚ
ਲਿਖ ਸਕਦੇ ਪਰ ਉਹ ਐਕਚੁਅਲ ਜਲੇਬੀ ਚੱਕੀ ਨੀ ਜਾਂਦੀ, ਜਦੋਂ ਚਿਮਟੇ ਨਾਲ ਸੱਜੇ ਖੱਬੇ ਕਰਨੀ ਹੈ ਨਾ, ਉਹ ਟੁੱਟ ਜਾਂਦੀ ਹੈ।
ਦਲਵੀਰ ਭਾਜੀ, ਮੇਰੀ ਕੱਲ ਵੀ ਗੱਲ ਹੋ ਰਹੀ ਸੀ ਤੁਹਾਡੇ ਨਾਲ, ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਜਲੇਬੀ ਬਣਾਉਣ ਵਾਲੀ ਮਸ਼ੀਨ, ਇਹਨੂੰ ਆਪਾਂ ਫੁੱਲੀ ਆਟੋਮੈਟਿਕ ਨੀ ਕਹਿ ਸਕਦੇ, ਕਿਉਂਕਿ ਤੁਸੀਂ ਜਿਵੇਂ ਦੱਸਿਆ ਵੀ ਜਿਹੜੀ ਇਹ ਜਲੇਬੀ ਦੇ ਵਿੱਚ ਪਹਿਲਾਂ ਤੁਸੀਂ ਇਹ ਚਲੋ ਉਹ ਤਾਂ ਪਾਉਣਾ ਹੀ ਪਾਉਣਾ ਰੈਸਪੀ, ਤਾਂ ਉਹ ਤਾਂ ਕੋਈ ਵੱਡੀ ਚੀਜ਼ ਨੀ, ਉਦੋਂ ਬਾਅਦ ਜਿਹੜੀ ਤੇਲ ਦੇ ਵਿੱਚ ਤਲਣੀ ਆ ਉਹ ਬੰਦੇ ਨੇ ਤਲਣੀ ਆ, ਤੇ ਫਿਰ ਚਾਸਣੀ ਸੱਟਣੀ ਆ। ਤੁਸੀਂ ਕੱਲ ਇਹ ਵੀ ਜ਼ਿਕਰ ਕਰ ਰਹੇ ਸੀ ਵੀ ਜੇ ਕੋਈ ਖਰਚ ਕਰਨ ਵਾਲਾ ਹੋਵੇ ਤਾਂ ਤੁਸੀਂ ਜਮਾ ਰੈਡੀ ਟੂ ਗੋ ਵੀ ਬਣਾ ਸਕਦੇ ਹੋ, ਉਹਦੇ ਚ ਕੀ ਹੋਊਗਾ?
ਬਿਲਕੁਲ ਬਿਲਕੁਲ, ਪਰਮਾਤਮਾ ਨੇ ਇੰਨਾ ਗਿਆਨ ਦਿੱਤਾ ਹੋਇਆ ਜੀ, ਗੋਡ ਗਿਫਟ ਹੈ। ਅਸੀਂ ਜਲੇਬੀ ਨੂੰ ਜੇ ਤੁਸੀਂ ਕਹੋ ਵੀ ਉਹ ਆਹ ਡਿਜ਼ਾਇਨ ਚਾਹੀਦਾ ਮੈਨੂੰ, ਇੱਕੋ ਚਾਹੀਦੀ ਹੈ, ਤਾਂ ਬਟਨ ਦੱਬੋ, ਬੰਦਾ ਕੁਛ ਮਿੰਟ ਬਾਅਦ ਇੱਕੋ ਜਲੇਬੀ ਬਣ ਕੇ ਬਾਹਰ ਆਜੂਗੀ, ਆਟੋਮੈਟਿਕ। ਏਦਾਂ ਵੀ ਕਰ ਸਕਦੇ ਹਾਂ, ਪਰ ਉਹੀ ਗੱਲ ਆ ਜਾਂਦੀ ਹੈ ਵੀ ਕਿਤੇ ਨਾ ਕਿਤੇ ਅੰਡਾਂ ਦੀ ਤੇ ਸਮੇਂ ਦੀ ਘਾਟ ਹੋ ਜਾਂਦੀ ਹੈ।
ਠੀਕ, ਸੋ ਮੈਂ ਮਿੰਟੂ ਭਾਜੀ ਮੈਨੂੰ ਹਜੇ ਪੁੱਛ ਲੈਣ ਦਿਓ ਸਵਾਲ, ਮੈਂ ਜਲੇਬੀ ਚ ਬਹੁਤ ਇੰਟਰਸਟਿਡ ਹਾਂ, ਤੇ ਮਤਲਬ ਆਪਣੇ ਦਲਵੀਰ ਦੀ ਜਦੋਂ ਜਲੇਬੀ ਉਹ ਬਣ ਗਈ ਤੇ ਫਿਰ ਉਹ ਚੱਕ ਮਤਲਬ ਉਹ ਸਿੱਧੀ ਫਿਰ ਉਹ ਤਵੀ ਚ ਡਿੱਗਦੀ ਹੈ ਜਿੱਥੇ ਜਲੇਬੀਆਂ ਪੱਕ ਰਹੀਆਂ ਹੁੰਦੀਆਂ?
ਹਾਂਜੀ ਵੀਰ ਜੀ, ਜਿਹੜੀ ਕੜਾਹੀ ਦੇ ਵਿੱਚ ਜਿਸ ਤਰ੍ਹਾਂ ਹਲਵਾਈ ਜਾਂ ਆਪਾਂ ਪਾਉਂਦੇ ਹਾਂ ਨਾ ਜੀ ਕੱਪੜੇ ਨਾਲ,
ਹਾਂਜੀ ਹਾਂਜੀ,
ਉਸੇ ਜਗ੍ਹਾ ਉਹ ਸਿਰਫ ਕੱਪੜੇ ਦੀ ਜਗ੍ਹਾ, ਇੱਕ ਹਾਈਜੈਨਿਕ ਨਿਊਜ਼ਲਾਂ ਨੇ ਉਹਦੀ ਜਗ੍ਹਾ, ਉਹਦੇ ਨਾਲ ਸਟੀਲ ਦੀਆਂ ਨਿਊਜ਼ਲਾਂ ਨਾਲ ਨਿਕਲਦੀ ਹੈ
ਜੀ,
ਤੇ ਅਸਲ ਚ ਕੰਮ ਉਹੀ ਔਖਾ ਹੁੰਦਾ ਜੀ। ਉਹ ਤੋਂ ਬਾਅਦ ਤਾਂ ਉਹ ਜਲੇਬੀ ਦੀ ਸ਼ੇਪ ਬਣ ਕੇ ਆਪਣੇ ਆਪ ਤੇਲ ਦੇ ਉੱਪਰ ਤਰਨ ਲੱਗ ਜਾਂਦੀ ਹੈ, ਤੁਸੀਂ ਥੋੜਾ ਜਿਹਾ ਲਾਲ ਜੀ ਦੇਖ ਕੇ ਉਹਨੂੰ ਸੱਜਾ ਕੱਪਾ ਕਰ ਦੋ, ਉਸ ਤੋਂ ਬਾਅਦ ਉਹਨੂੰ ਮਿੱਠੇ ਚ ਡਬੋ ਦੋ, ਮਿੱਠੇ ਚ ਡਬੋਣ ਤੋਂ ਬਾਅਦ ਜਲੇਬੀ ਰੇਡੀ ਹੋ ਜਾਂਦੀ ਹੈ ਜੀ।
ਠੀਕ, ਅਸਲੀ ਕੰਮ ਤਾਂ ਉਹੀ ਹੁੰਦਾ ਜਿਹੜਾ ਘੁਮਾਣਾ,
ਅਸਲੀ ਕੰਮ ਤਾਂ ਉਹੀ ਹੁੰਦਾ ਜੀ।
ਤੇ ਚਲੋ ਇਹ ਤਾਂ ਤੁਸੀਂ ਬਣਾਤਾ, ਹੁਣ ਤੁਸੀਂ ਕਹਿੰਦੇ ਹੋ ਵੀ ਜੇ ਥੋੜੀ ਹੋਰ ਰਿਸਰਚ ਹੋਵੇ, ਹੋਰ ਫੰਡਿੰਗ ਹੋਵੇ ਤਾਂ ਉਹ ਅਸਲ ਚ ਜਲੇਬੀ ਤਲ ਕੇ ਵੀ ਤਾਂ ਚਾਸ਼ਣੀ ਵਿੱਚ ਡਿੱਗ ਪੈਗੇ ਵੀ ਬਾਹਰ ਆ ਸਕਦੀ,
ਬੜੇ ਆਰਾਮ ਨਾਲ ਵੀਰ ਜੀ।
ਠੀਕ ਹੈ,
ਬੜੇ ਆਰਾਮ ਨਾਲ ਆ ਸਕਦੀ ਹੈ।
ਇੱਕ ਤੁਸੀਂ ਉਹ ਤੋਂ ਬਾਅਦ ਹੋਰ ਬਾਂਹ ਲਾ ਸਕਦੇ ਹੋ ਜਿਹੜੀ ਚੱਕ ਕੇ ਮੂੰਹ ਚ ਵੀ ਪਾ ਦੇਵੇ।
ਹਾਂਜੀ, ਲਾ ਦਾਂਗੇ,
ਕਿਉਂਕਿ ਆਪਣੇ ਫਿਰ ਪੰਜਾਬੀ ਜਦੋਂ ਹੁਣ ਆਪਾਂ ਕਰਨਾ ਹੀ ਆ ਕੰਮ, ਫਿਰ ਆਪਾਂ ਸਿਰੇ ਤੱਕ ਕਰੀਏ, ਹੈ ਨਾ, ਏਦਾਂ ਨਹੀਂ ਫਿਰ ਵਿਚਾਲੇ ਨਹੀਂ ਛੱਡਣਾ।
ਬਿਲਕੁਲ ਜੀ ਬਿਲਕੁਲ, ਸਾਡੀ ਅੱਗੇ ਗੱਲ ਚੱਲ ਰਹੀ ਸੀ ਵੀ ਦੇਖੋ ਆਧੁਨਿਕਤਾ ਦਾ ਦੌਰ ਆ ਰਿਹਾ ਤੇ ਹੁਣ ਲੋਕ ਕਿੱਥੇ ਜਾ ਕੇ ਖੜਨਗੇ, ਤਾਂ ਮੈਂ ਪ੍ਰੋਗਰਾਮ ਤੋਂ ਪਹਿਲਾਂ ਸਿੱਧੂ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੈਂ ਸਿੱਧੂ ਸਾਹਿਬ ਵੀ ਹੁਣ ਪਤਾ ਕੀ ਆਊਗਾ, ਹੁਣ ਇਹ ਆਊਗਾ ਵੀ ਇੱਕ ਇਹੋ ਜਿਹੀ ਚੀਜ਼ ਤਿਆਰ ਹੋਜੂਗੀ ਵੀ ਉਹਦੀ ਫੋਟੋ ਦਿਖਾਈ ਜਾਇਆ ਕਰੂ ਬੰਦੇ ਕੋਲ, ਤੇ ਬੰਦਾ ਉਹਨੂੰ ਦੇਖ ਕੇ ਹੀ ਤੇ ਬਸ ਉਹਨੂੰ ਉਹਦੇ ਨਾਲ ਰੱਜ ਲਿਆ ਕਰੂ ਵੀ ਰੱਜ ਕੇ ਜੀ, ਤੇ ਉਹ ਸਿੱਧੂ ਸਾਹਿਬ ਕਹਿੰਦੇ ਤਾਂ ਬਹੁਤ ਪਹਿਲਾਂ ਆਈ ਸੀ, ਇਹ ਤਾਂ ਹੁਣ ਤਾਂ ਇਹ ਤਾਂ ਬਹੁਤ ਪੁਰਾਣੀ ਆ, ਤਾਂ ਫਿਰ ਪੁਰਾਣੀ ਬਾਰੇ ਮੈਂ ਇਹਨੂੰ ਨੀ ਸਮਝਾਈ, ਸਿੱਧੂ ਸਾਹਿਬ ਕਿਵੇਂ ਕਹਿੰਦੇ ਜੀ ਤੁਸੀਂ ਤਾਂ ਪੁਰਾਣੀ ਆ?
ਉਹ ਇੱਦਾਂ ਵੀ ਇਹ ਜਿਹੜਾ ਕਾਨਸੈਪਟ ਹੈ ਇਹ ਤਾਂ ਬਹੁਤ ਪੁਰਾਣਾ ਹੈ ਕਿ ਤੁਸੀਂ ਜਿੱਦਾਂ ਪੱਥਰ ਦੇ ਉਸ ਚ ਰੱਬ ਪਾਣਾ ਹੈ ਤਾਂ ਤੁਸੀਂ ਪੱਥਰ ਵੱਲ ਧਿਆਨ ਦੇ, ਧਿਆਨ ਤੁਹਾਨੂੰ ਰੱਬ ਮਿਲ ਜਾਂਦਾ ਉਹਦੇ ਚੋਂ, ਇਹ ਤਾਂ ਬਹੁਤ ਪੁਰਾਣੇ ਕਾਨਸੈਪਟ ਹੈ, ਸੋ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚੋਂ ਉਹ ਅੰਤਰ ਧਿਆਨ ਹੋ ਜਾਵੇ ਤੁਹਾਨੂੰ ਉਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ ਹੈ। ਤੇ ਇੱਦਾਂ ਸਾਡੇ ਇੱਕ ਦੋਸਤ ਨਾ ਦਰਵੀਰ ਸਿੰਘ ਜੀ, ਤੁਹਾਨੂੰ ਗੱਲ ਸੁਣਾਉਣਾ, ਉਹਨਾਂ ਨੂੰ ਮੈਂ ਕਿਤੇ ਕਾਨਸੈਪਟ ਦੱਸਤਾ, ਮੈਂ ਕਿਹਾ ਇਹ ਸਾਡੇ ਪੁਰਾਣੇ ਕਾਨਸੈਪਟ ਇੱਦਾਂ ਆ ਵੀ ਤੁਸੀਂ ਰੱਬ ਦਾ ਰੂਪ ਕਿਸੇ ਵੀ ਚੀਜ਼ ਚ ਅੰਤਰ ਧਿਆਨ ਹੋ ਕੇ ਧਿਆ ਲਓ, ਤੁਹਾਨੂੰ ਉਹਦੀ ਫੀਲਿੰਗ ਆਉਣ ਲੱਗ ਪੈਂਦੀ ਆ। ਤੇ ਉਹ ਚਲੇ ਗਏ ਜੀ ਮਾਰਕੀਟ, ਤੇ ਉੱਥੇ ਹੁਣ ਅੰਬ ਸੀਗੇ ਬਹੁਤ ਮਹਿੰਗੇ, ਤੁਹਾਨੂੰ ਪਤਾ ਜਾਂ ਨਵੇਂ ਨਵੇਂ ਮਾਰਕੀਟ ਚ ਇੱਥੇ ਆਉਂਦੇ ਨਾ ਅੰਬ, ਮਤਲਬ 40-50 ਡਾਲਰ ਨੂੰ ਟਰੇ ਹੁੰਦੀ ਆ। ਹੁਣ ਉਹਨਾਂ ਦਾ ਦਿਲ ਕੀਤਾ ਵੀ ਮੈਂ ਅੰਬ ਖਾਵਾਂ, ਹਨਾ, ਪਰ ਹੁਣ ਪੈਸੇ ਜਿਹੜੇ ਸੀ ਉਸ ਵੇਲੇ ਚਲੋ ਅਸੀਂ ਜੱਦੋ ਜਹਿਦ ਕਰ ਰਹੇ ਸੀ ਤੇ ਉਹਨਾਂ ਤੇ ਨਹੀਂ ਅਫੋਰਡ ਕਰ ਸਕਦੇ ਸੀ, ਉਹਨਾਂ ਨੂੰ ਮੇਰੀ ਗੱਲ ਚੇਤੇ ਆ ਗਈ ਇਹ। ਉਹਨਾਂ ਨੇ ਕੀ ਕੀਤਾ ਵੀ ਅੰਬ ਦੇ ਡੱਬੇ ਦੇ ਉੱਤੇ, ਅੰਬਾਂ ਦੇ ਉੱਤੇ ਅੰਬ ਦੀ ਫੋਟੋ ਬਾਈ ਹੋ ਸੀਗੀ, ਹਨਾ, ਉਹਨਾਂ ਨੇ ਅੰਤਰ ਧਿਆਨ ਹੋ ਕੇ ਉਹ ਅੰਬ ਦੀ ਫੋਟੋ ਨੂੰ ਉਂਗਲੀ ਲਾ ਕੇ ਮੂੰਹ ਨੂੰ ਲਾ ਲਈ। ਉਹ ਕਹਿੰਦੇ ਮੈਨੂੰ ਉਹਦਾ ਅੰਬ ਦਾ ਸਵਾਦ ਆ ਗਿਆ। ਹਾਂ ਕਹਿੰਦੇ ਉਹੀ ਫੀਲਿੰਗ ਹੈ ਉਦਾਂ, ਤੇ ਕਹਿੰਦੇ ਮੈਨੂੰ ਸਵਾਦ ਹੀ ਆਈ ਜਾਵੇ ਪਰ ਮੈਨੂੰ ਯਕੀਨ ਨਾ ਹੋਵੇ। ਬੰਦਾ ਜਦ ਰੱਬ ਨੂੰ ਪਾ ਲੈਂਦਾ ਫੇਰ ਯਕੀਨ ਨਹੀਂ ਹੁੰਦਾ ਅਸਲ ਚ, ਜਦ ਲੋਕ ਹੋਰ ਨਾ ਕਹਿਣ। ਕਹਿੰਦੇ ਜਦੋਂ ਮੈਂ ਘਰੇ ਆਇਆ ਤੇ ਘਰੇ ਆ ਕੇ ਮੇਰੇ ਘਰ ਦੇ ਲੜ ਪਏ, ਹਨਾ, ਤੇ ਕਹਿੰਦੇ ਰੋਟੀ ਨਾਲੇ ਲੜੀ ਜਾਣ ਵੀ ਸਾਡੇ ਲਈ ਨੀ ਲੈ ਕੇ ਆਇਆ ਅੰਬ। ਕਹਿੰਦਾ ਯਾਰ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ? ਉਹ ਕਹਿੰਦੇ ਤਾਂ ਆਂਦੇ ਨੇ ਢਕਾਰ ਮਾਰਿਆ, ਤੈਨੂੰ ਅੰਬ ਦਾ ਢਕਾਰ ਆਇਆ ਸੀਗਾ, ਸਾਨੂੰ ਪਤਾ ਲੱਗ ਗਿਆ ਤੂੰ ਅੰਬ ਖਾ ਕੇ ਆਇਆ। ਫੇਰ ਕਹਿੰਦੇ ਯਕੀਨ ਹੋਇਆ ਵੀ ਮਤਲਬ ਇੱਦਾਂ ਵੀ ਹੋ ਸਕਦੀ ਹੈ,
ਹੋ ਜਾਂਦਾ। ਸੋ ਗੱਲਬਾਤ ਇਹ ਹੈ ਜੀ ਦਲਵੀਰ ਭਾਜੀ, ਦੇਖੋ ਜਲੇਬੀਆਂ ਵਾਲੀ ਮਸ਼ੀਨ ਆ ਜਿਹੜੀ ਉਹ ਸਮੇਂ ਦੀ ਲੋੜ ਆ, ਤੇ ਤੁਸੀਂ ਇਹ ਹੁਣ ਕਿੰਨੇ ਕੁ ਸਾਲ ਤੋਂ ਬਣਾ ਰਹੇ ਹੋ ਤੇ ਕਿੱਥੇ ਕਿੱਥੇ ਹੁਣ ਤੱਕ ਕੀ ਇਹ ਵੀ ਐਕਸਪੋਰਟ ਹੋਈਆਂ ਜਲੇ ਮਸ਼ੀਨਾਂ ਤੁਹਾਡੀਆਂ?
ਵੀਰ ਜੀ ਤਕਰੀਬਨ 5-6 ਸਾਲ ਤੋਂ ਰੈਗੂਲਰ ਹੀ ਚੱਲਦੇ ਜੀ ਕੰਮ। ਲਗਭਗ ਸਭ ਤੋਂ ਪਹਿਲੀ ਮਸ਼ੀਨ ਜਿਹੜੀ ਉਹ ਸਾਡੀ ਕੈਨੇਡਾ ਦੇ ਵਿੱਚ ਬਰੰਪਟਨ ਗਈ, ਤੇ ਉਸ ਤੋਂ ਬਾਅਦ ਸਰੀ, ਟੋਰਾਂਟੋ, ਓਨਟਾਰੀਓ ਤੇ ਤਕਰੀਬਨ ਸਾਰੇ ਸਿਟੀਆਂ ਦੇ ਵਿੱਚ ਉੱਥੇ, ਫਿਰ USA, ਨਿਊਯਾਰਕ, ਵਿਨੀਪੈਗ, ਕੈਲੀਫੋਰਨੀਆ, ਯੂਬਾ ਸਿਟੀ, ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਚ
ਸਿਡਨੀ, ਮੈਲਬੋਰਨ। ਬਲਵੀਰ ਜੀ ਮੈਂ ਵੀ ਕਹਿਣ ਲੱਗਾ ਸੀਗਾ ਆਸਟ੍ਰੇਲੀਆ ਚ ਵੀ ਦੱਬੀਆਂ ਪਈਆਂ ਨੇ ਤੁਹਾਡੀਆਂ ਮਸ਼ੀਨਾਂ, ਸਾਨੂੰ ਪਤਾ ਹੀ ਨਹੀਂ।
ਮੈਂ ਤੁਹਾਨੂੰ ਦੱਸਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਆਲਰੇਡੀ ਮਸ਼ੀਨਾਂ ਚੱਲ ਰਹੀਆਂ, ਕਾਫੀ ਚਿਰ ਤੋਂ ਚੱਲ ਰਹੀਆਂ, ਪਰ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਜਾਂਦੀ ਆ ਵੀ ਮਸ਼ੀਨ ਬਣਾਉਣ ਵਾਲਾ ਬੰਦਾ ਇਹ ਦੱਸ ਵੀ ਨੀ ਸਕਦਾ ਵੀ ਮੇਰੀ ਮਸ਼ੀਨ ਉੱਥੇ ਚੱਲ ਰਹੀ ਹੈ। ਕਾਰਨ ਕੀ ਹੈ ਵੀ ਜਿਹਨੇ ਖਰੀਦੀ ਆ ਉਹ ਤਾਂ ਨਹੀਂ, ਲੋਕਾਂ ਨੂੰ ਪਤਾ ਨਾ ਲੱਗੇ ਜੇ ਹੋਰ ਨਾ ਲਿਆ ਵੇ ਕਿਸੇ, ਇਹ ਵੀ ਤਰਾਸਦੀ ਚੱਲ ਰਹੀ ਹੈ,
ਕਿਤੇ ਨਾ ਕਿਤੇ ਫਸਿਆ ਹੋਇਆ ਜੀ।
ਅੱਛਾ ਜੀ,
ਹਾਂ ਬਹੁਤ ਬੁਰੀ ਤਰ੍ਹਾਂ ਕਿ ਯਾਰ ਮੈਨੂੰ ਕੁਝ ਫੀਡਬੈਕ ਨੀ ਮਿਲ ਰਿਹਾ ਕਿਤੋਂ, ਉਹਦਾ ਕਾਰਨ ਸਿਰਫ ਇਹੀ ਹੈ ਵੀ ਨਵੀਂ ਤਕਨੀਕ ਹੈ, ਦੱਸਣ ਹੀ ਨੀ ਚਾਹੁੰਦਾ ਕਸਟਮਰ ਮੇਰੇ ਕੋਲ ਆਉਂਦਾ ਉਦੋਂ ਹੋਰ ਹੁੰਦਾ, ਅਸੀਂ ਬਾਈ ਜੀ ਕੋਈ ਫਿਕਰ ਨਾ ਕਰੋ ਅਸੀਂ ਵੀਡੀਓ ਭੇਜਾਂਗੇ, ਅਸੀਂ ਏਦਾਂ ਕਰਾਂਗੇ, ਬਾਅਦ ਦੇ ਵਿੱਚ ਜਦੋਂ ਵੀ ਕਾਲ ਕਰੋ ਅਸੀਂ ਪੀਜੀ ਆ ਜੀ, ਉਹ ਸਾਡੇ ਕੋਲ ਟਾਈਮ ਘੱਟ ਹੁੰਦਾ, ਇਸ ਕਰਕੇ ਮੈਨੂੰ ਵੀ ਪ੍ਰੋਪਰ ਫੀਡਬੈਕ ਨੀ ਮਿਲਦੀ ਇਸ ਚੀਜ਼ ਦੀ, ਕਹਿੰਦੇ ਕਿ ਸਾਨੂੰ ਫੀਡਬੈਕ ਮਿਲਦੀ ਰਹੇ ਤਾਂ ਅਸੀਂ ਹੋਰ ਸੋਧ ਕਰੀਏ ਉਹਦੇ ਵਿੱਚ।
ਠੀਕ ਹੈ, ਜਲੇਬੀ ਜਲੂਬੀਆਂ ਖਿਲਾਓ ਇਕੱਠੇ ਕਰਕੇ,
ਜਰੂਰ ਜੀ ਜਰੂਰ ਲਾਵਾਂਗੇ ਖੜਾ ਆਪਾਂ, ਜਲੇਬੀਆਂ ਦਾ ਤਾਂ ਖੜਾ ਹੀ ਹੁੰਦਾ ਜੀ, ਪ੍ਰੋਪਰ ਸਾਰਾ ਕੁਝ ਤਾਮ ਜਾਮ ਕਰਨਾ ਪੈਂਦਾ, ਉਸ ਤੋਂ ਬਾਅਦ ਜਿਹੋ ਜਿਹੇ ਤੁਸੀਂ ਕਹੋਗੇ।
ਮਿੰਟੂ ਜੀ ਹੁਣ ਦਲਬੀਰ
ਦੀ ਗੱਲ ਹੈ ਵੀਰ ਜੀ, ਇਹਦੇ ਵਿੱਚ ਜਲੇਬੀ ਦੇ ਨਾਲ ਨਾਲ ਤੁਸੀਂ ਅੰਮ੍ਰਿਤੇ ਵੀ ਬਣਾ ਸਕਦੇ ਹੋ।
ਅੱਛਾ, ਉਹ ਕਿੱਦਾਂ ਜੀ?
ਜਿਹੜੀ ਕਿ ਸਭ ਤੋਂ ਵੱਧ ਔਖੀ ਹੈ।
ਅੱਛਾ, ਦੱਸੋ ਜਰਾ ਫਿਰ।
ਅੰਮ੍ਰਿਤੀ ਲਈ ਤਾਂ ਵੀਰ ਜੀ ਮਟੀਰੀਅਲ ਵੀ ਦੂਜਾ ਯੂਜ ਹੁੰਦਾ ਨਾ, ਦਾਲ ਹੁੰਦੀ ਹੈ, ਦਾਲ ਦੇ ਨਾਲ ਨਾਲ ਉਹਦੇ ਵਿੱਚ ਹੋਰ ਵੀ ਰੈਸਪੀ ਕਾਫੀ ਪੈਂਦੀ ਹੈ, ਉਹ ਆਮ ਹਲਵਾਈ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ ਅੰਮ੍ਰਿਤੀ ਬਣਾਉਣੀ।
ਅੱਛਾ,
ਜਲੇਬੀ ਜਿਹੜਾ ਰੈਗੂਲਰ ਜਲੇਬੀ ਬਣਾਉਂਦਾ ਉਹ ਵੀ ਛੇਤੀ ਅੰਮ੍ਰਿਤੀ ਨਹੀਂ ਬਣਾ ਸਕਦਾ ਹੁੰਦਾ ਜੀ, ਇਹ ਚ ਸਪੈਸ਼ਲ ਗੱਲ ਇਹ ਵੀ ਆ, ਜਲੇਬੀ ਰੋਬਟ ਨਾਂ ਰੱਖਣ ਦੇ ਨਾਲ ਅਸੀਂ ਜਲੇਬੀ ਨੂੰ ਪ੍ਰਫੁਲਿਤ ਕਰ ਰਹੇ ਹਾਂ, ਪਰ ਕਈ ਜਗ੍ਹਾ ਅੰਮ੍ਰਿਤੀ ਬਹੁਤ ਚੱਲਦੀ ਹੈ, ਉਲਟਾ ਅੰਮ੍ਰਿਤੀ ਦੀ ਜਿਹੜੀ ਮਨਿਆਦ ਆ ਉਹ 15-15 ਦਿਨ ਹੁੰਦੀ।
ਅੱਛਾ,
ਅੱਜ ਅਸੀਂ ਬਣਾ ਦੀ ਤਾਂ ਸਾਡੀ ਜੇ ਰੈਸਪੀ ਚ ਜਾਣ ਹੈ, ਘੀ ਚ ਜਾਣ ਹੈ, ਤਾਂ ਉਹ 15 ਦਿਨ ਖਰਾਬ ਨਹੀਂ ਹੋ ਸਕਦੀ, ਔਰ ਟੇਸਟ ਬੜਾ ਵਧੀਆ ਹੁੰਦਾ ਉਹਦਾ।
ਦਲਵੀਰ ਜੀ ਤੁਸੀਂ ਕਦੋਂ ਆ ਰਹੇ ਹੋ ਆਸਟ੍ਰੇਲੀਆ? ਮੈਨੂੰ ਤਾਂ ਹੁਣ ਉਤਸੁਕਤਾ ਹੋ ਰਹੀ ਹੈ,
ਜਦੋਂ ਬਾਬੇ ਨੇ ਕਿਰਪਾ ਕਰੀ ਜੀ, ਵਾਹਿਗੁਰੂ ਨੇ।
ਮਿੰਟੂ ਜੀ ਦਲਵੀਰ ਬਾਈ ਨੂੰ ਉੱਥੇ ਰਿਵਰਲੈਂਡ ਲਾਓ ਤੇ ਰਿਵਰਲੈਂਡ ਜਲੇਬੀਆਂ ਦਾ ਲਾਓ ਲੰਗਰ ਆਪਣੀ, ਨਾਲੇ ਜਿਹੜੇ ਫਾਰਮ ਹੈ ਜਿਹੜੀ ਗੁਫਾ ਨਵੀਂ ਬਣਾਈ ਆ ਉਹਦੀ ਚੱਟ ਕਰੋ ਹੁਣ।
ਹਾਂਜੀ ਬਿਲਕੁਲ ਜੀ, ਮੈਨੂੰ ਕਰਨਾ ਪੈਣਾ ਇਹ, ਮੈਨੂੰ ਜਿਹੜਾ ਵੀੜਾ ਚੱਕਣਾ ਪੈਣਾ ਇਸ ਚੀਜ਼ ਦਾ, ਜਾਂ ਉਹ ਫਿਰ ਮੈਨੂੰ ਕਹਿਣਾ, ਇਹ ਸ਼ਬਦ ਨੀ ਕਹਿੰਦੇ ਵਰਤਿਆ ਕਰ, ਪਰ ਮੈਨੂੰ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ ਹੁਣ। ਤੇ ਦਲਵੀਰ ਭਾਜੀ ਪਹਿਲਾਂ ਤੁਸੀਂ ਦੇਖੋ, ਅਚਾਨਕ ਕੱਲ ਸਾਡਾ ਮੇਲ ਹੋਇਆ ਤੇ ਮੇਲ ਕਰਾਉਣ ਵਾਲਾ ਸਾਡਾ ਪਿੰਡ ਆਸਟ੍ਰੇਲੀਆ ਬਣਿਆ, ਸੋ ਦਲਵੀਰ ਭਾਜੀ ਸਾਡੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਬੰਦਿਆਂ ਨਾਲ ਗੱਲ ਕਰੀਏ? ਬਹੁਤ ਰੌਲਾ ਪਾਉਂਦੇ, ਜਾਣੀ ਕਿ ਜੇ ਹੁਣ ਮੈਂ ਉਹ ਸ਼ਬਦ ਕਹੂੰਗਾ ਤਾਂ ਕਈ ਵਾਰੀ ਉਹ ਚੰਗਾ ਨੀ ਲੱਗਦਾ, ਪਰ ਅਸਲ ਚ ਸਹੀ ਫਿਰ ਮੈਥੋਂ ਰਿਹਾ ਤਾਂ
ਨਹੀਂ, ਰਹਿਣੇ ਦੋ।
ਦੇਖੋ ਫਿਰ ਮੇਰਾ ਢਿੱਡ ਦੁਖਣ ਲੱਗ ਜਾਂਦਾ ਵੀ ਪਤਾ ਲੱਗ ਜਾਂਦਾ ਵੀ ਇਹ ਬੰਦੇ ਬਹੁਤ ਸਿਰੇ ਦੇ ਉਹ ਆ, ਬਸ ਇਹ ਰੌਲਾ ਪਾਉਣ ਵਾਲੇ ਆ, ਕਹਿ ਦਿੰਦਾ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ?
ਵੀਰ ਜੀ, ਪਤਾ ਤਾਂ ਮੈਂ ਕਈ ਸਾਲਾਂ ਤੁਹਾਡੇ ਨਾਲ ਜੁੜਿਆ ਹਾਂ, ਜਦੋਂ ਤੁਸੀਂ ਰੇਡੀਓ ਪਾਉਂਦੇ ਹੋ, ਰੇਡੀਓ ਤੇ ਆਉਂਦੇ ਹੋ, ਤੇ ਸਮਾਂ ਨਾ ਹੈ ਹੁਣ ਕਾਰਨ ਵੀਡੀਓ ਤੁਹਾਡੀ ਲੇਟ ਵੀ ਕਈ ਵਾਰ ਦੇਖਦਾ ਮੈਂ, ਪਰ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ। ਸੱਚੀ ਗੱਲ ਇਹ ਹੈ ਵੀ ਦਿਲੋਂ ਸਤਿਕਾਰ ਕਰਦਾ, ਤੁਸੀਂ ਮਿਹਨਤੀ ਹੋ, ਚੰਗੇ ਹੋ, ਤੁਹਾਡੇ ਵਰਗੇ ਚੰਗੇ ਇਨਸਾਨਾਂ ਦੀ ਜਿਹੜੀ ਲਾਈਫ ਦੇ ਵਿੱਚ ਬਹੁਤ ਕਮੀ ਹੈ ਜੀ। ਅੱਜ ਕੱਲ ਤਾਂ ਦੁਨੀਆਂ ਤੋਂ ਮੰਗੀ ਹੋਈ ਫਿਰਦੀ ਹੈ।
ਬਦਲ ਵੀਰ ਜੀ, ਮਿੰਟੂ ਭਾਜੀ ਆਹੀ ਸੁਣਨਾ ਚਾਹੁੰਦੇ ਸੀ ਤੁਹਾਤੋਂ, ਤੇ ਸਾਨੂੰ ਕੋਈ ਚੰਗਾ ਵੀ ਗੱਲ ਆਪਣੇ
ਮੇਰੀ ਵੀ ਨੇਚਰ ਏਦਾਂ ਦੀ ਹੋਏ।
ਹਾਂਜੀ ਹਾਂਜੀ, ਠੀਕ ਹੈ।
ਮੇਰੇ ਕੋਲ ਕੋਈ ਬਾਹਰੋਂ ਆਵੇ, USA ਤੋਂ, ਕੈਨੇਡਾ ਤੋਂ ਲੋਕ ਆਉਂਦੇ ਨੇ ਮੇਰੇ ਕੋਲ, ਟਾਈਮ ਲੈ ਕੇ ਆਉਂਦੇ ਨੇ, ਤੇ ਉਹ ਵੀ ਕਈ ਵਾਰ ਮੈਨੂੰ ਲੱਗੇ ਨਾ ਵੀ ਇਹ ਮਸ਼ੀਨ ਲੈਣ ਵਾਲਾ ਨੀ ਹੈ, ਦੇਖਣ ਵਾਲਾ ਵੀ ਹੈ, ਉਹਦੀ ਮੈਂ ਸੇਵਾ ਪਾਣੀ ਜ਼ਰੂਰ ਕਰਦਾ ਉਹਨੂੰ, ਮੈਂ ਮਸ਼ੀਨ ਦੇ ਨੇੜੇ ਨਹੀਂ ਲੈ ਕੇ ਜਾਂਦਾ, ਸਾਨੂੰ ਕੋਈ ਇੰਟਰਸਟ ਨਹੀਂ ਹੁੰਦਾ ਵੀ ਅਸੀਂ ਮਸ਼ੀਨ ਵੇਚੀਏ।
ਜੀ ਜੀ, ਆਪਣੇ ਦਲਵੀਰ ਜੀ ਕੋਈ ਸਵਾਲ ਆਏ ਨੇ, ਹਰਪ੍ਰੀਤ ਸੰਧੂ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਹਾਂਜੀ ਮਿਨੀਮਮ ਕੁਆਂਟਿਟੀ ਕਿੰਨੀ ਬਣਾਈ ਜਾ ਸਕਦੀ ਘੱਟ ਤੋਂ ਘੱਟ?
ਮਿਨੀਮਮ ਕੁਆਂਟਿਟੀ ਵਿੱਚ ਇਹ ਹੈ ਵੀ ਜਿਹੜਾ ਜਲੇਬੀ ਤਾਂ ਚਾਹੇ ਤੁਸੀਂ 2 ਬਣਾ ਲਓ, 10 ਬਣਾ ਲਓ,
ਹਾਂਜੀ
ਮਤਲਬ ਕਿਲੋ 2 ਕਿਲੋ ਬਣਾ ਲਓ, ਪਰ ਉਹਦੇ ਵਿੱਚ ਇਹ ਹੈ ਵੀ ਜੇ 19 ਬਣਾਉਣ ਤੋਂ ਬਾਅਦ ਉਹਨੂੰ ਵਾਸ਼ ਕਰਨਾ ਪੈਂਦਾ, ਮਤਲਬ 2 ਘੰਟੇ ਬਾਅਦ ਜਾਂ 4 ਘੰਟੇ ਬਾਅਦ,
ਅੱਛਾ ਜੀ,
ਉਹਦੇ ਜਿਹੜੇ ਨਿਊਜ਼ਲਾਂ ਨੇ ਉਹਨੂੰ ਵਾਸ਼ ਕਰਨਾ ਪੈਂਦਾ, ਜਿਹੜੇ ਪੈਪ ਚ ਮਟੀਰੀਅਲ ਆਇਆ ਪਿੱਛੇ ਤੋਂ ਹੌਪਰ ਚ ਮਟੀਰੀਅਲ ਪਾਇਆ, ਉਹ ਉਹਨਾਂ ਕੁ ਉਹਦਾ ਧੋਤ ਭਈਆ ਤਾਂ ਕਰਨਾ ਪੈਂਦਾ, ਕਿਉਂਕਿ ਜਲੇਬੀ ਦਾ ਇੱਕ ਮਟੀਰੀਅਲ ਹੀ ਇਹ ਹੈ ਜੀ, ਉਹਨੂੰ
ਰੱਖ ਨੀ ਸਕਦੇ,
ਸਮੈਲ ਆਉਣ ਲੱਗ ਜਾਂਦਾ,
ਕੁਛ ਖਮੀਰਾ ਹੁੰਦਾ ਨਾ, ਤੇ ਉਹ
ਖਮੀਰਾ ਹੁੰਦਾ,
ਫਰਮੈਂਟ
ਸਮੈਲ ਆਉਣ ਲੱਗ ਜਾਂਦੀ ਹੈ।
ਮੈਂ ਵੀ ਉਦਾਂ ਕਾਫੀ ਟਾਈਮ ਜਲੇਬੀਆਂ ਕਢਵਾਉਂਦਾ ਰਿਹਾ ਹਲਵਾਈਆਂ ਦੇ ਨਾਲ, ਵਿਆਹਾਂ ਸ਼ਾਦੀਆਂ ਦੇ ਵਿੱਚ ਲੱਗ ਗਿਆ ਨਾ ਪਤਾ, ਬਸ ਉਹ ਹੁਣ ਤੁਹਾਨੂੰ ਪਤਾ ਹੀ ਆ ਪਿੰਡਾਂ 'ਚ ਜਦੋਂ ਵਿਆਹ ਹੁੰਦੇ ਤਾਂ ਸੇਵਾ ਕਰਦੇ ਹੁੰਦੇ ਨਾ, ਤੇ ਇੱਕ ਸਵਾਲ ਹੋਰ ਆਇਆ ਸਾਡੇ ਕੋਲ ਜਗਤਾਰ ਗਿੱਲ ਭਾਜੀ ਹੋਣਾ ਦਾ ਹਾਂਗਕਾਂਗ ਤੋਂ, ਕਹਿੰਦੇ ਨੇ ਵੀ ਇਹ ਜਲੇਬੀਆਂ ਬਣਾਉਣ ਦੀ ਮਸ਼ੀਨ ਦੀ ਜਿਹੜੀ ਕੀਮਤ ਕੀ ਆ?
ਫਿਲਹਾਲ ਜਿਹੜੀ ਫੈਕਟਰੀ ਪ੍ਰਾਈਸ ਹੈ ਜੀ ਉਹ 3,75,000 ਹੈ, 3,75,000
ਓਕੇ,
ਤੇ 11,000 ਪੈਕਿੰਗ ਚਾਰਜਿਸ ਤੇ ਜੀ, ਬਾਕੀ ਐਕਸਪੋਰਟ ਚਾਰਜ ਐਕਸਟਰਾ ਨੇ
ਜੀ।
ਸਾਡੀ ਪੂਰੇ ਵਰਲਡ ਦੇ ਵਿੱਚ ਹੋਮ ਡਿਲੀਵਰੀ ਹੈ ਜੀ, ਚਾਹੇ ਤੁਸੀਂ ਬਾਏ ਏਅਰ ਲੈ ਲਓ, ਬਾਏ ਸ਼ਿਪ।
ਅੱਛਾ, ਕਿਆ ਬਾਤ ਹੈ। ਸੋ ਚਲੋ ਬਹੁਤੀ ਤਾਂ ਫਿਰ ਮਹਿੰਗੀ ਨੀ ਹੈਗੀ, ਜੇ ਆਪਾਂ ਮਤਲਬ ਕਿਸੇ ਅਦਾਰੇ ਨੇ ਲੈਣੀ ਹੋਵੇ ਜਾਂ ਮੈਂ ਕਹਿੰਦਾ 5-10 ਘਰ ਇਕੱਠੇ ਹੋ ਕੇ ਵੀ ਮਸ਼ੀਨ ਲੈ ਸਕਦੇ ਆ, ਐਡੀ ਗੱਲ ਨੀ ਹੈ ਨਾ, ਤੇ ਹਾਂਜੀ ਇਹ ਵੀ ਹੋ ਸਕਦਾ। ਅਰਵਿੰਦਰ ਸਿੰਘ ਧਨੀ ਸਿਡਨੀ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਬਾਈ ਜੀ, ਤੁਹਾਨੂੰ ਵੀ ਕਹਿੰਦੇ ਬਹੁਤ ਵਧੀਆ। ਹਾਂਜੀ, ਤੇ ਇੰਡੀਆ ਦੇ ਵਿੱਚ ਜਿੱਦਾਂ ਦੁਕਾਨਾਂ ਵਾਲੇ ਨੇ ਰੈਸਟੋਰੈਂਟ, ਉੱਥੇ ਤਾਂ ਬਹੁਤ ਵੱਡੀ ਮਾਰਕੀਟ ਹੈ, ਉੱਥੇ ਕੀ ਸਕੋਪ ਹੈ ਤੁਹਾਡੀ ਇਸ ਮਸ਼ੀਨ ਦਾ?
ਵੀਰ ਜੀ 95% ਮੇਰਾ ਐਕਸਪੋਰਟ ਦਾ ਹੀ ਹੈ ਜੀ।
ਅੱਛਾ,
ਹਾਂਜੀ, ਉਹਦਾ ਕਾਰਨ ਮੈਂ ਵੀ 2-3 ਸਾਲ ਬਾਅਦ ਜਦੋਂ ਰੈਗੂਲਰ ਮਸ਼ੀਨਾਂ ਐਕਸਪੋਰਟ ਹੀ ਹੁੰਦੀਆਂ ਗਈਆਂ, ਸਾਨੂੰ ਮਤਲਬ ਆਰਡਰ ਕਿੱਥੋਂ ਆਉਂਦਾ, ਪੇਮੈਂਟ ਕਿੱਥੋਂ ਆਉਂਦੀ, ਅਸੀਂ ਤਾਂ ਉੱਥੇ ਭੇਜਣੀ ਹੈ। ਤੇ ਹੁਣ ਮੈਂ ਇਹ ਚੀਜ਼ ਨੂੰ ਬੁੱਝਦਾ ਜਾ ਰਿਹਾ, ਕਿਉਂਕਿ ਕਿਤੇ ਨਾ ਕਿਤੇ ਉਹ ਗੱਲਾਂ ਮਨ ਚ ਆਉਂਦੀਆਂ ਨੇ ਯਾਰ ਵੀ ਇਹ ਕਾਰਡ ਵਾਲੀ ਗੱਲ ਹੈ ਜੀ, ਕਿਉਂ ਵੀ ਅਸੀਂ ਤਾਂ ਪੰਜਾਬ ਚ ਬਣਾਉਂਦੇ ਹਾਂ, ਪੰਜਾਬ ਚ ਮੇਰੀ ਹਾਲੇ ਤੱਕ ਇੱਕ ਮਸ਼ੀਨ ਨੀ ਹੈ ਜੀ। ਹਾਂਜੀ, ਇੰਡੀਆ ਦੇ ਵਿੱਚ ਕਾਫੀ ਮਸ਼ੀਨਾਂ ਨੇ, ਉਹ ਵੀ ਕੇਰਲਾ ਸਾਈਡ, ਤਾਮਿਲਨਾਡੂ, ਛੱਤੀਸਗੜ੍ਹ, ਹੈਦਰਾਬਾਦ, ਕਰਨਾਟਕਾ, ਕਲਕੱਤੇ, ਇਸ ਜਗ੍ਹਾ ਚ ਮਸ਼ੀਨਾਂ ਰੈਗੂਲਰ ਚੱਲ ਵੀ ਰਹੀਆਂ ਨੇ। ਕਈ ਸਾਡੇ ਕੋਲ ਦੁਬਾਰਾ ਆ ਕੇ ਉਹਨਾਂ ਨੇ ਇੱਕ ਇੱਕ ਮਸ਼ੀਨ ਇਹੋ ਜਿਹੇ ਕਸਟਮਰ ਨੇ ਜਿਹਨਾਂ ਕੋਲ ਮਤਲਬ ਦੁਬਾਰਾ ਵੀ ਚਲੀ ਗਈ ਹੈ, ਕੰਮ ਕਾਫੀ ਵਧਿਆ।
ਹੁਣ ਏਦਾਂ ਵੀ ਦਲਵੀਰ ਜੀ ਆਪਣੀ ਹੁਣ ਜਾਣ ਪਛਾਣ ਹੋ ਗਈ ਆ, ਮਸ਼ੀਨਾਂ ਅਸੀਂ ਹੋਰ ਵੀ ਤੁਹਾਤੋਂ ਕਈ ਬਣਾਉਣੀਆਂ, ਤੇ ਕਈ ਵਾਰੀ ਇੱਦਾਂ ਸੁਣਨਾ ਆਉਂਦਾ ਤੁਸੀਂ ਹਰ ਤਰ੍ਹਾਂ ਦੀ ਮਸ਼ੀਨ ਬਣਾ ਲੈਂਦੇ ਹੋ, ਹਨਾ?
ਹਾਂਜੀ ਵੀਰ ਜੀ, ਇਹ ਵੀ ਗੌਰ ਗਿਫਟ ਹੈ ਜੀ, ਮੈਂ ਪੂਰੇ ਵਰਲਡ ਦੇ ਵਿੱਚ ਜਿਹੜੀ ਵੀ ਮਰਜ਼ੀ ਮਸ਼ੀਨ ਹੋਵੇ, ਕਦੇ ਕਿਸੇ ਨੇ ਸਲਾਹ ਵੀ ਲੈਣੀ ਹੋਵੇ, ਕਿਸੇ ਨੇ ਕੰਮ ਰੁਕਿਆ ਹੋਵੇ, ਮੈਂ ਜਿੰਨਾ ਦਾ ਮੇਰਾ ਹੋਏਗਾ ਉਨੇ ਦੇ ਜੋਗਾ ਮੈਂ ਕਿਸੇ ਦੀ ਵੀ ਹੈਲਪ ਕਰ ਸਕਦਾ, ਕਿਉਂਕਿ ਹਾਈਡ੍ਰੋਲਿਕ ਦੀ
ਜੀ,
PhD ਹੈ, ਨਵੈਟਿਕ ਦੀ ਵੀ, ਆਲ ਇਲੈਕਟ੍ਰੀਕਲ ਦੀ, ਇਲੈਕਟ੍ਰੋਨਿਕਸ ਦੀ, ਕਿਸੇ ਵੀ ਫੀਲਡ ਦੀ ਹੋਵੇ
ਜੀ ਜੀ, ਸਾਰੀ ਤੁਸੀਂ,
ਇੱਥੋਂ ਤੱਕ ਕਿ ਮੇਰੇ ਕੋਲ ਨਾ ਇੱਕ ਗੱਡੀ ਹੈ ਸਕੋਡਾ ਸੁਪਰਬ V6 ਡੀਜ਼ਲ ਇੰਜਨ,
ਅੱਛਾ,
ਉਹ ਆਟੋਮੈਟਿਕ ਟਰਾਂਸਮਿਸ਼ਨ ਹੈ ਜੀ।
ਅੱਛਾ,
ਇੱਕ ਵਾਰ ਨਾ ਉਹਦਾ ਟਰਾਂਸਮਿਸ਼ਨ ਚੋਂ ਆਇਲ ਲੀਕ ਹੋ ਗਿਆ, ਲੀਕ ਹੋਣ ਦੀ ਵਜ੍ਹਾ ਕਰਕੇ ਗੱਡੀ ਰੁਕੀ।
ਅੱਛਾ,
ਤੇ ਗੱਡੀ ਰੁਕੀ ਨਾਰਮਲ, ਚਲੋ ਕਿਤੇ ਰਸਤੇ ਚ ਰੁਕੀ, ਅਸੀਂ ਟੋਚਨ ਪਾਇਆ ਫੈਕਟਰੀ ਲਿਆਏ, ਦੂਜੇ ਦਿਨ ਏਜੰਸੀ ਫੋਨ ਕੀਤਾ, ਉਹ ਕਹਿੰਦੇ ਜੀ ਇਹਦਾ ਤਾਂ ਗੇਅਰ ਚੇਂਜ ਹੋਊਗਾ।
ਅੱਛਾ,
ਮੈਂ ਕਿਹਾ ਜੀ ਦੇਖੋ ਵਾਹ ਦੁਖਦੀ ਹੈ, ਤੁਸੀਂ ਕਹਿੰਦੇ ਵੀ ਚੜ ਚੋ ਕੱਢਣੀ ਹੈ, ਵੀ ਇਹ ਤਾਂ ਕੋਈ ਹੱਲ ਨਾ ਹੋਇਆ। ਜਦੋਂ ਮੈਂ ਚਲਾ ਕੇ ਦਿੱਲੀ ਤੋਂ ਆ ਰਿਹਾ ਰੈਗੂਲਰ, ਤਾਂ ਮੇਰੇ ਬਿਲਕੁਲ ਨੇੜੇ ਆ ਕੇ ਰਾਜਪੁਰੇ ਕੋਲ ਆ ਕੇ ਗੱਡੀ ਰੁਕੀ ਹੈ, ਤੇ ਉਹ ਗੇਅਰ ਦੀ ਸ਼ਿਫਟਿੰਗ ਪ੍ਰੋਪਰ ਹੈ, ਸਭ ਕੁਛ ਠੀਕ ਹੈ, ਮੈਂ ਵੀ ਟੈਕਨੀਕਲ ਹੈ ਯਾਰ, ਵੀ ਤੁਸੀਂ ਗੇਅਰ ਨੂੰ ਠੀਕ ਕਰੋ, ਜਿੱਥੇ ਲੀਕੇਜ ਦੀ ਪ੍ਰੋਬਲਮ ਹੈ ਉਹਨੂੰ ਠੀਕ ਕਰੋ।
ਨਹੀਂ ਜੀ, ਏਜੰਸੀ ਦੂਜੀ ਚ ਗੱਲ ਕਰੀ, ਤੀਜੀ ਚ ਗੱਲ ਕਰੀ, ਕ੍ਰਿਸ਼ਨਾ ਆਟੋ ਦੀ ਇੱਥੇ ਮਨੋਕਲੀ ਹੈ ਜੀ ਪੂਰੇ ਪੰਜਾਬ ਦੇ ਵਿੱਚ, ਸਾਰੀ ਸਕੋਡਾ ਬਾਕਸ ਵੈਗਨ ਉਹਨਾਂ ਦੇ ਕੋਲ ਹੈ। ਤੇ ਉਸ ਤੋਂ ਬਾਅਦ ਕੀ ਹੋਇਆ ਵੀਰ ਜੀ, ਉਹੀ ਕਿਤੇ ਨਾ ਕਿਤੇ ਮਨ ਦੇ ਵਿੱਚ ਹੁੰਦੀ ਹੈ ਵੀ ਪੱਟ ਲੋ ਯਾਰ, ਦੇਖੀ ਜਾਓ, ਖੋਲ ਲਈ ਜੀ, ਖੋਲ ਕੇ ਗੇਰ ਕੱਲਾ ਕੱਲਾ ਕਰਕੇ, ਪੰਜਾਬੀ ਚ ਮੈਂ ਤੁਹਾਨੂੰ ਦੱਸਾਂ ਵੀ ਟੋਕਰੇ ਚ ਰੱਖ ਕੇ ਧੋਤਾ, ਧੋ ਕੇ ਦੁਬਾਰੇ ਸੀਲ ਨਵੀਂ ਪਾ ਕੇ ਬੰਦਤਾ ਜੀ, ਗੱਡੀ ਅੱਜ ਤੱਕ ਵਧੀਆ ਚੱਲਦੀ ਹੈ।
ਕਿਆ ਬਾਤ ਹੈ, ਅਸੀਂ ਵੀ ਇੱਕ ਵਾਰੀ ਖੋਲ ਲਿਆ ਸੀਗਾ ਜੀ ਗੱਡੀ ਤੁਹਾਡੇ ਜਿੱਦਾਂ ਤੁਸੀਂ ਕਹਿੰਦੇ ਪ੍ਰਭਾਵਿਤ ਹੋ ਕੇ, ਤੇ ਮਗਰੋਂ ਮਕੈਨਿਕ ਸੱਦ ਕੇ ਬਣਾਉਣੀ ਪਈ, ਅੱਧਾ ਕਿਲੋ ਨਟ ਬਚ ਗਏ ਸੀਗੇ ਸਾਡੇ ਤੋਂ, ਤੇ ਚਲੋ ਥੈਂਕ ਯੂ ਜੀ।
ਬਿਲਕੁਲ, ਆਪਾਂ ਉਮੀਦ ਆ ਵੀ ਤੁਹਾਡੇ ਇਸ ਪ੍ਰੋਜੈਕਟ ਦੇ ਵਿੱਚ ਜਦੋਂ ਵੀ ਤੁਸੀਂ ਆਸਟ੍ਰੇਲੀਆ ਜੂਨ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ, ਮਿਡ ਜੂਨ ਚ ਜਦੋਂ ਵੀ ਆਓਗੇ ਆਸਟ੍ਰੇਲੀਆ ਤੇ ਜਰੂਰ ਤੁਹਾਡਾ ਸਵਾਗਤ ਕਰਾਂਗੇ, ਤੇ ਆਪਾਂ ਕੋਸ਼ਿਸ਼ ਕਰਾਂਗੇ ਜੇ ਹੋਰ ਵੀ ਵੀਡੀਓ ਜਰੀਏ ਵੀ ਸਾਂਝ ਪਾ ਸਕੀਏ। ਤੇ ਮੈਂ ਇੱਥੇ ਸਿੱਧੂ ਸਾਹਿਬ ਦੱਸਦਾ ਕੱਲ ਨਾ ਦਲਵੀਰ ਭਾਜੀ, ਕਿਉਂਕਿ ਹੁਣ ਕਈ ਵਾਰੀ ਦੇਖਦੇ ਸੁਣਦੇ ਤਾਂ ਰਹਿੰਦੇ ਆ, ਤੇ ਪਰ ਜਿਹਨਾਂ ਚ ਇੱਕ ਦੂਜੇ ਨੂੰ ਨੇੜੇ ਤੋਂ ਜਾਣੀ ਹੈ ਨਾ ਤਾਂ ਪਤਾ ਨੀ ਲੱਗਦਾ ਕਿਵੇਂ ਆ, ਤਾਂ ਉਹਨਾਂ ਨੇ ਗੱਲਬਾਤ ਕੀਤੀ ਤੇ ਅਖੀਰ ਚ ਇਹਨਾਂ ਦਾ ਕੁਸ਼ਚਨ ਸੀ ਵੀ ਜੇ ਤੁਸੀਂ ਪੇਂਡੂ ਆਸਟ੍ਰੇਲੀਆ ਚ ਵੀ ਸਾਡੀ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਓ ਤਾਂ ਕਿੰਨੇ ਪੈਸੇ ਲੱਗਣਗੇ। ਉਹ ਮੇਰੇ ਮੈਨੂੰ ਬੜਾ ਸ਼ੌਕ ਜਿਹਾ ਲੱਗਿਆ, ਝਟਕਾ ਜਿਹਾ ਲੱਗਿਆ, ਪੈਸੇ ਪੈਸੇ ਵੀ ਮਿਲ ਸਕਦੇ ਹੁੰਦੇ ਪੇਂਡੂ ਆਸਟ੍ਰੇਲੀਆ
ਦੇ
ਕੰਮਾਂ ਚ? ਮੈਂ ਕਿਹਾ ਜੀ ਅਸੀਂ ਤਾਂ ਇਹ ਆਵੇ ਵੀ ਜਿਹੜੀਆਂ ਜਲੇਬੀਆਂ ਤੁਸੀਂ ਬਣਾਓਗੇ ਨਾ ਉਹਦੇ ਚ ਦਿਖਾਓਗੇ ਬਣਾ ਕੇ ਉਦੋਂ ਪੇਂਡੂ ਆਸਟ੍ਰੇਲੀਆ, ਉਹਦੇ ਪੈਸੇ ਸਾਨੂੰ ਹਿਸਾਬ ਨਾਲ ਲਾ ਲਿਓ, ਮੁੱਲ ਅਸੀਂ ਖਰੀਦ ਲਾਂਗੇ।
ਨਹੀਂ ਮੈਂ ਹੋਰ ਬੇਨਤੀ ਕਰਨ ਲੱਗਾ ਸੀ ਦਲਵੀਰ ਭਾਜੀ ਨੂੰ ਵੀ ਤੁਸੀਂ ਪੈਸੇ ਰਹਿਣ ਦਿਓ ਸਾਨੂੰ, ਪੈਸੇ ਪੈਸੇ ਛਾਪਣ ਵਾਲੀ ਮਸ਼ੀਨ ਹੀ ਬਣਾ ਦਿਓ ਇੱਕ ਅੱਧੀ।
ਹੋਰ ਕੀ, ਅਸੀਂ ਸਿੱਧਾ ਹੀ ਕੰਮ ਮੁਕਾਈਏ, ਕਿਉਂ ਐਵੇਂ ਤੇ ਸੰਤ ਰਹਿਣਾ ਮੱਥਾ
ਮਾਰਿਆ।
ਪੈਸੇ ਵਾਲੀ ਗੱਲ ਤੇ ਮੇਰੇ ਜਾਂਦੇ ਮਨ ਦੇ ਵਿੱਚ ਗੱਲਾਂ ਉੱਭਰੀਆਂ ਨੇ ਨਾ ਟੈਕਨੋਲੋਜੀ ਦੀਆਂ। ਇੱਕ ਮੈਂ ਯੂ ਐਸ ਏ ਤੋਂ ਕੋਸਟਾ ਮੇਸਾ ਤੋਂ ਮਸ਼ੀਨ ਮੰਗਵਾਈ ਜੀ, ਇੰਜੈਕਸ਼ਨ ਮੋਲਡਿੰਗ ਮਸ਼ੀਨ, ਉਹ ਵਰਲਡ ਦੀ ਸਭ ਤੋਂ ਵਧੀਆ ਮਸ਼ੀਨ ਹੈ ਜੀ। ਵੈਸੇ ਉਹ ਜਪਾਨ ਬਣਾਉਂਦਾ ਫਾਨੁਕ, ਜਿਹਨੇ ਦੁਨੀਆਂ ਚ ਸਭ ਤੋਂ ਪਹਿਲਾਂ ਰੋਬੋਟ ਬਣਾਇਆ, ਠੀਕ ਹੈ ਜੀ। ਫਾਨੁਕ ਦੀ ਮਸ਼ੀਨ ਆਲ ਇਲੈਕਟ੍ਰੀਕਲ, ਮੈਂ ਆਪਣੀਆਂ ਜਿਹੜੀਆਂ ਅਸੀਂ ਪਲਾਸਟਿਕ ਦੀਆਂ ਕਿੱਟੀਆਂ ਵਗੈਰਾ ਨਹਾਉਣੇ ਵਾਲੇ ਕੱਪ ਵਗੈਰਾ ਇਹ ਬਣਾਉਂਦੇ ਹੁੰਦੇ ਸੀ
ਕਾਫੀ ਟਾਈਮ,
ਤੇ ਉਹ ਮਸ਼ੀਨ ਮੇਰੇ ਕੋਲ ਜਦੋਂ ਆਈ ਜੀ, ਉਹ ਉੱਥੋਂ ਚੱਲਦੀ ਲਈ, ਮੈਨੂੰ ਗੋਰੇ ਨੇ ਸਾਰੀ ਵੀਡੀਓ ਵਗੈਰਾ ਭੇਜੀ, ਸਭ ਕੁਝ ਠੀਕ ਲੱਗੀ, ਤੇ ਇੱਥੇ ਆ ਕੇ ਮੇਰੇ ਕੋਲ ਜਦੋਂ ਅਸੀਂ ਚਾਲੂ ਕੀਤੀ, ਉਹ ਚਾਲੂ ਨੀ ਹੋਈ।
ਅੱਛਾ ਜੀ।
ਮਸ਼ੀਨ ਸਾਰੀ ਓਕੇ ਸੀ, ਮਤਲਬ ਮੋਟਰਾਂ ਉਹਦੀਆਂ ਠੀਕ ਸੀ, ਕੰਟਰੋਲ ਠੀਕ ਸੀ, ਪਰ ਲਾਈਫ ਦੇ ਵਿੱਚ ਪਹਿਲੀ ਵਾਰ, ਖਾਸ ਕਰ ਮੇਰੇ ਖਿਆਲ ਦੇ ਵਿੱਚ ਪੰਜਾਬ ਚ ਤਾਂ ਪੂਰੀ ਪਹਿਲੀ ਸੀਗੀ ਮਸ਼ੀਨ, ਇੰਡੀਆ ਦੇ ਵਿੱਚ ਕਹਿ ਲਓ ਵੀ ਗੁੜਗਾਵਾਂ ਮਰੂਤੀ ਦੇ ਅੰਦਰ ਮਸ਼ੀਨਾਂ ਉਹ ਲੱਗੀਆਂ ਸੀ, ਕਿਉਂਕਿ ਉਹ ਲੋਕ ਐਕਸਪੋਰਟ ਕਰਾਉਂਦੇ ਸੀ ਬਾਹਰੋਂ। ਨਵੀਂ ਮਸ਼ੀਨ ਦੀ ਕੀਮਤ ਤਾਂ ਲਗਭਗ 25 ਕਰੋੜ ਰੁਪਏ, ਤੇ ਉਹ ਮਸ਼ੀਨ ਵੀ ਜੀ ਜਦੋਂ ਖਰਾਬ ਹੋ ਗਈ ਤੇ ਉਹ ਕੱਖ ਦੀ ਨਾ ਰਹੀ, ਚਲਾਈ ਗਏ, ਦੇਖੀ ਗਏ, ਕਰੀ ਗਏ, ਕੋਈ ਪਤਾ ਨੀ ਵੀ ਹਾਂ ਯਾਰ ਇਹਦੇ ਵਿੱਚ ਪੈਰਾਮੀਟਰ ਮਿਸ ਹੋ ਗਏ, ਕਿਹੜਾ ਪੈਰਾਮੀਟਰ ਪੈਂਦਾ, ਕਿੱਥੋਂ ਪੈਂਦਾ। ਇਹਨਾਂ ਦਾ ਗੁੜਗਾਮਾ ਦੇ ਵਿੱਚ ਆਫਿਸ ਹੈ ਜੀ ਫਾਨੁਕ ਦਾ, ਮੈਂ ਲੱਭ ਲਵਾ ਕੇ ਐਡਰੈਸ ਉੱਥੇ ਪਹੁੰਚਿਆ, ਉਹ ਉੱਥੇ ਗਿਆ ਤਾਂ ਉਹਨਾਂ ਨੇ ਮੈਨੂੰ ਚਾਹ ਪਾਣੀ ਪਿਲਾਉਣ ਤੋਂ ਬਾਅਦ ਕਹਿੰਦੇ ਜੀ ਸਾਨੂੰ ਸਿਰਫ ਇਹਦਾ ਰੂਟ ਦੋ ਵੀ ਕਿੱਥੋਂ ਕਿੱਥੋਂ ਆਈ ਹੈ। ਦੇਖੋ ਸੁਣਨੇ ਵਾਲੀ ਗੱਲ ਹੈ ਵੀਰ ਜੀ, ਇਹ ਮਸ਼ੀਨ ਠੀਕ ਕਰਨੀ ਹੈ ਤੁਹਾਨੂੰ ਰੂਟ ਨਾਲ ਕੀ ਲਿੰਕ ਹੁੰਦਾ ਹੈ, ਸਰ ਰੂਟ ਦੋ ਵੀ ਕਿੱਥੋਂ ਕਿੱਥੋਂ ਆਈ ਹੈ, ਇਹ ਤੁਸੀਂ ਕਿੰਨਾ ਟਾਈਮ ਪਹਿਲਾਂ ਪਰਚੇਜ ਕੀਤੀ ਹੈ, ਕੀ ਕੀ ਪ੍ਰੋਬਲਮ ਆਈਆਂ ਨੇ, ਤੇ ਫਿਰ ਤੁਸੀਂ ਅਸੀਂ ਤੁਹਾਨੂੰ ਮੇਲ ਕਰਾਂਗੇ ਵੀ ਇਹ ਤਾਂ ਇੰਨਾ ਖਰਚਾ, ਤੇ ਸਾਡਾ ਇੰਜੀਨੀਅਰ ਆਊਗਾ ਦੇਖੂਗਾ ਠੀਕ ਹੋਵੇ ਨਾ। ਜਦੋਂ ਇੱਕ ਬੰਦਾ ਫਸਿਆ ਹੁੰਦਾ ਤੇ ਉਹ ਹਾਂਜੀ ਠੀਕ ਹੈ ਜੀ, ਠੀਕ ਹੈ ਜੀ ਕਹਿਣਾ ਪੈਂਦਾ, ਉਹ ਕਹਿੰਦੇ ਜੀ 1800 ਰੁਪਇਆ ਇੱਕ ਘੰਟੇ ਦਾ ਲਵਾਂਗੇ। ਜਦੋਂ ਇੰਜੀਨੀਅਰ ਚੱਲ ਗਿਆ ਗੁੜਗਾਵਾ ਤੋਂ, ਉਦੋਂ ਤੋਂ ਖਰਚਾ ਪੈਣਾ ਸ਼ੁਰੂ ਹੈ ਜੀ,
ਘੰਟੇ ਪੈਣੇ ਸ਼ੁਰੂ ਹੋ
ਗਏ, ਘੱਟੋ ਘੱਟ 50,000 ਰੁਪਏ ਦਾ ਜੀਡੀ ਸਾਡੇ ਅਕਾਊਂਟ ਚ ਜਮਾ ਕਰਾਓ।
ਅੱਛਾ ਜੀ।
ਤੇ ਇਹ ਦੌਰ ਚੱਲ ਪਿਆ ਵੀਰ ਜੀ, ਲਗਭਗ ਮਤਲਬ ਇਹਦੇ ਪਰ 2-2.5 ਲੱਖ ਰੁਪਇਆ ਮੈਂ ਖਰਚਾ ਕੀਤਾ, ਮੈਂ ਮਸ਼ੀਨ ਮੇਰੀ ਉਹਨਾਂ ਨੇ ਚਲਾਈ ਨੀ।
ਅੱਛਾ ਜੀ।
ਦੇਖੋ ਤੁਸੀਂ ਇੰਜੀਨੀਅਰ ਮੇਰੇ ਬਾਰ ਚ ਉਤਰ ਕੇ ਮੇਰੇ ਮਸ਼ੀਨ ਦੇ ਆਲੇ ਦੁਆਲੇ 4 ਗੇੜੇ ਦੇ ਕੇ ਮੈਨੂੰ ਕਹਿੰਦਾ ਜੀ ਕੰਟਰੋਲ ਕਿੱਥੇ ਇਹਦਾ।
ਹਾਂਜੀ।
ਮੈਂ ਕਿਹਾ ਯਾਰ ਵੀ ਤੁਸੀਂ ਐਡੇ ਤਕੜੇ ਕੰਪਨੀ ਦੇ ਇੰਜੀਨੀਅਰ ਹੋ, ਤੁਹਾਨੂੰ ਮਸ਼ੀਨ ਦਾ ਕੰਟਰੋਲ ਹੀ ਨੀ ਪਤਾ ਕਿਹੜੀ ਸਾਈਡ ਲੱਗਿਆ ਹੋਇਆ, ਮਸ਼ੀਨ ਨੂੰ ਕਿਵੇਂ ਚਲਾਉਂਗੇ। ਬਸ ਫਿਰ ਉਹੀ ਗੱਲ, ਜਦੋਂ 2-2.5 ਮਹੀਨੇ ਉਹ ਆਉਂਦਾ ਰਿਹਾ ਜਾਂਦਾ ਰਿਹਾ ਫੋਟੋਆਂ ਲੈ ਜਾ ਕਰੇ, ਵੀਡੀਓ ਲੈ ਜਾ ਕਰੇ, ਐਂਡ ਨੂੰ ਕਹਿੰਦਾ ਜੀ ਮਤਲਬ ਸਾਡੇ ਬਾਹਰੋਂ ਹਾਇਰ ਕਰਨਾ ਪਊਗਾ ਤੁਹਾਨੂੰ, ਤੇ ਉਹਦਾ ਖਰਚਾ ਇੰਨਾ ਹੋਊਗਾ, ਮਸ਼ੀਨ ਚੱਲ ਜੂ। ਮੈਂ ਕਿਹਾ ਵੀ ਠੀਕ ਹੈ ਵੀ ਉਹ ਤਾਂ ਐਂਡ ਨੂੰ ਖਾਏਗਾ, ਹੁਣ ਖਰਚਾ ਕਰਕੇ ਮਸ਼ੀਨ ਚੱਲੂਗੀ, ਹੁਣ ਫੇਰ ਆਪ ਦੇਖੋ ਇਹਨੂੰ। ਬਸ ਫੇਰ ਕੀ ਜੀ, ਉਹ ਪੱਟ ਲਈ ਪੱਟ ਕੇ ਸਾਰੀ ਵਾਇਰਿੰਗ ਟਰੇਸ ਕੀਤੀ, ਕੱਲੀ ਕੱਲੀ ਵਾਇਰਿੰਗ ਟਰੇਸ ਕਰਨ ਤੋਂ ਬਾਅਦ
ਉਹ ਓਹਦੇ ਨਾਲ ਇੱਕ ਛੋਟਾ ਜਿਹਾ ਕੰਟਰੋਲ ਬਣਾ ਕੇ ਲਾਇਆ ਨਸ਼ੀ ਗੋਲੀਆਂ ਦੇ ਨਾਲ, ਜਿਹੜਾ ਕਿ ਤਕਰੀਬਨ ਮੈਂ ਵੀ ਦੇਖਿਆ ਵੀ ਪੂਰੇ ਵਰਲਡ ਦੇ ਵਿੱਚ ਉਹ ਵੀ ਸਾਡਾ ਪਹਿਲਾ ਕੰਟਰੋਲ ਦਾ।
ਅੱਛਾ,
ਉਹ ਹਾਂਜੀ ਉਹਦੇ ਨਾਲ ਬਿਲਕੁਲ ਓਰਿਜਿਨਲ ਮਸ਼ੀਨ ਚੱਲ ਗਈ, ਉਹ ਓਦਾਂ ਹੀ ਕੱਪ ਮੱਕ ਬਾਲਟੀਆਂ ਬਣਾਉਂਦੀ ਰਹੀ। ਪੂਰੀ ਵੀਡੀਓ ਬਣਾ ਕੇ ਵੀ ਮੈਂ ਫਾਰੂਕ ਵਾਲਿਆਂ ਨੂੰ ਜਪਾਨ ਵੀ ਮੇਲ ਕੀਤੀ, ਗੁੜਗਾਵਾਂ ਵੀ ਕੀਤੀ, ਸਾਰੇ ਅਦਾਰਿਆਂ ਨੂੰ ਮੇਲ ਕਰਤੀ।
ਅੱਛਾ,
ਫੇਰ ਉਹ ਕਹਿੰਦੇ ਵੀ ਹੋ ਨੀ ਸਕਦਾ ਜੀ, ਅਸੀਂ ਤੁਹਾਡੀ ਫੈਕਟਰੀ ਵਿਜ਼ਿਟ ਕਰਨਾ।
ਅੱਛਾ,
ਮੈਂ ਕਿਹਾ ਮੈਂ ਵੀ ਪਾਸ,
ਤੁਸੀਂ ਕਿਹਾ 50,000 ਘੰਟੇ ਦਾ ਲੱਗੂ,
ਮੈਂ ਕਿਹਾ ਵੀ 7.5 ਲੱਖ ਰੁਪਇਆ ਲੱਗੂਗਾ, ਜਦ ਮਰਜ਼ੀ ਆ ਜਾਓ ਦੇਖ ਲਿਓ।
ਅੱਛਾ,
ਇਹੋ ਜਿਹਾ ਕੰਮ ਤਾਂ ਉਸ ਚੀਜ਼ ਨੇ, ਉਸ ਚੀਜ਼ ਤੋਂ ਇਹ ਦੇਖਿਆ ਕਿ ਲਾਸਟ ਦੇ ਵਿੱਚ ਮੇਰੇ ਕੋਲ ਇੱਕ ਸਰਦਾਰ ਜੀ ਵੀ ਆਏ ਜਿਹੜੇ ਇੰਜੀਨੀਅਰ ਸੀਗੇ ਉਹਨਾਂ ਦੇ।
ਅੱਛਾ,
ਮੈਂ ਕਿਹਾ ਜੀ ਤੁਹਾਡੇ ਕੋਲ ਲੈਪਟਾਪ ਹੈ, ਸਭ ਕੁਛ ਹੈ, ਵੀ ਤੁਹਾਡੇ ਕੋਲ ਪੈਰਾਮੀਟਰ ਕਿਉਂ ਨੀ ਹੁੰਦੇ? ਕਹਿੰਦਾ ਯਾਰ ਇਹ ਲੈਪਟਾਪ ਤਾਂ ਬਿਲਕੁਲ ਖਾਲੀ ਸਮਝ ਲਾ ਤੂੰ।
ਅੱਛਾ,
ਮੈਂ ਕਿਹਾ ਜੀ ਇਹ ਕਿਉਂ? ਕਹਿੰਦਾ ਯਾਰ ਤੇਰੀ ਮਸ਼ੀਨ ਦੇ ਨਾਲ ਅਸੀਂ ਵਾਇਰਿੰਗ ਲਾਉਣੀ ਹੈ ਤੇ ਜਪਾਨ ਗੱਲ ਕਰਨੀ ਹੈ, ਡਾਇਰੈਕਟ ਪੈਰਾਮੀਟਰ ਉਹਨਾਂ ਨੇ ਮਾਡਲ ਦੇ ਹਿਸਾਬ ਨਾਲ ਇਹਦੇ ਵਿੱਚ ਪਾ ਦੇਣਗੇ, ਸਾਨੂੰ ਤਾਂ ਕੁਛ ਨੀ ਪਤਾ ਲੱਗਦਾ।
ਅੱਛਾ,
ਦੇਖੋ ਵੀਰ ਜੀ ਉਹ ਲੱਖਾਂ ਰੁਪਏ ਸੈਲਰੀ, ਹਾਂਜੀ ਕੰਟਰੋਲ ਕੰਪਨੀ ਜਿਹੜੀ ਬਣਾਉਂਦੀ ਹੈ ਉਹਦੇ ਹੱਥ ਚ ਨੇ, ਜਦੋਂ ਕਿ ਉਹਦੀਆਂ ਬ੍ਰਾਂਚਾਂ ਆਲ ਓਵਰ ਵਰਲਡ ਦੇ ਵਿੱਚ।
ਦਲਵੀਰ ਭਾਜੀ ਸਮਾਂ ਇਜਾਜ਼ਤ ਨੀ ਦੇ ਰਿਹਾ, ਪਰ ਜਾਂਦੇ ਜਾਂਦੇ ਇੱਕ ਸਵਾਲ ਆਇਆ ਮੇਰੇ ਕੋਲੇ ਬ੍ਰਿਸਬਨ ਤੋਂ, ਉਹ ਪੁੱਛ ਰਹੇ ਆ ਕਹਿੰਦੇ ਦੇਖੋ ਅੱਜ ਕੱਲ ਰੋਟੀ ਮੈਟਿਕ ਬੜਾ ਨਾਂ ਚੱਲ ਰਿਹਾ ਰੋਟੀ ਮੈਟਿਕ ਮਸ਼ੀਨ ਦਾ, ਤੇ ਕੀ ਤੁਸੀਂ ਨੀ ਕੋਈ ਰੋਟੀ ਵਾਲੀ ਮਸ਼ੀਨ ਬਣਾਈ?
ਨਹੀਂ ਵੀਰ ਜੀ, ਜਿੱਥੇ ਜਿਹੜੀ ਚੀਜ਼ ਪਹਿਲਾਂ ਆਈ ਵੀ ਹੁੰਦੀ ਹੈ ਮਾਰਕੀਟ ਦੇ ਵਿੱਚ ਉਹਦੇ ਬਾਰੇ ਇੰਟਰਸਟ ਬਹੁਤ ਘੱਟ ਬਣਦਾ। ਸਾਡਾ ਮੇਨ ਮਕਸਦ ਰਹਿੰਦਾ ਮੇਰਾ ਆਰ ਐਂਡ ਡੀ ਸੈਂਟਰ, ਰਿਸਰਚ ਐਂਡ ਡਿਵੈਲਪਮੈਂਟ ਸੈਂਟਰ, ਕਿਸੇ ਵੀ ਫੀਲਡ ਦੀ ਕੋਈ ਨਵੀਂ ਮਸ਼ੀਨ ਬਣਾਉਣੀ ਹੋਵੇ।
ਵੈਸੇ ਦਲਵੀਰ ਜੀ ਮੈਂ ਤੁਹਾਨੂੰ ਮਾੜੀ ਜਿਹੀ ਰਿਕੁਐਸਟ ਇਹ ਕਰਨਾ ਚਾਹੁੰਦਾ ਕਿ ਜਿੱਦਾਂ ਜਿਹੜੇ ਗੁਰਦੁਆਰੇ ਆ ਨਾ, ਮੀਡੀਅਮ ਸਾਈਜ਼ ਗੁਰਦੁਆਰੇ ਆਸਟ੍ਰੇਲੀਆ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਉੱਥੇ ਇਹਦੀ ਬੜੀ ਜ਼ਿਆਦਾ ਲੋੜ ਹੈ, ਮਤਲਬ 500 to 1,000 ਰੋਟੀ ਪ੍ਰਤੀ ਘੰਟੇ ਦੀ, ਮਤਲਬ ਥੋੜੀ ਕੰਪੈਕਟ ਕਿਉਂਕਿ ਪੁਰਾਣੇ ਸਟਾਈਲ ਦੀਆਂ ਕਿਚਨਸ ਬਣੀਆਂ ਹੋਈਆਂ। ਸੋ ਜੇ ਤੁਸੀਂ ਮਤਲਬ ਥੋੜੀ ਕਿਤੇ ਵਿਹਲੇ ਟਾਈਮ ਦੇ ਵਿੱਚ ਇੱਥੇ ਰਿਸਰਚ ਕਰੋ ਤਾਂ।
ਨਹੀਂ ਨਹੀਂ, ਰਿਸਰਚ ਕਰਨ ਦੀ ਲੋੜ ਨਹੀਂ ਵੀਰ ਜੀ, ਮੈਂ ਰੋਟੀ ਦੀ ਮਸ਼ੀਨ ਬਣਾ ਸਕਦਾ, ਬੜੀ ਵਧੀਆ ਬਣਾ ਸਕਦਾ, ਜਿਹੜੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਵਿੱਚ ਕੀ ਗਲਤੀਆਂ ਨੇ ਮੈਨੂੰ ਬੜੇ ਆਰਾਮ ਨਾਲ ਪਤਾ ਹੈਗਾ।
ਅੱਛਾ,
ਇੱਥੇ ਇਹਦੀ ਗਲਤੀ ਹੈ, ਇਹ ਬਹੁਤ ਵੱਡੀ ਬਣਾਈ ਹੋਈ ਹੈ, ਇਹਦੀ ਏਡੀ ਲੋੜ ਨਹੀਂ ਹੈਗੀ, ਜਿਆਦਾ ਘੇਰਦੀ ਹੈ।
ਰੋਟੀ
ਜਿਹੜੀ ਆ ਆਟੋਮੈਟਿਕ ਬਹੁਤ ਵਧੀਆ ਤਰੀਕੇ ਨਾਲ ਸਾਰੇ ਪੈਰਾਮੀਟਰ ਸੈੱਟ ਕਰਨ ਦੇ, ਇੱਥੇ ਤੱਕ ਕਿ ਉਹਦੀ ਥਿਕਨੈਸ ਵਗੈਰਾ ਵੀ ਸੈੱਟ ਕਰੋ ਵੀ ਏਡੀ ਮੋਟੀ ਹੋਣੀ ਚਾਹੀਦੀ ਹੈ। ਤੇ ਦਰਬਾਰ ਸਾਹਿਬ ਦੇ ਵਿੱਚ ਵੀ ਮੈਂ ਰੋਟੀ ਵਾਲੀ ਮਸ਼ੀਨ ਜਿਹੜੀ ਚੱਲਦੀ ਦੇਖਦੇ ਨਾ, ਉਹ ਵੀ ਦੇਖ ਰਿਹਾ ਵੀ ਉਹ ਰੋਟੀਆਂ ਸਿੱਟੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਸੰਗਤ ਫਿਰ ਉਹਨੂੰ ਘੀ ਲਾ ਰਹੀ ਹੈ, ਜਦੋਂ ਕਿ ਆਟੋਮੈਟਿਕ ਬੜੇ ਆਰਾਮ ਨਾਲ ਉਹਨੂੰ ਘੀ ਲੱਗਦਾ ਹੋ ਸਕਦਾ, ਤੁਸੀਂ ਕਿੰਨਾ ਕੁ ਚੋਪੜਨੀ ਹੈ ਰੋਟੀ, ਕਿੰਨੀ ਕੁ ਚੋਪੜਨੀ ਹੈ, ਹਰ ਇੱਕ ਚੀਜ਼ ਨੂੰ ਆਟੋਮੈਟਿਕ ਕੀਤਾ ਜਾ ਸਕਦਾ। ਉਸ ਤੋਂ ਬਾਅਦ ਉਹ ਤੈਅ ਵੀ ਲੱਗ ਸਕਦੀ ਹੈ ਨਾਲ ਦੀ ਨਾਲ ਗਰਮ ਗਰਮ ਰੋਟੀ ਨੂੰ ਕੀ ਲੱਗਿਆ ਹੋਵੇ ਤੇ ਨਾਲ ਦੀ ਨਾਲ ਤੈਅ ਲੱਗ ਜਾਵੇ, ਕਿੰਨਾ ਵਧੀਆ ਲੱਗਦਾ।
ਦੇਖੋ ਦਲਵੀਰ ਜੀ, ਜਿਵੇਂ ਸਿੱਧੂ ਸਾਹਿਬ ਨੇ ਤੁਹਾਨੂੰ ਕਿਹਾ ਨਾ, ਇਹ ਮੈਂ ਇਹਦੇ ਚ ਹੋਰ ਐਡ ਆਨ ਕਰਦਾ, ਜਿਵੇਂ ਅਸੀਂ ਹੁਣ ਇੱਥੇ ਇੱਕ ਸਾਡੇ ਪ੍ਰੋਜੈਕਟ ਖੇਡਾਂ ਚੱਲਦੀਆਂ ਰਹਿੰਦੀਆਂ, ਸਿੱਖ ਖੇਡਾਂ, ਹੋਰ ਬਹੁਤ ਸਾਰੇ ਟੂਰਨਾਮੈਂਟ ਹੁੰਦੇ ਆ ਹੁਣ, ਗ੍ਰਿਫਟ ਖੇਡਾਂ, ਤਾਂ ਉੱਥੇ ਨਾ ਬੜੀ ਦਿੱਕਤ ਆਉਂਦੀ ਹੈ ਜੇ ਕੋਈ ਪੋਰਟੇਬਲ ਇਹ ਜੀ ਮਸ਼ੀਨ ਹੋਵੇ। ਅਸੀਂ ਪਿਛਲੇ ਸਾਲਾਂ ਚ ਸੋਚ ਰਹੇ ਸੀ ਵੀ ਕੋਈ ਟਰੱਕ ਦੇ ਉੱਤੇ ਬਣੀ ਹੋਵੇ, ਉਹ ਟਰੱਕ ਛੋਟੀ ਛੋਟੇ ਮਿੰਨੀ ਟਰੱਕ ਦੇ ਉੱਤੇ ਜਾਂ ਜੂਟ ਦੇ ਉੱਤੇ ਲੱਗੀ ਹੋਵੇ, ਉਹ ਸਾਈਡ ਤੇ ਜਾ ਕੇ ਖੜੇ ਤੇ ਉੱਥੇ ਤਾੜ ਤਾੜ ਰੋਟੀਆਂ ਬਣਾਉਣ ਲੱਗ ਜਾਏ, ਕਿਉਂਕਿ ਸਾਡੇ ਜਿਹੜੇ ਗੇਮਾਂ ਹੁੰਦੀਆਂ ਉਹਨਾਂ ਗੇਮਾਂ ਦੇ ਵਿੱਚ ਇੱਕ ਡਿਫਰੈਂਟ ਕਨਸੈਪਟ ਆ, ਸਾਡੇ ਉਹ ਕਨਸੈਪਟ ਨਹੀਂ ਹੈ ਵੀ ਬੀਬੀਆਂ ਤਵੀਆਂ ਤੇ ਰੋਟੀਆਂ ਪਕਾਈ ਜਾਂਦੀਆਂ ਤੇ ਬੰਦੇ ਗੇਮਾਂ ਦਾ ਨਜ਼ਾਰਾ ਲੈਂਦੇ ਆ, ਸਾਡੇ ਇਹ ਕਨਸੈਪਟ ਆ ਵੀ ਸਾਰੇ ਜਾਣੇ ਰਲ ਕੇ ਜੇ ਰੋਟੀਆਂ ਪਕਾਉਣੀਆਂ, ਰਲ ਕੇ ਰੋਟੀਆਂ ਪਕਾਉਂਦੇ ਤੇ ਉਸ ਤੋਂ ਬਾਅਦ ਸਾਰੇ ਪਰਿਵਾਰ ਨਜ਼ਾਰਾ ਲੈਣ ਗੇਮਾਂ ਦਾ, ਵੀ ਇਹ ਨਾ ਹੋਵੇ ਵੀ ਬੀਬੀਆਂ ਰੋਟੀਆਂ ਪਕਾਉਂਦੀਆਂ ਰਹਿ ਜਾਣ ਜਾਂ ਇਵੇਂ ਵਿਆਹਾਂ ਚ ਹੋ ਜਾਂਦਾ। ਸੋ ਇਹੋ ਜਿਹਾ ਕੋਈ ਕਨਸੈਪਟ ਦੇ ਉੱਤੇ ਤੁਹਾਨੂੰ ਰਿਕੁਐਸਟ ਆ ਵੀ ਪੋਰਟੇਬਲ ਹੋਵੇ, ਜਿੱਥੋਂ ਮਰਜ਼ੀ ਜਿੱਥੇ ਮੂਵ ਕੀਤਾ ਜਾ ਸਕੇ, ਤੇ ਉਹ ਜੀ ਤੇ ਮਸ਼ੀਨ ਦੇ ਉੱਤੇ ਜੇ ਤੁਸੀਂ ਕੰਮ ਕਰੋਗੇ ਨਾ, ਦੇਖੋ ਉਹਦੇ ਅੱਖ ਨੂੰ ਵਾਲੀਆਂ ਤਾਂ ਨੀ ਕਹਿੰਦੇ, ਇੱਕ ਅਸੀਂ ਲੈ ਲਾਂਗੇ।
ਠੀਕ ਹੈ ਵੀਰ ਜੀ, ਨੋ ਪ੍ਰੋਬਲਮ, ਮੈਂ ਤੁਹਾਨੂੰ ਇੱਕ ਮਸ਼ੀਨ ਦੇ ਸਕਦਾ ਜੀ, ਬੜੀ ਗੱਲ ਨਹੀਂ ਹੈ।
ਠੀਕ ਹੈ ਜੀ, ਚਲੋ ਹੁਣ ਸਾਈ ਸਮਝੋ, ਹੁਣ ਇਹਨੂੰ ਸਾਈ ਸਮਝੋ ਗੱਲਾਂ ਬਾਤਾਂ ਜੀ,
ਪਿਆਰ ਹੈ ਜੀ ਇਹ ਤਾਂ ਵੱਡੇ ਭਰਾਵਾਂ ਦਾ।
ਹਾਂਜੀ ਹਾਂਜੀ ਸਾਈ, ਠੀਕ ਠੀਕ ਲਾ ਲਿਓ ਫਿਰ, ਵਧੀਆ ਬਣਾ ਦਿਓ, 2 ਲੈ ਲਾਂਗੇ। ਹਾਂਜੀ ਮੈਂ ਵੀ ਲਾ ਲਾਂਗੇ। ਦੇਖੋ ਦਲਵੀਰ ਭਾਜੀ, ਬਹੁਤ ਸਾਰੇ ਸੱਜਣ ਮਿੱਤਰ ਇਹਦੇ ਵੀਡੀਓ ਮੰਗ ਰਹੇ ਨੇ, ਫੇਸਬੁੱਕ ਪੇਜ ਮੰਗ ਰਹੇ ਨੇ, ਮੈਂ ਆਪਣੇ ਜਿਹੜੇ ਲਾਈਵ ਬਲੌਗ ਦੇ ਉੱਤੇ ਵੀਡੀਓ ਸ਼ੇਅਰ ਕਰ ਦਿੱਤਾ ਹੈ ਯੂਟਿਊਬ ਦਾ, ਜਲੇਬੀ ਬਣਾਉਂਦੀ ਮਸ਼ੀਨ ਤੁਸੀਂ ਦੇਖ ਸਕਦੇ ਹੋ, ਤੇ ਬਾਕੀ ਦਲਵੀਰ ਭਾਜੀ ਤੁਸੀਂ ਆਏ ਜਾਣਾ ਇੱਥੇ ਤੇ ਤੁਹਾਡੀ ਆਪਾਂ ਰੂਬਰੂ ਕਰਵਾਉਣੀ ਆ, ਸਾਰਿਆਂ ਨੂੰ ਇੰਟਰੋਡਿਊਸ ਕਰਾਵਾਂਗੇ ਤੇ ਹੋਰ ਵੀ ਜਾਣਕਾਰੀਆਂ ਦਿੰਦੇ ਰਹਾਂਗੇ, ਸਮਾਂ ਨਹੀਂ ਇਜਾਜ਼ਤ ਦੇ ਰਿਹਾ, ਗੱਲਾਂ ਦਾ ਬਹੁਤ ਹੈ ਕਰਨ ਨੂੰ।
ਜਦੋਂ ਅਸੀਂ ਮਤਲਬ ਪ੍ਰਸ਼ਾਦ ਮਸ਼ੀਨ ਬਣਾਈ ਨਾ, ਉਸ ਤੋਂ ਬਾਅਦ ਫਿਰ ਇਹ ਹੁੰਦਾ ਵੀ ਯਾਰ ਨਾਮ ਕੀ ਰੱਖਿਆ ਜਾਵੇ ਫਰਮ ਦਾ। ਪਹਿਲਾਂ ਮੇਰੀ ਫਰਮ ਦਾ ਮਹਾਰਾਜਾ ਪਲਾਸਟਿਕ ਸੀ, ਕਿਉਂਕਿ ਪਲਾਸਟਿਕ ਕਨਸੈਪਟ ਤਾਂ ਅਲੱਗ ਹੋ ਗਿਆ,
ਫਿਰ ਇੱਕ ਨਿਮਾਣੀ ਜੀ ਗੱਲ ਆ ਜਾਂਦੀ ਹੈ ਵੀ ਯਾਰ ਦਾਸ ਰੱਖੋ। ਦਾਸ ਦੇ ਵਿੱਚ ਫਿਰ ਜਦੋਂ ਅਸੀਂ ਕੁਦਰਤੀ ਬੈਠ ਕੇ ਪਰਿਵਾਰ ਚ ਵਿਚਾਰ ਕੀਤਾ ਤੇ ਡੀ ਏ ਐਸ ਸ਼ਬਦ ਆਇਆ, ਤੁਸੀਂ ਹੈਰਾਨ ਮੰਨੋਗੇ ਵੀ ਦਲਬੀਰ ਸਿੰਘ ਮੇਰਾ ਨਾਮ ਹੈ ਤੇ ਮੇਰੀ ਵਾਈਫ ਦਾ ਅਮਨਦੀਪ ਕੌਰ ਤੇ ਬੇਟੇ ਦਾ ਸਾਹਿਬ ਸਿੰਘ।
ਕਿਆ ਬਾਤ ਹੈ।
ਤਿੰਨਾਂ ਦਾ ਡੀ ਏ ਐਸ ਦਾਸ ਟੈਕਨੋਲੋਜੀ ਦੇ ਨਾਂ ਤੇ ਅਸੀਂ ਇਹਦਾ ਨਾਮ ਰੱਖਦੇ। ਕਿਸੇ ਵੀ ਸਰੋਤੇ ਨੂੰ ਜ਼ਰੂਰਤ ਹੈ ਵੀਡੀਓ ਦੀ ਤੇ ਉਹ ਦਾਸ ਜਲੇਬੀ ਰੋਬੋਟ ਕੱਢ ਕੇ ਦੇਖ ਸਕਦੇ ਨੇ ਤੇ ਗੂਗਲ ਬਾਬਾ ਜੀ ਕਾਫੀ ਸਾਰੀਆਂ ਮਸ਼ੀਨਾਂ ਉਹਨਾਂ ਦੇ ਮੂਹਰੇ ਰੱਖਦੇ ਨੇ
ਜਿਹੜੀਆਂ
ਕਿ ਪਰਮਾਤਮਾ ਸੁੱਖ ਰੱਖੇ ਸਾਡੀਆਂ ਹੀ ਨੇ, ਲੋਕਾਂ ਨੇ ਸ਼ੇਅਰ ਕੀਤੀਆਂ ਹੋਈਆਂ।
ਜੀ ਜੀ, ਮੈਂ ਵੈਸੇ ਸ਼ੇਅਰ ਕਰ ਚੁੱਕਾ ਆਪਣੇ ਲਾਈਵ ਬਲੌਗ ਤੇ, ਸਾਡੇ ਸਰੋਤੇ ਸਾਰੇ ਸ਼ੇਅਰ ਦੇਖ ਲੈਣਗੇ। ਮੈਂ ਸਾਰੇ ਕਨਸੈਪਟ ਜਿੰਨੇ ਵੀ ਹੈਗੇ ਆ ਉਹ ਆਪਣੇ ਟੈਲੀਗ੍ਰਾਮ ਰਾਹੀਂ ਵੀ ਸਾਰਿਆਂ ਨਾਲ ਬ੍ਰੌਡਕਾਸਟ ਲਿਸਟ ਦੇ ਵਿੱਚ ਸਾਂਝੇ ਕਰ ਦਾਂਗਾ। ਸੋ ਸੱਜਣੋ ਮਿੱਤਰੋ, ਸਾਡਾ ਮਕਸਦ ਹੈ ਕਿ ਨਵੀਂ ਟੈਕਨੋਲੋਜੀ ਆਪਣੇ ਜਿਹੜੇ ਸੱਜਣ ਮਿੱਤਰ ਨੇ ਉਹ ਕੰਮ ਕਰ ਰਹੇ ਨੇ, ਉਹਨਾਂ ਨੂੰ ਪ੍ਰੋਗਰਾਮ ਚ ਲੈ ਕੇ ਇੰਟਰੋਡਿਊਸ ਕਰਨਾ, ਕਿਉਂਕਿ ਭਾਈਚਾਰੇ ਚ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਉਹ ਚੱਲਦੇ ਨੇ ਤੇ ਉਨ੍ਹਾਂ ਦੇ ਵਿਚ ਕਿਸੇ ਵੀ ਥਾਂ ਤੇ ਇਹਦੀਆਂ ਮਸ਼ੀਨਾਂ ਨੇ ਟੈਕਨੋਲੋਜੀ ਸਹਾਈ ਹੋ ਸਕਦੀ ਆ। ਸੋ ਦਲਵੀਰ ਜੀ, ਆਪ ਨੂੰ ਧੰਨਵਾਦ, ਤੁਹਾਡਾ ਸਤਿ ਸ੍ਰੀ ਅਕਾਲ ਤੇ ਆਉਣ ਵਾਲੇ ਟਾਈਮ ਚ ਫਿਰ ਮਿਲਾਂਗੇ
ਤੁਹਾਨੂੰ। ਦਲਵੀਰ ਜੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ।
ਹਾਂਜੀ, ਸ਼ੁਕਰੀਆ ਜੀ।
ਸੋ ਥੈਂਕ ਯੂ
ਜੀ। ਇਹ ਸਨ ਦਲਵੀਰ ਜੀ ਮਿੰਟੂ ਜੀ, ਤੇ ਮੈਨੂੰ ਲੱਗਦਾ ਕਿ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੁਣ ਇਨ੍ਹਾਂ ਨੇ ਕਰ ਦੇਣਾ, ਕਿਉਂਕਿ ਜਦੋਂ ਵੀ ਆਪਾਂ ਸਾਰੇ ਜੁੜੇ ਆ, ਦੇਖੋ ਸਰ ਮੁਹੱਬਤ ਉਨ੍ਹਾਂ ਨੇ ਵੀ ਸਾਂਝ ਪਾਈ ਆ ਸਾਡੇ ਨਾਲ ਤੇ ਉਨ੍ਹਾਂ ਨੇ ਵੀ ਕਿਹਾ ਕਿ ਮਤਲਬ ਬਹੁਤ ਚੰਗੀ ਡਿਸਕਸ਼ਨ ਚੱਲ ਰਹੀ ਹੈ। ਤੇ ਬਾਕੀ ਜਗਤਾਰ ਭਾਜੀ ਨੇ ਕੀਮਤ ਦੁਬਾਰਾ ਦੱਸਣ ਨੂੰ ਕਿਹਾ ਤੇ ਇਨ੍ਹਾਂ ਨੇ, ਹਾਂਜੀ ਮੈਂ ਦੁਬਾਰਾ ਦੱਸ ਦਿੰਦਾ, 375,000 ਫੈਕਟਰੀ ਪ੍ਰਾਈਸ ਹੈ, ਫਿਰ ਉਹਦੀ ਤਕਰੀਬਨ 4.25 ਲੱਖ ਰੁਪਏ ਚ ਪੈ ਜਾਂਦੀ ਹੈ। ਤੇ ਕੰਟੈਕਟ ਨੰਬਰ ਜੀ ਇਨ੍ਹਾਂ ਦਾ ਮੈਂ ਜਿਹੜੇ ਯੂਟਿਊਬ ਤੇ ਸਾਂਝਾ ਕੀਤਾ ਨਾ ਲਾਈਵ ਬਲੌਗ ਦੇ, ਉਹਦੇ ਵਿੱਚ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਹੈ, ਤੁਹਾਨੂੰ ਭੇਜ ਵੀ ਦੇਵਾਂਗੇ। ਤੇ ਹਰਜਿੰਦਰ ਸਿੰਘ ਵੀ ਘੁੰਮਣ ਬਸੀ ਪਠਾਣਾ ਵਾਲੇ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸੋਨੀ ਢਿੱਲੋਂ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬਣਾਈ ਹੈ, ਕਹਿੰਦੇ ਮੈਨੂੰ ਵੀ ਨੰਬਰ ਦਿਓ, ਮੈਂ ਪੇਂਟ ਕਰਨ ਵਾਲੀ ਮਸ਼ੀਨ ਤਿਆਰ ਕਰਵਾਉਣੀ। ਲਓ ਜੀ, ਭੇਜਦੇ ਹਾਂ ਜੀ ਨੰਬਰ। ਗੁਰਵਿੰਦਰ ਸਿੰਘ ਵੀ ਜੁੜੇ ਨੇ, ਉਹ ਵੀ ਨਿਊਜ਼ੀਲੈਂਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਰਸ਼ ਮੱਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਜੀ, ਇਹ ਨੰਬਰ ਜਿਹੜਾ ਹੈ ਨਾ ਉਹ ਵੀਡੀਓ ਦੇ ਵਿੱਚ ਹੀ ਨੰਬਰ ਹੈ, ਉੱਥੋਂ ਤੁਸੀਂ ਲੈ ਸਕਦੇ ਹੋ। ਲਾਈਵ ਬਲੌਗ ਤੇ ਮੈਂ ਸ਼ੇਅਰ ਵੀ ਦੁਆਰਾ ਕਰ ਦਿੰਦਾ। ਸੋ ਮਿੰਟੂ ਜੀ, ਹੁਣ ਆਪਾਂ ਵੀ ਲਈਏ ਇਜਾਜ਼ਤ ਫਿਰ।
ਬਿਲਕੁਲ ਜੀ, ਤੇ ਇਜਾਜ਼ਤ ਲੈਣ ਤੋਂ ਪਹਿਲਾਂ ਮੇਰੇ ਕਨੀ ਹੋਰ ਬਹੁਤ ਸਾਰੇ ਮੈਸੇਜ, ਜਿਹੜਾ ਸੀ ਪਹਿਲਾਂ ਮਸਲਾ ਡਿਸਕਸ ਕੀਤਾ ਸੀ ਨਾ ਸਿੱਖ ਗੇਮਾਂ ਦਾ, ਉਹਦੇ ਪ੍ਰਤੀ ਮੇਰੇ ਕੋਲ ਅਣਗਿਣਤ ਪਰਸਨਲ ਮੈਸੇਜ ਆਏ ਆ। ਮੈਂ ਸਾਰਿਆਂ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਜੀ, ਕੋਈ ਨੀ ਤੁਹਾਡੇ ਜਵਾਬ ਅਗਲੇ ਕਿਸੇ ਪ੍ਰੋਗਰਾਮ ਚ ਦੇਵਾਂਗੇ। ਤੇ ਜਿਵੇਂ ਕਈਆਂ ਨੇ ਮੰਗ ਕੀਤੀ ਆ ਵੀ ਬੋਪਾ ਰਾਏ ਸਾਹਿਬ ਦੀ ਇੰਟਰਵਿਊ ਕਰੋ ਤੇ ਉਹਨਾਂ ਨੂੰ ਨਾਲ ਲੈ ਕੇ ਆਓ, ਤੇ ਜ਼ਰੂਰ ਜੀ ਅਸੀਂ ਰਿਕੁਐਸਟ ਕਰਾਂਗੇ, ਜੇ ਆਉਣਾ ਚਾਹੁੰਗੇ ਤਾਂ ਜ਼ਰੂਰ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਅਸੀਂ ਉਹ ਕਰਾਂਗੇ। ਪਰ ਮੈਂ ਇੱਥੇ ਇੱਕ ਚੀਜ਼ ਫੇਰ ਕਲੀਅਰ ਕਰਦਾ ਜੀ ਵੀ ਸਾਡੀ ਕਿਸੇ ਨਾਲ ਨਿੱਜੀ ਨਾ ਬੈਰ ਆ ਨਾ ਵਿਰੋਧ ਆ ਨਾ ਅਸੀਂ ਕਿਸੇ ਨਾਲ ਰੱਖਣਾ ਚਾਹੁੰਦੇ ਆ। ਸਾਡਾ ਤਾਂ ਸਿਰਫ ਤੇ ਸਿਰਫ ਕਮਿਊਨਿਟੀ ਦੇ ਜਿੱਥੇ ਪ੍ਰੋਜੈਕਟ ਆ, ਕਮਿਊਨਿਟੀ ਦੇ ਕੰਮ ਆ, ਉੱਥੇ ਇਮਾਨਦਾਰੀ ਨਾਲ ਖੜਨਾ ਤੇ ਆਪਦੇ ਫਰਜ਼ ਨੂੰ ਪੂਰਾ ਨਿਭਾਉਣ ਤੱਕ ਸਾਡਾ ਸੀਮਤ ਆ। ਹਾਂ, ਇਸ ਦੌਰਾਨ ਕਈ ਵਾਰ ਹੋ ਸਕਦਾ ਕਿਤੇ ਇਨਸਾਨ ਨਿੱਜਤਾ ਆ ਗਈ ਹੋਵੇ, ਕਿਤੇ ਨਿੱਜਤਾ ਦੀ ਕੋਈ ਗੱਲ ਹੋ ਗਈ ਹੋਵੇ, ਉਹਦੇ ਲਈ ਅਸੀਂ ਸਦਾ ਹੀ ਮਾਫੀ ਮੰਗਦੇ ਹਾਂ। ਕੋਈ ਉਹਦੇ ਚ ਸਾਡੀ ਹੋਮੇ ਵਾੜੇ ਨੀ ਆਉਂਦੇ, ਅਸੀਂ ਜੇ ਗਲਤ ਆ ਤਾਂ ਗਲਤ ਆ, ਕੋਈ ਗੱਲ ਨੀ, ਉਹਦੇ ਚ ਅਸੀਂ ਗਲਤੀ ਮੰਨਣ ਨੂੰ ਤਿਆਰ ਆ। ਪਰ ਹਾਂ, ਜਿੱਥੇ ਅਸੀਂ ਆਪਦਾ ਫਰਜ਼ ਆ, ਡਿਊਟੀ ਆ, ਉੱਥੇ ਅਸੀਂ ਆਪਦੀ ਨਿਭਾਈ ਆ ਤੇ ਸਾਨੂੰ ਪੂਰਾ ਮਾਣ ਆ, ਕੋਈ ਚੱਕਰ ਨੀ। ਸਾਨੂੰ ਹਾਰਨ ਦਾ ਵੀ ਕੋਈ ਬਿਲਕੁਲ ਵੀ ਮਲਾਲ ਸ਼ਿਕਵਾ ਨੀ, ਕਿਉਂਕਿ ਜਦੋਂ ਤੁਸੀਂ ਕੁਛ ਇੱਕ ਸੁਧਾਰ ਕਰਨਾ ਚਾਹੁੰਦੇ ਹੋ ਜਾਂ ਕਿਸੇ ਨਾਲ ਧੱਕਾ ਹੁੰਦਾ ਉਹ ਸੁਧਾਰ ਦੇ ਨਾਂ ਤੇ, ਫਿਰ ਤੁਹਾਨੂੰ ਉਹ ਵੋਟ ਕਿਵੇਂ ਪਾਊਗਾ? ਸੋ ਇਸ ਕਰਕੇ ਸਾਨੂੰ ਇਸ ਦਾ ਕੋਈ ਗਿਲਾ ਸ਼ਿਕਵਾ ਨਹੀਂ, ਅਸੀਂ ਬੜੇ ਖੁਸ਼ ਹਾਂ। ਤੇ ਲੋਕ ਇਹ ਨਾਲ ਸਵਾਲੇ ਯਾਰ ਆ ਵੀ ਫੇਰ ਆ ਰਹੇ ਹੋ ਦੁਬਾਰੇ ਅਗਲੇ ਸਾਲ, ਨਹੀਂ ਦੇਖੋ ਨਾ ਤਾਂ ਇਸ ਚੀਜ਼ ਦੇ ਉੱਤੇ ਕੋਈ ਲੀਕ ਖਿੱਚੀ ਆ ਵੀ ਅਸੀਂ ਆ ਰਹੇ ਹਾਂ, ਤੇ ਨਾ ਲੀਕ ਖਿੱਚੀ ਅਸੀਂ ਨਹੀਂ ਆ ਰਹੇ ਹਾਂ, ਠੀਕ ਆ। ਫਿਲਹਾਲ ਜਿਹੜੀ ਪੋਜੀਸ਼ਨ ਆ ਵੀ ਜਿੰਨਾ ਕੁ ਅਸੀਂ ਕਰ ਸਕਦੇ ਸੀ ਪਿਛਲੇ 4 ਸਾਲਾਂ ਚ ਅਸੀਂ ਕੀਤਾ, ਤੇ ਅਸੀਂ ਫਿਲਹਾਲ ਵਧੀਆ ਓਪੋਜੀਸ਼ਨ ਕਰਨੀ ਚਾਹੁੰਦੇ ਹਾਂ ਤੇ ਅਸੀਂ ਤਾਂ ਕਿ ਦੇਖੀਏ ਵੀ ਹੋ ਸਕਦਾ ਜਿਹੜੇ ਨਵੇਂ ਆਈਡੀਏ ਨਵੇਂ ਲੋਕ ਸਾਡੇ ਨਾਲ ਕਿਤੇ ਵਧੀਆ ਲੈ ਕੇ ਆਉਣ, ਤੇ ਜੇ ਉਹ ਲੈ ਕੇ ਆਉਣਗੇ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇਸੇ ਮੂੰਹ ਨਾਲ ਇਸੇ ਜਵਾਨ ਨਾਲ ਇਸੇ ਪਲੇਟਫਾਰਮ ਤੋਂ ਅਸੀਂ ਉਹਨਾਂ ਦੀ ਪ੍ਰੇਜ਼ ਵੀ ਕਰਾਂਗੇ। ਇੰਨਾ ਕੁ ਸਾਡੇ ਚ ਜਿਗਰਾ ਹੈਗਾ ਵੀ ਅਸੀਂ ਜੇ ਕਿਸੇ ਨੂੰ ਮਾੜਾ ਕਹਿ ਸਕਦੇ ਹਾਂ ਤੇ ਉਹਨੂੰ ਚੰਗਾ ਵੀ ਕਹਿ ਸਕਦੇ ਹਾਂ ਉਸੇ ਪਲੇਟਫਾਰਮ
ਜੀ। ਮਿੰਟੂ ਜੀ, ਹੋਰ ਬਹੁਤ ਸਾਰੇ ਮਸਲੇ ਰਹਿ ਗਏ, ਇਲੈਕਸ਼ਨਾਂ ਦਾ ਤਾਂ ਚੇਤਾ ਹੀ ਨੀ ਵੀ ਇੰਡੀਆ ਚ ਵੀ ਇੱਥੇ ਵੀ ਆ, ਆਪਾਂ ਨੂੰ ਮੈਂ ਕਹਿੰਦਾ ਲੋੜ ਹੀ ਨਹੀਂ ਹੈਗੀ ਬਾਤੀ, ਆਪਣੇ ਹੋਰ ਵੀ ਬਹੁਤ ਸਮਾਨ ਹੈਗਾ ਗੱਲਾਂ ਕਰਨ ਨੂੰ। ਖੈਰ, ਲੈਂਦੇ ਹਾਂ ਇਜਾਜ਼ਤ ਤੇ ਮਿੰਟੂ ਜੀ ਮਿਲਦੇ ਹਾਂ ਫਿਰ ਆਉਣ ਵਾਲੇ ਪ੍ਰੋਗਰਾਮਾਂ ਚ ਤੁਹਾਨੂੰ। ਹਾਂਜੀ, ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਤੇ ਜਾਂਦੇ ਜਾਂਦੇ ਨਾ ਹੁਣ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਬਹੁਤ ਵਧੀਆ, ਤੇ ਤੁਹਾਡਾ ਦਿਨ ਐਤਵਾਰ ਬੜਾ ਵਧੀਆ ਲੰਘੇ ਅਰਦਾਸ ਕਰਦੇ ਹਾਂ, ਤੇ ਤੁਸੀਂ ਵੀ ਕਿਸੇ ਹੋਰ ਦਾ ਦਿਨ ਵਧੀਆ ਲੰਘਾਓ ਇਹ ਵੀ ਅਸੀਂ ਬੇਨਤੀ ਕਰਦੇ ਹਾਂ। ਸੋ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ। ਜਲੇਬੀ ਇਸ ਦਾ ਟਾਈਟਲ ਹੋਏਗਾ। ਸੋ ਇਹ ਪ੍ਰੋਗਰਾਮ ਹੋਰ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ ਹੋਰਨਾਂ ਸੱਜਣਾਂ ਦੇ ਨਾਲ। ਪ੍ਰੋਗਰਾਮ ਚੱਲਦੇ ਰਹਿੰਦੇ ਨੇ ਹਰਮਨ ਰੇਡੀਓ ਤੇ 24 ਘੰਟੇ 7 ਦਿਨ। ਸੋ ਮਿਲਦੇ ਹਾਂ ਜੀ ਆਉਣ ਵਾਲੇ ਸ਼ਨਿਚਰਵਾਰ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ, ਤੇ ਇਕ ਗੀਤ ਲਖਵਿੰਦਰ ਵਡਾਲੀ ਤੇ ਰੁਪਾਲੀ ਦੀ ਆਵਾਜ਼ ਦੇ ਵਿਚ ਟੱਪੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੀ।
ਮਜ਼ਾ ਪਿਆਰ ਦਾ ਚੱਖ ਲਾ।